ओंकार सतनाम करता पुरख निरपौ निर्वय अकाल मूरत अजूनी सैभं गुर प्रसाद पौड़ी हे अच्युत हे पार ब्रह्म अवनाशी अगनाश हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जां कै सदा विवेक हे अपरंपर हर हरे हैं भी होवन हार हे संता कै सदा संग नितारा आधार हे ठाकुर हौं दास रो मैं निर्गुण गुण नहीं कोए नानक दीजै नाम दान राखो ही है परोए हे ठाकुर हौं दास रो मैं निर्गुण गुण नहीं कोए नानक दीजै नाम दान राखो ही है परोए वाहिगुरु जी का खालसा वाहिगुरु जी की फतेह। Throughout this session now, we'll be discussing about the relationship between Satguru and Gursikh. Dono paasa apna dekhna apna, tuhada vi fayda hoye, mera vi fayda hoye. Tuhade fayde vaste apna English vich bolange, mere fayde Punjabi vich gal karange. Dono apna. ਰਲ ਮਿਲ ਕੇ ਇੱਕ ਦੂਜੇ ਦਾ ਫਾਇਦਾ ਸੋਚਣਾ ਵਾਟ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ ਦ ਸਤਿਗੁਰੂ ਐਂਡ ਦ ਗੁਰਸਿੱਖ ਇਟ ਇਜ਼ ਜਸਟ ਲਾਈਕ ਦ ਰਿਲੇਸ਼ਨਸ਼ਿਪ ਆਫ ਦਿਸ ਬੋਡੀ ਐਂਡ ਦ ਬ੍ਰੈਥ ਦ ਐਰ ਵੀ ਬਰੀਦ ਗੁਰੂ ਸਾਹਿਬ ਹੈਜ਼ ਸੈਡ ਪਵਨ ਗੁਰੂ Like without the air, we cannot live. We need to take air every second of our life. We will die. Just like that, without the Guru, we are also considered dead. Ye maut hai saadi, bina Satguru to. Bina Satguru to maut hi hai. ਸਤਿਗੁਰੂ ਕੌਣ ਹੈ ਸਤਿਗੁਰੂ ਦ ਡੈਫੀਨੇਸ਼ਨ ਆਫ ਸਤਿਗੁਰੂ ਗਿਵਨ ਬਾਏ ਗੁਰੂ ਅਰਜਨ ਦੇਵ ਜੀ ਇਨ ਸੁਖਮਨੀ ਸਾਹਿਬ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਸਤ ਪੁਰਖ ਵਾਹਿਗੁਰੂ ਜਿਨ ਜਾਣਿਆ ਜਿਸਨੇ ਸਤਿਗੁਰੂ ਨੂੰ ਜਾਣ ਲਿਆ ਸਤਿਗੁਰ ਤਿਸਕਾ ਨਾਉ ਉਹ ਸਤਿਗੁਰੂ ਹੈ ਇਹਦਾ ਭਾਵ ਹੈ ਜਿੰਨਾ ਸਤਿਗੁਰੂ ਨੇ ਗੁਰੂ ਨਾਨਕ ਨੇ ਵਾਹਿਗੁਰੂ ਨੂੰ ਜਾਣਿਆ ਉਹਨਾਂ ਕਿਸੇ ਨੇ ਨਹੀਂ ਜਾਣਿਆ ਜਿੰਨਾ ਵਾਹਿਗੁਰੂ ਨੂੰ ਸਤਿਗੁਰੂ ਨੇ ਜਾਣਿਆ ਦ ਅਮਾਊਂਟ ਆਫ ਨੌਲੇਜ ਗੁਰੂ ਸਾਹਿਬ ਹੈਵ ਆਫ ਵਾਹਿਗੁਰੂ ਨੋ ਵਨ ਹੈਜ਼ ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ जिसके संग सिख उधर उस सतगुरु दे नाल सतगुरु दी संगत करके सतगुरु दे नाल जिसके संग सिख उधर सिख दा उदार है। सिख दा उदार किस तरह सैलवेशन सानू किस तरह मिलनी है, साड़ी मुक्ति किस तरह है, सतगुरु दे नाल। गुरु साहब कहंदे ने people question every day, there are many religions, I've heard questions every day, people asking questions, whether Muslims can go to heaven, Sachikhand, why can't they go, why can't this person go, is it only Guru Nanak the savior, how come like Muhammad, he is also a prophet, people believe in him, Jesus is also a prophet. Let's go through Gurbani. Guru Sahib said, in Asa Diwar we read almost every day, Bin Satgur kine na payo, Bin Satgur kine na paya. Without the true Guru, no one has ever attained Vaheguru. And Guru Sahib has said also, Bin Satgur kine na paya, no one will ever attend also, will have never had ever attained and will never attain Vaheguru without the true Guru. Satguru which aap rakhyon kar pargit aksana, the true Guru, then the Guru will reveal us the secrets, the treasures. The first treasure the Guru gives us is Naam. With Naam he gives us all the other treasures. ਕਿਹੜੇ ਸਭ ਕੁਛ ਦਿੰਦਾ ਗੁਰੂ ਸਾਹਿਬ ਸਾਨੂੰ ਸਭ ਕੁਛ ਜੋ ਅਸੀਂ ਚਾਹੁੰਦੇ ਹਾਂ ਸਭ ਵਡਿਆਈਆਂ ਗੁਰ ਸਤਿਗੁਰ ਪਾਸੇ ਐਵਰੀਥਿੰਗ ਇਜ਼ ਵਿਦਆਊਟ ਵਿਦ ਗੁਰੂ ਦੈਟਸ ਅ ਸਾਖੀ ਵੈਨ ਗੁਰੂ ਅਮਰਦਾਸ ਜੀ ਵੈਨ ਹੀ ਵੈਨ ਟੂ ਹਰਿਦੁਆਰ ਟੂ ਦ ਪ੍ਰਚਾਰ ਆਫ ਗੁਰ ਸਿੱਖ ਰਿਲੀਜਨ Guru Ramdas had written a Shabad on this in Guru Granth Sahib. Let's go somewhere else now. How many of you were here in the Khalsa Camp 2002, which had in North Wales? Can you please raise up your hands? 2002. Very few of you. 2003? More hands now. I remember giving you some homework. During the time. Now I'm going to give you some homework also. For you to go and do some research. Now I would like to ask you, did you do your homework that time or not? Who raised up their hands for the 2002 smuggle? Can? Anyone? can you tell me what was the homework? I spent almost half an hour telling you this is what you need to do when you go home. This is your homework. The homework I gave you was to do research on the Sakhi on Guru Nanak and Raja Shivnab. The love that Raja Shivnab had for Guru Nanak, the longing, the desire he had to do the darshan of Guru Nanak. And now I'm going to give you another homework. Hope you'll do it. It's a homework. Go back home and note down this Ang of Guru Granth Sahib. Read this Shabad. On page, everyone, if you have a paper, you can write down. 1116. That's the Shabad. Or the story of Guru Nanak, Guru Amar Das going to Haridwar. This is a homework. I'll ask you next year. What you have done on this? Sat Purkh Jin Janya Sadgur Tiska Nao Tiska Sang Sikh Udra. The relationship between Sadguru, I would like to repeat again. He said, the air and the soul and the body. Without the Guru, we can't live. The pukar of the people before Guru Nanak coming to this earth. There were many people crying, the pagats. We need a Guru, we need someone, our Savior. Then God sent Guru Nanak to this world to help us. Guru Sahib said in the Shabad, let's move on. Sadgur Sikki Kare Pratpal. Sevak ko Gur Sada Dayal. The Sadguru is a caretaker of the Guru Sikh. He does the Pratpalna, he does the Pratpals. He's a caretaker. Sadguru Sikki Kare Pratpal. Sevak ko Gur Sada Dayal. The Guru is always merciful upon his Sevak. Always merciful. Pai Gurdas, a scholar, has written in his Kavits, Charan Sharan Gur Ek Panda Jai Chal Satgur Kot Panda Aage Hoi Leta Hai. Anyone wants to come to the sanctuary of Guru Sahib, it's our duty to take the first step. Pai Sahib says, Ek Panda, you take the first step, Guru will come towards you by taking millions of steps. But we will have to take the first step. That's what is lacking in us. We have been not taking the first step. How can the Guru come to us when we are not taking the first step to meet the Guru? It's our duty to take the first step. The Guru is always there. Always there to help us. Whatever we ask, Guru gives us. Jo mange Thakur apne te. Soi soi deva. The thing is, we do not know how to ask Sadguru. Sanu mangandi jaach hi nahi. Sanu pata hi nahi ki sada Guru kidda vadda hai. We do not know the greatness of our Sadguru. How great the Guru is. Shabd padhi janne hain. Kurliyan karna pata ki hunda? Kurliyan karniyan hundiyan. Pani pi liya, you drink water. Inu kurliyan kehnde hunde. ਪਾਣੀ ਅੰਦਰ ਜਾਂਦਾ ਨੇ ਕੁਛ ਅੰਦਰ ਨੇ ਕੁਰਲੀਆਂ ਕਰ ਕਰੇ ਇਸ ਤਰ੍ਹਾਂ ਬਾਣੀ ਪੜ੍ਹੀ ਜਾਂਦੇ ਜੋਸ ਹਿਸਟਰੀ ਪੜ੍ਹੀ ਜਾਂਦੇ ਕੁਰਲੀਆਂ ਕਰ ਕਰਕੇ ਸੁੱਟੀ ਜਾਂਦੇ ਆ ਉਹ ਪਤਾ ਨਹੀਂ ਲੱਗਦਾ ਸਰ ਵੀ ਡੂ ਨੋਟ ਨੋ ਉਹ ਐਸੈਂਸ ਲੈਂਦੇ ਨਹੀਂ ਉਹਦੇ ਤੋਂ ਸ਼ਬਦ ਵਿੱਚੋਂ ਕਿ ਕਿੰਨਾ ਇੰਪੋਰਟੈਂਟ ਹੈ ਮੈਸੇਜ ਜਿਹੜਾ ਗੁਰੂ ਸਾਹਿਬ ਕੀ ਕਹਿ ਰਹੇ ਨੇ ਕਿਸ ਬਾਰੇ ਕਹਿ ਰਹੇ ਨੇ ਕੀ ਸਾਨੂੰ ਕਹਿ ਰਹੇ ਨੇ ਜਾ ਕੇ ਸੋਚਿਆ ਕਰੋ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਮੈਂ ਤੇ ਅਨਪੜ੍ਹ ਤੁਹਾਨੂੰ ਲੈਕਚਰ ਦੇ ਰਿਹਾ ਤੁਸੀਂ ਪੜ੍ਹੇ ਲਿਖੇ ਹੋ ਮੇਰੇ ਨੂੰ ਜ਼ਿਆਦਾ ਰਿਸਰਚ ਕਰਦੇ ਇੰਟਰਨੈਟ ਤੇ ਜ਼ਿਆਦਾ ਮੈਨੂੰ ਜਾਣਦੇ ਹੋ ਸਟੋਰੀਆਂ ਜ਼ਿਆਦਾ ਪੜ੍ਹਦੇ ਮੈਨੂੰ ਜ਼ਿਆਦਾ ਸਟੋਰੀ ਸੁਣਦੀਆਂ ਹੋਣਗੀਆਂ ਤੁਹਾਨੂੰ ਜਾ ਕੇ ਪੜ੍ਹਿਆ ਕਰੋ ਗੁਰੂ ਸਾਹਿਬ ਦੀ ਵਡਿਆਈ ਕਿਸ ਤਰ੍ਹਾਂ ਦੀ ਵਡਿਆਈ ਹੈ ਗੁਰੂ ਸਾਹਿਬ ਦੀ ਕੀ ਗੁਰੂ ਸਾਹਿਬ ਸਾਡੇ ਵਾਸਤੇ ਕਰਦੇ ਨੇ ਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੀਏ ਰਿਲੇਸ਼ਨਸ਼ਿਪ ਗੁਰੂ ਸਾਹਿਬ ਜੀ ਦੇ ਗੁਰਸਿੱਖ ਦੀ ਪਹਿਲਾ ਸਿੱਖ ਗੁਰੂ ਸਾਹਿਬ ਦੇ ਨਾਲ ਜਿਹੜਾ ਹਰ ਵੇਲੇ ਜਾਂਦਾ ਗੁਰੂ ਸਾਹਿਬ ਨਾਲ ਹਰ ਵੇਲੇ ਐਵਰੀ ਮੋਮੈਂਟ ਆਫ ਗੁਰੂ ਨਾਨਕ ਭਾਈ ਮਰਦਾਨਾ ਜੀ ਫਰੈਂਡ ਵੀ ਹੈ ਕੰਪੈਨੀਅਨ ਵੀ ਹੈ ਦੋਸਤ ਮਿੱਤਰ ਜੋ ਕਹਿ ਲਓ ਗੁਰੂ ਨਾਨਕ ਸਾਹਿਬ ਦੇ ਨਾਲ ਸਾਰੀ ਉਮਰ ਕੱਟੀ ਹਿਸ ਐਂਟਾਇਰ ਲਾਈਫ ਹੀ ਵਾਸ ਗੁਰੂ ਵਿਦ ਗੁਰੂ ਨਾਨਕ ਵਨ ਦੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਉਹਨੂੰ ਪਿਆਰ ਵਿੱਚ ਆਣ ਕੇ ਮਰਦਾਨਿਆ ਤੈਨੂੰ ਕੁਛ ਹੋਰ ਨਹੀਂ ਚਾਹੀਦਾ ਤੂੰ ਮੇਰੇ ਵਾਸਤੇ ਸਾਰਾ ਕੁਛ ਤਿਆਗ ਦਿੱਤਾ ਫੈਮਿਲੀ ਤਿਆਗ ਦਿੱਤੀ ਸਾਰਾ ਕੁਛ ਸੁੱਖ ਆਰਾਮ ਜਿੱਥੇ ਮੈਂ ਜਾਣਾ ਤੁਸੀਂ ਕਦੇ ਕਦੇ ਕਰ ਵੀ ਦਿੰਦੇ ਸੀ ਭਾਈ ਮਰਦਾਨਾ ਜੀ ਵਿਗੜ ਵੀ ਜਾਂਦੇ ਸੀ ਆਪਾਂ ਉਹ ਮਾਇਆ ਵਰਤਦੇ ਸੀ ਸਤਿਗੁਰੂ ਪਰ ਫਿਰ ਮਰਦਾਨੇ ਨੇ ਜਿਸਾ ਰੁੱਸ ਜਾਂਦਾ ਬੱਚਾ ਨਾ ਛੋਟਾ ਬੱਚਾ ਬੇਬੀ ਮੰਮੀ ਨਾਲ ਰੁੱਸ ਜਾਂਦਾ मम्मी तुसी मैनू खाना दिता, मैं नहीं करना, टॉय नहीं दिते, मैं नहीं करना तुरना। भाई मरदाना जी गुरु नानक साहब रुस जाते होंगे, तुसी मैनू रोटी नहीं दिते, भाई सच्चे पातशाह मैं नहीं तुरना फ्रेंड करना, तुसी मेरे फ्रेंड नहीं हो। कई बार एक बार मरदाना जी भुखे सन, गुरु साहब नू कहंदे कि इह वेले जा गया नवा पातशाह, जाओ जाके रोटी खाइए। गुरु साहब कहते नहीं इत्थे नहीं जाना, ये सच्चे पातशाह तुसी ते तुहानू ते कुछ भुख नहीं, मैं ते मेरा ढिड देख लिया करो, मेरा ढिड लगा। गुरु साहब माया पर तौ नहीं सी। इस गुरु साहब ने पूछा ना मरदानिया, पर मरदाना जी तुसी ते सब कुछ छड्डिया, सुख आराम छड्डे। मरदाना जी जवाब दित्ता कि बाबा तेनू मैं किस तरह छड्डा, ये सुख आराम दुनिया दे, ये पलंगा ते पैना सब कुछ तुहाडे चरणा दे बराबर ते नहीं ना। जो तुहाडे चरणा दे बराबर नहीं, ये मैनू भावें तुसी सब कुछ दे दो पर तुहाडे चरणा दे बराबर कुछ नहीं, तुहाडी प्रीत दे बराबर एदा मेरे कुछ नहीं, एदा मुल ही नहीं, एदा कुछ मुल नहीं, मैं तुहानू कितना छड्ड सकदा। पर ए मेरी बेनती है तुसी मैनू ना छड्डियो, हाथ जोड़ के बेनती, तुसी मैनू ना छड्डियो, मैनू विसारियो ना, मैनू अपने नाल रखियो। सो सतगुर प्यारा मेरे नाल है, जिथ किथ मैनू ले छड़ाई। जिथे भी सतगुरु ने छड़ना, इथे भी उथे भी मेरी बेनती है। जो की ने कीता मरदाने ने, गुरु भाई मरदाना जी ने गुरु साहब वास्ते सब कुछ छड़िया, असि ते कुछ नहीं कीता। फिर असि गुरु साहब नू कहंदे ने मैं तो ये करदा, मैं फलाना वो करदा, किते जाइए भाई मरदाना जी किते आखदे ने सानू, भाई मरदाना जी गुरु नानक साहब उतो 500 साल पहले असी भी होंदे उत्थे, आ जा जी भाई मैनू कहना जसवीर सिंह आ जा मेरे नाल। मैं तो हो सच्चे पातशाह मैं तो रोटियां खानियां करे, कितना हो सकता इस तरह। पर उन्होंने सब कुछ त्यागया अपना। सब तो वड्डी गल जदों एक कोड़ी नू उधार करन, कोड़ी कहिंदे लैपर नू, किसे लैपरोसी होए ना, समन हैड अ लैपरोसी, गुरु साहब वो हर वेले पाप कीते सी, आ कर्म जिसे कर्मां दी थ्योरी, बहुत पाप कीते सी ते कोड़ी बन गया, लैपरोसी हो गई उन्हें, या लैपरोसी, कोई देखदा नहीं सी आन के, किसे ने बाहरों ही आन के खाना सुट जाना, क्रॉल कर करके उत्थे खाना जाके लैके छक लेना, क्रॉल कर करके। मन विच सी के कोई साधु पुरश आवे मेरा उद्धार करे, मैं पापी हां। जदों गए गुरु नानक सब दी सुनदा है, हर वेले सुनदा है, अज भी सुनदा है, आप उस शब्द की व्याख्या भी नाल करांगे, अज भी सुनदा गुरु साडा हाजर नाजर है, ये नहीं कि गुरु साडा किते नहीं गया। गुरमुखा ने लिखिया, भाई साहब वर्गे गुरमुखा ने, कि दसे पातशाहियां हर वेले हाजर नाजर ने सारे ब्रह्मांड विच, यूनिवर्स विच, सारे यूनिवर्स विच, इस सर धरती विच भी अपनी चरणा की धूड़ी हर वेले जिथे गुरसिख याद कर परसदियां ने, बख्शदियां ने, जिथे मर्जी याद करो, दसे पातशाह हाजर नाजर, यह साडे मन्नण की गल है। सतगुरु सच्चे पातशाह जी गुरु नानक साहब ही वेंत दे, भाई मरदाना इस कंपेनियन। गुरु साहब ने कहा मरदानिया जाके लिया उन्हों जाके बाहर, यह नहीं कहा उन्हें भाई मरदाना जी ने सच्चे पातशाह वो कोड़ी है स्मैल आती है, नहीं नहीं सीधा जाके हुक्म ना मान के जाके वह कोड़ी नू अपने कंडे से चाके दे बाहर लाए, गुरु साहब का हुक्म मान के। स्वाद आया ना गल का भी, गुरु साहब ता ही बख्शिश हो सकती है, नो क्वेश्चन, गुरु साहब नू क्वेश्चन नहीं, साडा पहला ना वाई, गुरु साहब कहते वाई, वाई दिस, वाई दैट, वाई कीप हैव, वाई नो मीट, ਕਿਉਂਕਿ ਨਾ ਸਾਡਾ ਵਾਈ ਆ ਜਾਂਦੇ ਤਾਂ ਵਾਈ ਦੇ ਨਾਲ ਕੀ ਜ਼ੈਡ ਹੀ ਮਿਲਣਾ ਸਾਨੂੰ, ਏ ਤਾਂ ਥੋੜੀ ਪਹੁੰਚ ਸਕਦੇ, ਜ਼ੈਡ ਵਿੱਚ ਜਾਂਦੇ ਵਾਈ ਕਰਕੇ ਗਿਆ ਜ਼ੈਡ ਵਿੱਚ ਚਲ ਜਾਂਦੇ ਆਪਾਂ, ਹੋਰ ਥੱਲੇ ਡਿੱਗ ਪੈਂਦੇ ਹਾਂ, ਸਾਡਾ ਕੰਮ ਸੀ ਏ ਤੇ ਜਾਣਾ ਉੱਤੇ। ਇਹ ਸਾਡੀ ਦੇਖ ਲਓ, ਕੋਈ ਪੁੱਛਿਆ ਨਹੀਂ, ਜਾ ਕੇ ਸਿੱਧਾ ਜਾ ਕੇ ਚੁੱਕ ਲਿਆਂਦਾ। ਉੱਥੇ ਜੋ ਵਾਰਤਾਲਾਪ ਹੋਈ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਸ਼ਬਦ ਦਾ ਉਪਦੇਸ਼ ਬਖਸ਼ਿਆ, ਉਹ ਕੋੜੀ ਠੀਕ ਹੋ ਗਿਆ। ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਦੀ, ਮਰਦਾਨਾ ਜੀ ਦੀ ਸੇਵਾ, ਕੱਲ ਕੱਲ ਸਿਮਰਨ, ਇਹ ਰਿਲੇਸ਼ਨਸ਼ਿਪ ਗੁਰੂ ਸਾਹਿਬ ਦਾ ਕਿ ਪਹਿਲਾਂ ਹੈ, ਪਹਿਲੀ ਗੱਲ ਹੁਕਮ ਮੰਨਣਾ, ਹੁਕਮ ਮੰਨਿਆ ਹੋਵੇ ਪ੍ਰਵਾਨ, ਇਹ ਹੁਕਮ ਮੰਨ ਕੇ ਹੀ ਪ੍ਰਵਾਨ ਹੋਣਾ, ਤਾਂ ਹੀ ਖਸਮ ਹੈ ਕਾ ਮਹਿਲ ਪਾਇਸ ਸੀ। ਜਿੰਨਾ ਚਿਰ ਅਸੀਂ ਹੁਕਮ ਮੰਨਣੇ ਜਾਣਦੇ ਨਾ ਗੁਰੂ ਸਾਹਿਬ ਦਾ, ਸਾਨੂੰ ਕੁਛ ਨਹੀਂ ਮਿਲਣਾ। ਪਹਿਲੀ ਗੱਲ ਹੁਕਮ ਮੰਨਣਾ, ਭਾਈ ਲੈਣਾ ਜੀ ਹੁਕਮ ਮੰਨ ਕੇ ਸਭ ਕੁਛ ਮਿਲਿਆ। ਗੁਰੂ ਸਾਹਿਬ ਕਹਿੰਦੇ ਰਾਤ ਪਈ ਆ, ਜਾ, ਰਾਤ ਪਈ। ਗੁਰੂ ਸਾਹਿਬ ਕਹਿੰਦੇ ਕੱਪੜੇ ਧੋ ਕੇ ਲਿਆ, ਚਲੋ ਕੋਈ ਪੁੱਛਿਆ ਨਹੀਂ, ਸੱਚੇ ਪਾਤਸ਼ਾਹ ਰਾਤ ਪਈ ਹੈ, ਕੱਪੜੇ ਹੋਣੇ ਚਾਹੀਦੇ ਹੀ ਨੇ, ਸਵੇਰੇ ਧੋ ਲਾਂਗੇ। ਨਹੀਂ, ਉਦੋਂ ਜੇ ਕੱਪੜੇ ਧੋਣ ਲੱਗ ਪਏ। ਇਹ ਗੁਰੂ ਸਾਹਿਬ ਦੇ ਸਿੱਖ ਦੀ ਰਿਲੇਸ਼ਨਸ਼ਿਪ ਆ। ਸਾਡੇ ਤਾਂ ਆਪਾਂ ਦੇਖੀਏ ਸਾਨੂੰ ਕਿੰਨਾ ਕੁ ਪਿਆਰ ਹੈ ਗੁਰੂ ਸਾਹਿਬ ਜੀ ਦੇ ਨਾਲ, ਜਿੰਨਾ ਕੁ ਸਾਨੂੰ ਪਿਆਰ ਆ, ਉਹੀ ਥਿਉਰੀ ਆ ਜਾਂਦੀ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿੰਨਾ ਕੁ ਸਾਨੂੰ ਪਿਆਰ ਹੈ ਗੁਰੂ ਸਾਹਿਬ, ਉਹਨਾਂ ਸਾਨੂੰ ਫਲ ਮਿਲਦਾ, ਉਹਨਾਂ ਕੁ ਸਾਨੂੰ ਗੁਰੂ ਸਾਹਿਬ ਅੱਗੇ ਪਿਆਰ ਕਰਦੇ ਨੇ। ਸੰਸਾਰ ਰੋਗੀ ਨਾਮ ਦਾ, ਸਾਰਾ ਸੰਸਾਰ ਜਿਹੜਾ ਹੈ ਰੋਗੀ ਆ। ਜੋ ਜੋ ਦਿਸ਼ਾ ਸੋ ਸੋ ਰੋਗੀ, ਕਿਸੇ ਨੂੰ ਕਈ ਰੋਗ, ਕੋਈ ਰੋਗ ਆ, ਕਿਸੇ ਨੂੰ ਕਾਮ ਦਾ ਰੋਗ, ਕਿਸੇ ਨੂੰ ਕ੍ਰੋਧ ਦਾ, ਇਹ ਵੀ ਰੋਗ ਨੇ ਸਾਰੇ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਇੱਕ ਸਿਰਫ ਮੇਰਾ ਸਤਿਗੁਰ ਰੋਗਾਂ ਤੋਂ ਰਹਿਤ ਹੈ, ਉਹ ਹੀ ਸਾਰੂ ਨਿਵਿਰਤ ਕਰ ਸਕਦਾ। ਸਾਲਾ ਹੀਲਰ ਨਿਵਿਰਤ ਕਰ, ਹੀਲਰ ਸਾਰਿਆਂ ਦਾ ਉਹ ਸਤਿਗੁਰੂ ਆ, ਉਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਤੇ ਸਿੱਖ ਨੇ ਗੁਰੂ ਨਾਲ ਜੁੜ ਕੇ ਫਿਰ ਹੀ ਆਪਣੇ ਰੋਗ ਜਿਹੜੇ ਦੂਰ ਕਰ ਸਕਦਾ। ਪੰਜੇ ਬੱਧੇ ਮਹਾਂਬਲੀ, ਸਾਡੇ ਵਿੱਚ ਮਹਾਂਬਲੀ ਨੇ, ਉਹ ਕਿਸ ਤਰ੍ਹਾਂ ਦੂਰ ਹੋ ਕਰ ਸਕਦੇ ਹਾਂ ਪਾਪਾਂ ਬਾਰੇ, ਕਾਮ ਕ੍ਰੋਧ ਅਹੰਕਾਰ ਬਾਰੇ ਤੁਸੀਂ ਲੈਕਚਰ ਸੁਣਿਆ, ਮਾਇਆ ਵਿੱਚ ਬਾਰੇ ਲੈਕਚਰ ਸੁਣਿਆ, ਫਿਰ ਕਰਮਾਂ ਦੀ ਫਿਲਾਸਫੀ ਬਾਰੇ ਸੁਣਿਆ, ਇਹ ਸਭ ਕੁਝ ਕਿਸ ਤਰ੍ਹਾਂ ਠੀਕ ਹੋ ਸਕਦਾ। ਇਹ ਠੀਕ ਇਸ ਤਰ੍ਹਾਂ ਹੀ ਹੋ ਸਕਦਾ, ਤਰਾਏ ਤਰਾਏ ਸ਼ਰਨ ਵਿੱਚ ਆ ਜਾਣਾ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆਣ ਕੇ, ਇੱਕ ਸ਼ਰਨ ਵਿੱਚ ਆਣ ਕੇ ਫਿਰ ਇਹ ਸਭ ਠੀਕ ਹੋ ਸਕਦਾ। ਗੁਰੂ ਸਾਹਿਬ ਟਹਿ ਪਾਣਾ, ਮਰ ਜਾਣਾ, ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦੀ, ਤਾਂ ਫਿਰ ਮਰਨ ਨਾ ਹੋਈ, ਫਿਰ ਨਹੀਂ ਕੁਛ ਮਰਨ ਦੀ ਲੋੜ, ਜਿਹੜਾ ਸ਼ਬਦ ਦੇ ਨਾਲ ਲਿਵਲਿਨ ਹੋ ਗਿਆ। ਉਹ ਸ਼ਬਦ ਮਿਲਦਾ ਕਿੱਥੋਂ ਆ, ਇਹ ਮਿਲਦਾ ਸਤਿਗੁਰੂ ਤੋਂ ਆ, ਬਿਨਾਂ ਸਤਿਗੁਰੂ ਕਿਸੇ ਨੂੰ ਕਿੱਥੋਂ ਨਹੀਂ ਮਿਲਦਾ, ਇਹ ਸਤਿਗੁਰੂ ਤੋਂ ਹੀ ਮਿਲਣਾ। ਤੇ ਉਸ ਵਾਸਤੇ ਗੁਰਸਿੱਖ ਨੇ ਜੋ ਕਰਮ ਕਰਨੇ ਨੇ, ਉਹ ਨਿੱਤ ਦੇ ਕਰਮ, ਉਹ ਦੇਖ, ਉਹਦੇ ਆਪਾਂ ਵਿਚਾਰ ਕਰਨੀ ਹੈ। ਸਤਿਗੁਰੂ ਤੇ ਹਰ ਵੇਲੇ ਉੱਥੇ ਹਾਜ਼ਰ ਨਾਜ਼ਰ ਹੈ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸਭ ਤੋਂ ਵੱਡੀ ਸਾਡੇ ਵਿੱਚ ਗੱਲ ਜਿਹੜੀ ਭੈੜੀ ਗੱਲ ਕਿਹੜੀ ਆ, ਦੁਰਮਤ, ਦੁਰਮਤ ਭੈੜੀ ਮਤ ਜਿਹੜੀ ਹੈ, ਮੈਂਟਲ ਇਲਨੈਸ ਜਿਹਨੂੰ ਕਹਿੰਦੇ ਨੇ। ਤੁਹਾਨੂੰ ਪਤਾ ਹੈ ਇੱਕ ਗੱਲ, ਆਪਾਂ ਸਾਰੇ ਮੈਂਟਲ ਇਲਨੈਸ ਵਾਲੇ ਬੰਦੇ ਆ, ਕਿਸੇ ਨੂੰ ਕਿਸੇ ਗੱਲ ਦੀ ਮੈਂਟਲ ਦਾ ਪ੍ਰੋਬਲਮ ਹੈ, ਕਿਸੇ ਨੂੰ ਕਿਸੇ ਗੱਲ ਦਾ ਪ੍ਰੋਬਲਮ ਹੈ, ਇਹ ਸਾਰੇ ਮੈਂਟਲ ਪ੍ਰੋਬਲਮ ਨੇ। ਤੇ ਸਾਡੀ ਮੈਂਟਲ ਪ੍ਰੋਬਲਮ ਸਿਰਫ ਗੁਰੂ ਸਾਹਿਬ ਠੀਕ ਕਰ ਸਕਦੇ ਨੇ, ਜੋ ਸਾਨੂੰ ਪ੍ਰੋਬਲਮ ਨੇ ਇੱਕ ਸਿਰਫ ਗੁਰੂ ਸਾਹਿਬ ਠੀਕ ਕਰ ਸਕਦੇ, ਕਿਉਂਕਿ ਰੋਗ ਰਹਿਤ, ਉਹੀ ਰੋਗ ਰਹਿਤ ਡਾਕਟਰ ਨੇ। ਗੁਰ ਸਿੱਖੀ ਗੁਰ ਦੁਰਮਤ ਮਿਲ ਹਰੈ, ਸਭ ਤੋਂ ਵੱਡੀ ਗੱਲ ਸਾਡੀ ਜਿਹੜੀ ਦੁਰਮਤ ਨੇ, ਭੈੜੀ ਮਤ, ਸਾਡੀ ਥਿੰਕਿੰਗ ਮੈਂਟੈਲਿਟੀ, ਥਿੰਕਿੰਗ ਦੇ ਵਿੱਚ ਭੈੜੀ ਥਿੰਕਿੰਗ, ਡਰਟੀ ਥਿੰਕਿੰਗ ਕਹਿ ਲਓ, ਦੁਰਮਤ ਡਰਟੀ ਥਿੰਕਿੰਗ ਕਹਿੰਦੇ, ਦੁਰਮਤ ਮਤ ਜਿਹੜੀ ਸਾਡੀ ਭੈੜੀ ਹੈ, ਉਹ ਗੁਰੂ ਸਾਹਿਬ ਵਾਸ਼ ਕਰਦੇ ਨੇ, ਵਾਸ਼ ਕਰਕੇ ਕਲੀਨ ਕਰਦੇ ਨੇ। ਵਾਸ਼ ਕਿਸ ਤਰ੍ਹਾਂ ਕਰਦੇ ਨੇ, ਸਾਨੂੰ ਸ਼ਬਦ ਦੇ ਕੇ। ਰਹਿਤ ਬਖਸ਼ ਕੇ ਇਸ ਤਰ੍ਹਾਂ ਕਲੀਨ ਕਰ ਦੇਣ ਸਾਡੀ ਮੱਤ ਜਿਹੜੀ ਸਿੱਖ ਕੀ ਗੁਰ ਦੁਰਮਤ ਮਲਹਿਰੇ ਗੁਰਬਚਨੀ ਹਰ ਨਾਮ ਉਚਰੇ। ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨਾਮ ਦੀ, ਨਾਮ ਰਾਹੀਂ ਉਹ ਕਲੀਨ ਕਰਦੇ ਆ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਰੋਜ਼ ਪੜ੍ਹਦੇ ਜਪਜੀ ਸਾਹਿਬ, ਇਹਨੂੰ ਵਿਚਾਰ ਵੀ ਕਰ ਲਿਆ ਕਰੋ। ਕਈਆਂ ਨੇ ਉਦੋਂ ਡਾਕਟਰ ਦਵਿੰਦਰ ਸਿੰਘ ਇਹਨਾਂ ਨੇ ਕਿਹਾ ਸੀ ਬਹੁਤ ਸੋਹਣਾ, ਉਹ ਕਿ ਜਿੱਥੇ ਨਾਮ ਜਪ ਦੱਸੋ ਬਹੁਤ ਪੰਕਤੀਆਂ ਆਈਆਂ ਨਿਤਨੇ, ਤੁਸੀਂ ਕਈ ਵਿਚਾਰ ਕੇ ਪੜ੍ਹਦੇ ਹੋ ਕਿ ਬਿਲਕੁਲ ਬਹੁਤ ਵਧੀਆ ਕਰਦੇ ਹੋ ਤੁਸੀਂ। ਇਹ ਵਿਚਾਰ ਕੇ ਪੜ੍ਹਨੀ ਚਾਹੀਦੀ ਗੁਰਬਾਣੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਤੇ ਰਹਿਮਤਾਂ ਕੀਤੀਆਂ। ਸਾਖੀ ਆਉਂਦੀ ਹੈ, ਦੇਖੋ ਗੁਰੂ ਸਾਹਿਬ ਸਾਡੇ ਨਾਲ ਕਿੰਨਾ ਪਿਆਰ ਕਰਦੇ ਨੇ। ਹਿਲ ਕਿੰਗਸ ਜਿਹੜੇ ਸੀ, ਜਿਹੜੇ ਗੁਰੂ ਸਾਹਿਬ ਨਾਲ ਲੜਦੇ ਸੀ ਨਾ ਵਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਬਹੁਤ ਲੜਦੇ ਸੀ ਰਾਜੇ, ਜਿਹੜੇ ਬਾਈ ਧਾਰ ਕਹਿੰਦੇ ਉਹਨਾਂ ਨੂੰ, ਬਾਈ ਧਾਰ ਦੇ ਰਾਜੇ ਹਿਲ ਕਿੰਗਸ। ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਨੇ ਇੱਕ ਨਵੀਂ ਚੀਜ਼ ਤਿਆਰ ਕੀਤੀ ਆ ਅਬੇ ਹਯਾਤ, ਤੇ ਉਹ ਬੜਾ ਪਾਵਰਫੁਲ ਹੈ। ਕਿਉਂਕਿ ਜਿਹੜਾ ਜੋ 1699 ਵਿੱਚ ਅੰਮ੍ਰਿਤ ਛਕਾਇਆ ਸੀ ਨਾ ਅਨੰਦਪੁਰ ਸਾਹਿਬ ਵਿਖੇ, ਉਦੋਂ ਇੱਕ ਜਸੂਸ ਸੀ ਔਰੰਗਜ਼ੇਬ ਦਾ, ਇਹ ਕਈਆਂ ਨੇ ਪੜ੍ਹੀ ਹੋਣੀ ਗੱਲ, ਦੈਟ ਵਾਸ ਅ ਸਪਾਈ ਸੈਂਟ ਬਾਈ ਔਰੰਗਜ਼ੇਬ ਟੂ ਰਾਈਟ ਡਾਊਨ ਐਵਰੀ ਡੇ ਐਨਕਾਊਂਟਰ ਵਾਟ ਵਾਸ ਹੈਪਨਿੰਗ ਇਨ ਅਨੰਦਪੁਰ ਸਾਹਿਬ, ਕੀ ਹੋ ਰਿਹਾ ਸੀ ਉਦੋਂ, ਜੋ ਹੋ ਰਿਹਾ ਸੀ ਉਹ ਹੀ ਯੂਸ ਟੂ ਰਾਈਟ ਦੈਟ ਐਵਰੀ ਡੇ ਇਨ ਅ ਡਾਇਰੀ ਹੀ ਹੈਡ, ਐਂਡ ਐਵਰੀ ਡੇ ਹੀ ਯੂਸ ਟੂ ਸੈਂਡ ਅ ਰਿਪੋਰਟ ਟੂ ਔਰੰਗਜ਼ੇਬ, ਤੇ ਉਹ ਰੋਜ਼ ਰਿਪੋਰਟ ਭੇਜਦਾ ਹੁੰਦਾ ਸੀ ਤੇ ਕੀ ਹੋ ਰਿਹਾ ਕੀ ਹੋ ਰਿਹਾ, ਰੋਜ਼ ਮੱਥਾ ਵੀ ਟੇਕਣਾ ਗੁਰੂ ਸਾਹਿਬ ਨੂੰ, ਨਾਲੇ ਰਿਪੋਰਟ ਲਿਖੀ ਜਾਣੀ, ਹਰ ਰੋਜ਼ ਲਿਖੇ ਭੇਜ ਦਿੰਦਾ ਸੀ। ਇਹ ਜਿੱਦਣ 1699 ਦੇ ਵਿਸਾਖੀ ਵਾਲੇ ਦਿਨ ਜਿਹੜੇ ਹੋਇਆ ਵਾਰਤਾਲਾਪ ਜੋ ਵੀ ਹੋਇਆ ਉੱਥੇ, ਤੇ ਉਹਨੇ ਉਹ ਵੀ ਨੋਟ ਕੀਤਾ, ਉਹਦਾ ਨਾਂ ਸੀ ਅਬੂ ਤਰਾਨੀ, ਉਹਨੇ ਨੋਟ ਕਰਕੇ ਤੇ ਉਹ ਨਾਲੇ ਕਹਿ ਰਿਹਾ ਸੀ ਔਰੰਗਜ਼ੇਬ ਨੂੰ, ਦਿਸ ਇਜ਼ ਮਾਈ ਲਾਸਟ ਰਿਪੋਰਟ, ਇਹ ਮੇਰੀ ਲਾਸਟ ਰਿਪੋਰਟ ਆ, ਪਰ ਮੈਂ ਦੱਸਦਾ ਅੱਜ ਮੈਂ ਕਿਉਂ ਲਾਸਟ ਰਿਪੋਰਟ ਲਿਖ ਰਿਹਾ, ਤੇ ਅੱਜ ਮੈਂ ਦੇਖਿਆ ਕਿ ਇੱਥੇ ਸਭ ਕੁਛ ਹੈ, ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ, ਮੈਂ ਤੇਰਾ ਸਪਾਈ ਰਿਹਾ, ਹੁਣ ਮੈਂ ਤੇਰਾ ਸਪਾਈ ਨਹੀਂ ਰਹਿਣਾ। ਕਿ ਉਹਨੇ ਬਿਲਕੁਲ ਸਾਖ ਰੂਪ ਇੰਸੀਡੈਂਟ ਦੇਖਿਆ ਸੀ ਜੋ ਗੁਰੂ ਸਾਹਿਬ ਨੇ ਉੱਥੇ ਕੀਤਾ, ਉਹਨੇ ਲਿਖਿਆ, ਹੀ ਰੋਟ ਇਟ ਡਾਊਨ। ਹਿਤਰ ਰਿਲੇਸ਼ਨਸ਼ਿਪ ਗੁਰੂ ਦਾ ਸਿੱਖ ਦਾ ਦੇਖ ਲਓ। ਆਪਾਂ ਕਈ ਵਾਰ ਦੱਸ ਨੇ ਸ਼ਾਇਦ ਪਹਿਲੋਂ ਕੈਂਪ ਦੇ ਸਾਖੀ ਸੁਣਾਈ, ਕਿਉਂਕਿ ਆਪਾਂ ਤੁਸੀਂ ਰੋਜ਼ ਸਟੇਜਾਂ ਤੇ ਸੁਣਦੇ ਹਾਂ ਕਿ ਹਰ ਵੇਲੇ ਵਿਸਾਖੀ ਦੇ ਲਾਗੇ ਛਾ ਕੇ ਹਰ ਪ੍ਰਚਾਰ ਕਰਨ ਕੇ ਤੁਹਾਨੂੰ ਕਹਿੰਦਾ, ਹਾਂ ਸੱਚੇ ਪਾਤਸ਼ਾਹ ਨੇ ਨੰਗੀ ਤਲਵਾਰ ਕਰ ਲਈ ਜੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਇੱਕ ਅਸੀਸ ਦੀ ਲੋੜ ਆ, ਗੁਰੂ ਸਾਹਿਬ ਨੇ ਦੋ ਵਾਰੀ ਕਿਹਾ, ਤਿੰਨ ਵਾਰੀ ਕਿਹਾ, ਤੇ ਫਿਰ ਤਿੰਨ ਵਾਰ ਤੀਜੀ ਵਾਰੀ ਤੋਂ ਬਾਅਦ ਭਾਈ ਦਇਆ ਸਿੰਘ ਜੀ ਆਏ, ਦਇਆ ਰਾਮ ਜੀ ਆਏ, ਉਹਨਾਂ ਨੇ ਆਪਣਾ ਅਸੀਸ ਅੱਗੇ ਕੀਤਾ। ਉਹ ਲਿਖਦਾ ਬਿਲਕੁਲ ਗਲਤ, ਕਹਿੰਦੇ ਜਦੋਂ ਗੁਰੂ ਸਾਹਿਬ ਨੇ ਕਿਹਾ ਸੀਸ, ਮੈਨੂੰ ਇੱਕ ਸੀਸ ਚਾਹੀਦਾ, ਭਾਈ ਦਇਆ ਰਾਮ ਭੱਜ ਕੇ ਆਏ ਤੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਸੀਸ, ਗੁਰੂ ਸਾਹਿਬ ਇਕਦਮ ਠੱਪ ਕੱਟ ਕੇ ਸੁੱਟ ਦਿੱਤਾ। ਇਹ ਰਿਲੇਸ਼ਨਸ਼ਿਪ ਹੈ ਨਾ ਗੁਰੂ ਸਾਹਿਬ ਦੇ ਭਰੋਸਾ, ਸੀਸ ਮੰਗਿਆ ਦੇ ਦੋ, ਭਰੋਸਾ ਸੀ। ਦੂਜਾ ਮੰਗਿਆ ਧਰਮਚੰਦ ਜੀ ਆਏ ਗਏ, ਉਹਨੇ ਪੁੱਛਿਆ ਨੀ ਇੱਕ ਹੋਰ ਸੀਸ ਚਾਹੀਦਾ, ਇੱਕ ਹੋਰ ਆਣ ਕੇ ਸਿੱਧਾ ਆਣ ਕੇ ਸੀਸ ਹੋਰ ਕੱਟ ਦਿੱਤਾ, ਇੱਕ ਹੋਰ ਤੀਜਾ ਵੀ ਚੌਥਾ ਪੰਜ, ਇਕਦਮ ਇਹ ਨਹੀਂ ਕਿ ਕੋਈ ਕਹਿੰਦਾ ਤੰਬੂ ਚ ਲੈ ਕੇ ਗਏ, ਨਹੀਂ ਉਹ ਕਹਿੰਦਾ ਬਿਲਕੁਲ ਸਾਰੇ ਸਾਹਮਣੇ ਕੱਟਿਆ ਹੁੰਦੇ, ਜਿਹੜੇ ਸੀ ਮੇਰੇ ਵਰਗੇ ਕੱਚੇ ਪੀਲੇ ਅੱਜ ਵੀ ਹੈਗੇ ਨੇ ਬਹੁਤ, ਕੱਚੇ ਪੀਲੇ ਕਹਿੰਦੇ ਨੇ ਜਿਹੜੇ ਡਰਦੇ ਹੁੰਦੇ ਨੇ, ਹਾਂਜੀ ਵੀਕ ਜਿਹੜੇ ਹੋਣ ਨੇ, ਜਿਹੜੇ ਵੀਕ ਬੰਦੇ ਨਾ ਸਾਰੇ ਆਪਾਂ ਉਹਦੇ ਕੈਟੇਗਰੀ ਚ ਆ ਜਾਂਦੇ ਹਾਂ, ਮੈਂ ਆਉਂਦਾ ਤੁਹਾਡੇ ਤੋਂ ਪਤਾ ਨੀ, ਗੁਰੂ ਸਾਹਿਬ ਨੇ ਲੋੜ ਵਹਿੰਦੇ ਭੱਜ ਜਾਣਾ, ਵੀਕ ਜਿਹੜੇ ਕੱਚੇ ਪੀਲੇ ਕਹਿੰਦੇ ਨੇ, ਇਹ ਬੋਲੇ ਨੇ ਨਿਹੰਗ ਸਿੰਘਾਂ ਦੇ ਨਾ, ਜਿਹੜਾ ਬੰਦਾ ਆਮ ਜਾਂ ਦੱਬੜ ਕਸੜੂ ਕੱਚਾ ਪੀਲਾ ਇਹੋ ਜਿਹੇ ਹੁੰਦੇ ਬੋਲੇ ਬਹੁਤ ਵਧੀਆ, ਕਹਿੰਦੇ ਸਾਰੇ ਉੱਠ ਕੇ ਭੱਜ ਗਏ, ਕਈ ਮਾਤਾ ਗੁਜਰੀ ਕੰਪਲੇਨ ਕਰੇ, ਕੋਈ ਕਿਸੇ ਨੂੰ ਕੰਪਲੇਨ ਕਰਨ, ਪਰ ਉਹ ਉੱਥੇ ਆਉਂਦੇ ਇੱਕਦਮ ਸਾਰੇ ਚੁੱਪ ਹੋ ਗਏ। ਪਰ ਗੁਰੂ ਸਾਹਿਬ ਨੇ ਕੀ ਕੀਤਾ, ਜੇ ਸੀ ਜਿਹੜੇ ਸਿਰ ਜਿਹੜੇ ਕੱਟੇ ਸੀ ਉੱਥੇ ਰਹਿਣ ਦਿੱਤੇ, ਆਪ ਜੀ ਤੰਬੂ ਵਿੱਚ ਚਲ ਗਏ, ਤੰਬੂ ਚੋ ਕੁਛ ਕੀਤਾ, ਉੱਥੇ ਫਿਰ ਤੰਬੂ ਚ ਗਏ ਤੇ ਫਿਰ ਕੀਤਾ ਕੁਛ, ਤੇ ਫਿਰ ਬਾਣੀਆਂ ਪੜੀਆਂ ਤੇ ਫਿਰ ਉੱਥੇ ਅੰਮ੍ਰਿਤ ਤਿਆਰ ਹੋਇਆ, ਫਿਰ ਆਣ ਕੇ ਉਹਨਾਂ ਦੇ ਮੁੱਖ ਚ ਪਾਇਆ, ਧੜ ਲਾ ਦਿੱਤੇ, ਇੱਕਦਮ ਸੁਰਜੀਤ ਹੋ ਗਏ ਇੱਕਦਮ। ਇਹ ਉਹਦਾ ਲਿਖਦਾ ਉਹਨਾਂ ਵਿੱਚ ਪਤਾ ਨਹੀਂ ਕੀ ਆਂਦੇ, ਕੁਛ ਘੋਲਿਆ ਬਾਟੇ ਚ ਪਾ ਕੇ ਆਂਦੇ, ਕੋਈ ਆਂਦਾ ਮੰਤਰ ਪੜ ਰਹੇ ਸੀ, ਫਿਰ ਆਂਦਾ ਉਹ ਅੱਬੇ ਹਯਾਤ ਬਣ ਗਿਆ ਤੇ ਉਹ ਅੱਬੇ ਹਯਾਤ ਦੇ ਮੁੱਖ ਤੇ ਪਾਇਆ ਤੇ ਇੱਕਦਮ ਆਂਦੇ ਵੈਨ ਹੀ ਪੁੱਟ ਦ ਡ੍ਰੋਪਸ ਆਫ ਵਾਟਰ ਇਨ ਦ ਮਾਊਥ, ਆਂਦਾ ਇੱਕਦਮ ਉਹ ਲਾਈਫ ਹੋ ਗਏ। ਤੁਹਾਡੇ ਸਾਹਮਣੇ ਕੁਛ ਹੋਏ ਤੁਸੀਂ ਹੈਰਾਨ ਨਹੀਂ ਹੋਵੋਗੇ। ਇਹ ਉਹ ਲਿਖ ਰਿਹਾ ਹਿਸਟੋਰੀਅਨ, ਉਹ ਜਿਹੜਾ ਸਪਾਈ ਜਿਹੜਾ ਝੂਠੀ ਬੋਲ ਸਕਦਾ ਸੀ, ਉਹਦੇ ਹੋਰ ਕੋਈ ਸੀ ਮੁਸਲਮਾਨ ਸੀ ਕੋਈ ਲੱਗਦਾ ਹੋਰ ਕੁਛ ਲਿਖ ਸਕਦਾ, ਪਰ ਉਹਨੇ ਸੱਚ ਲਿਖਿਆ। ਪਰ ਕਹਿੰਦਾ ਹੁਣ ਮੈਂ ਤੋਂ ਰਹਿ ਨਹੀਂ ਜਾਂਦਾ, ਮੈਂ ਇੰਨਾ ਕੁਛ ਗੁਰੂ ਸਾਹਿਬ ਬਾਰੇ ਦੇਖ ਕੇ ਪਹਿਲਾਂ ਮੈਂ ਸੋਚਦਾ ਗੁਰੂ ਸਾਹਿਬ ਮੈਨੂੰ ਜਾਣਦੇ ਸੀ, ਜਦੋਂ ਮੈਂ ਮੱਥਾ ਟੇਕਦਾ ਮੇਰੇ ਨਾਲ ਹੱਸਦੇ ਹੁੰਦੇ ਸੀ, ਸਮਾਈਲ ਕਰਦੇ ਸੀ, ਉਹਨੂੰ ਪਤਾ ਸੀ ਮੈਂ ਕੌਣ ਆ, ਪਰ ਫਿਰ ਮੈਨੂੰ ਕੁਛ ਨਹੀਂ ਕਹਿੰਦੇ। ਪਰ ਅੱਜ ਤੋਂ ਮੈਨੂੰ ਟਰੱਸਟ ਬੱਝ ਗਿਆ ਕਿ ਮੇਰਾ ਸਤਿਗੁਰ ਜਿਹੜੇ ਗੁਰੂ ਗੋਬਿੰਦ ਸਿੰਘ ਨੇ, ਇਹ ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਇਹਨੇ ਮੈਨੂੰ ਮੈਂ ਦੇਖ ਲਿਆ ਅੱਜ, ਤੇ ਅੱਜ ਮੈਂ ਹੁਣ ਰਹਿ ਨਹੀਂ ਸਕਦਾ, ਮੈਂ ਵੀ ਆਂਦਾ ਅੱਜ ਤੋਂ ਗੁਰਸਿੱਖ ਬਣ ਗਿਆ, ਮੈਂ ਵੀ ਅੰਮ੍ਰਿਤ ਛਕ ਲਿਆ ਉੱਥੇ ਹੀ ਬਾਅਦ ਚ। ਉਹਨੇ ਲਿਖਿਆ ਇਹਦਾ ਜਿਹੜਾ ਮੈਂ ਸਟੋਰੀ ਤੇ ਲਿਆ ਰਿਹਾ ਤੁਹਾਨੂੰ, ਜਿਹੜੇ ਹਿਲ ਕਿੰਗ ਸੀ ਜਿਹੜੇ ਔਰੰਗਜ਼ੇਬ ਨੂੰ ਰਿਪੋਰਟ ਪਹੁੰਚੀ, ਉਹਨਾਂ ਕੋਲ ਵੀ ਪਹੁੰਚੀ ਇਹ ਗੱਲ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਤੇ ਅੱਬੇ ਹਯਾਤ ਤਿਆਰ ਕੀਤਾ, ਇੱਕ ਅੰਮ੍ਰਿਤ ਤਿਆਰ ਕੀਤਾ, ਮੂਹੇ ਜਿਹੜੇ ਬੰਦੇ ਮਰਿਆਂ ਤੋਂ ਜਵਾਬ ਦਿੱਤੇ, ਮਰੇ ਬੰਦੇ ਸੀ ਉਹ ਮਰ ਗਏ। ਅੱਜ ਵੀ ਹੁੰਦਾ ਜੋ ਅੰਮ੍ਰਿਤ ਛਕਦੇ ਨਾ ਆਪਾਂ, ਅਸੀਂ ਮਰੇ ਹੋਏ ਹਾਂ, ਸਪਿਰਿਚੁਅਲੀ ਮਰੇ ਜ਼ੀਰੋ ਹੋਏ ਹਾਂ, ਸਾਨੂੰ ਮਰਿਆਂ ਨੂੰ ਗੁਰੂ ਸਾਹਿਬ ਜਵਾਲ ਕੇ ਇੱਕਦਮ ਸਾਨੂੰ ਲਾਈਫ ਅਲਾਈਵ ਕਰ ਦਿੰਦੇ। ਪਵਨ ਗੁਰੂ ਸਾਡੇ ਵਿੱਚ ਹਵਾ, ਨਾਮ ਦੀ ਹਵਾ ਪਾ ਕੇ, ਗੁਰੂ ਦਾ ਦੀਖਿਆ ਰੂਪ ਉਹ ਪਾ ਕੇ ਸਾਨੂੰ ਜਵਾਲ ਦਿੰਦੇ ਨੇ ਮਰਿਆਂ ਨੂੰ, ਸਾਡੇ ਮਰੇ ਹੋਇਆਂ ਨੂੰ। ਵੀ ਆਰ ਡੈਡ ਸਪਿਰਿਚੁਅਲੀ ਵਿਦ ਅੰਮ੍ਰਿਤ, ਗੁਰੂ ਗਿਵਸ ਅਸ ਦਾ ਅੰਮ੍ਰਿਤ, ਦੈਨ ਹੀ ਗਿਵਸ ਦਾ ਗੁਰਦੀਖਿਆ ਦਾ ਨਾਮ, ਦੈਨ ਵੀ ਆਰ ਅਲਾਈਵ, ਫਿਰ ਸਾਡੀ ਫਿਰ ਜੀ ਪੈਂਦੇ ਹਾਂ। ਉਹਨਾਂ ਨਾਲ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਤੁਸੀਂ ਸੱਚੇ ਪਾਤਸ਼ਾਹ ਸਾਨੂੰ ਹੀ ਉਹ ਚੀਜ਼ ਬਖਸ਼ੋ, ਰਿਕੁਐਸਟ ਕੀਤੀ ਗੁਰੂ ਸਾਹਿਬ ਨੇ, ਜਿੱਥੇ ਬਾਕੀ ਛਕ ਤੁਸੀਂ ਉੱਥੇ ਅੰਮ੍ਰਿਤ ਛਕ ਲਓ। ਉਹ ਕਹਿੰਦੇ ਪਰ ਸਾਡੀ ਇੱਕ ਸ਼ਰਤ ਹੈ ਜੇ ਅਸੀਂ ਅੰਮ੍ਰਿਤ ਛਕਣਾ। ਦੇਖੋ ਸ਼ਰਤ ਗੁਰੂ ਸਾਹਿਬ ਤੇ ਲਾਉਂਦੇ ਨੇ, ਜਿਹਨੇ ਅੰਮ੍ਰਿਤ ਦੇਣਾ ਉਹਨੂੰ ਕਹਿੰਦੇ ਨੇ ਕਿ ਅਸੀਂ ਹਾਂ ਰਾਜੇ, ਅਸੀਂ ਬਾਕੀ ਲੋਕਾਂ ਨਾਲ ਅੰਮ੍ਰਿਤ ਨਹੀਂ ਛਕਦੇ, ਸਾਡੇ ਡਿਸਟਿੰਕਸ਼ਨ ਹੋਣੀ ਨਾ, ਤਾਂ ਸਾਡੇ ਡਿਫਰੈਂਸ ਡਿਫਰੈਂਟ ਜਗ੍ਹਾ ਤੇ। ਉਸ ਵੇਲੇ ਗੁਰੂ ਸਾਹਿਬ ਨੇ ਕਹਿੰਦੇ ਤੂੰ ਅੰਮ੍ਰਿਤ ਛਕਣਾ ਤੇ ਬੰਦੇ ਬਣ ਕੇ ਛਕ ਲਓ ਤੇ ਜਾਓ। ਜੋ ਲਫ਼ਜ਼ ਗੁਰੂ ਸਾਹਿਬ ਨੇ ਕਹੇ, ਇਨ ਗਰੀਬ ਸਿੱਖਣ ਕੋ ਮੈਂ ਦਿਉਂ ਪਾਤਸ਼ਾਹੀ, ਯਾਦ ਰਹੇ ਹਮਰੀ ਗੁਰਿਆਈ, ਯਾਦ ਰੱਖੇ ਹਮਰੀ ਗੁਰਿਆਈ। ਤੁਸੀਂ ਇਹਨਾਂ ਨੂੰ ਕਹਿੰਦੇ ਨਾ ਆ ਗਰੀਬ ਨੇ, ਇਹ ਕੋਈ ਕਿੱਥੇ ਆ, ਇਹ ਕੋਈ, ਤੁਸੀਂ ਤੇ ਇਹਨਾਂ ਨੂੰ ਗਰੀਬ ਕਹਿੰਦੇ, ਮੈਂ ਤੇ ਇਹਨੂੰ ਪਾਤਸ਼ਾਹੀ ਦੇਣੀ ਆ, ਇਹਨੂੰ ਰਾਜ ਭਾਗ ਦੇਣਾ ਆ ਕਿ ਸਾਰਾ ਸੰਸਾਰ ਯਾਦ ਰੱਖੇਗਾ ਇਹ ਗੁਰੂ ਗੋਬਿੰਦ ਸਿੰਘ ਨੂੰ ਇਸ ਗੱਲ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਵੀ ਇਹ, ਹਿੰਦੂ ਤੇ ਸਾਨੂੰ ਕੋਈ ਸ਼ੂਦਰ ਕਹਿ ਕੇ ਪਜਾ ਦਿਨ ਵੜਨ ਦਿੰਦੇ ਸੀ, ਕੋਈ ਕਹਿੰਦਾ ਸ਼ੂਦਰ ਹੈ, ਕੋਈ ਕਹਿੰਦਾ ਨਾਈ, ਕੋਈ ਛੀਂਬਾ ਕਹਿ ਕੇ ਭਜਾ ਦਿੰਦੇ ਹੁੰਦੇ ਸੀ। ਗੁਰੂ ਸਾਹਿਬ ਨੇ ਸਾਰਿਆਂ ਨੂੰ ਗੱਲ ਨਾਲ ਨਾਲ ਲਾਇਆ, ਸਾਰਿਆਂ ਨੂੰ ਉਪਦੇਸ਼ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਨੇ ਪਰਉਪਕਾਰਕ ਨਹੀਂ ਕੀਤਾ ਸਾਡੇ ਤੇ, ਗੁਰੂ ਸਾਹਿਬ ਨੂੰ ਸਾਨੂੰ ਸਾਡੀ ਲੋੜ ਨਹੀਂ। ਇਹ ਮਤ ਸਮਝੋ, ਭੁਲੇਖਾ ਨਾ ਖਾਇਓ ਕਿ ਗੁਰੂ ਸਾਹਿਬ ਨੂੰ ਸਾਡੀ ਲੋੜ ਆ, ਸਾਡੇ ਡਾਲਰਾਂ ਦੀ ਲੋੜ ਹੈ ਗੁਰੂ ਸਾਹਿਬ ਨੂੰ, ਕਿ ਮੱਥਾ ਟੇਕਦੇ ਗੁਰੂ ਸਾਹਿਬ ਨੂੰ ਸਾਡੇ ਕਹਿੰਦੇ ਨੇ, ਜੋ ਗੁਰਦੁਆਰੇ ਜਾਂਦੇ ਉੱਥੇ ਪੈਸੇ ਮੰਗੇ ਜਾਂਦੇ, ਉਹ ਗੁਰੂ ਸਾਹਿਬ ਨੇ ਉਹ ਸ਼ਾਇਦ ਕਮੇਟੀ ਵਾਲੇ ਆਪਣੇ ਕੋਈ ਫੰਡ ਕਰਦੇ ਹੋਣੇ, ਪਰ ਗੁਰੂ ਸਾਹਿਬ ਸਾਡੇ ਡਾਲਰਾਂ ਦੀ ਲੋੜ ਨਹੀਂ। ਗੁਰੂ ਸਾਹਿਬ ਨੂੰ ਸਾਡੇ ਗੋਬਿੰਦ ਭਾਉ ਭਗਤ ਦਾ ਭੁੱਖਾ, ਇੱਕ ਭੁੱਖਿਆ ਸਾਡੇ ਗੁਰੂ ਸਾਹਿਬ ਨੂੰ, ਵਾਹਿਗੁਰੂ ਨੂੰ ਉਹ ਭੁੱਖਿਆ, ਸਾਡੇ ਗੁਰੂ ਸਾਹਿਬ ਨੂੰ ਉਹ ਭੁੱਖਿਆ, ਸਾਡੇ ਪਿਆਰ ਦੀ ਭੁੱਖ, ਸਾਡੀ ਜੋ ਸਾਡੇ ਵਿੱਚ ਜਿਹੜੇ ਸਾਡੇ ਪਿਆਰ ਨਾ ਉਹਦੀ ਭੁੱਖ ਹੈ ਗੁਰੂ ਸਾਹਿਬ ਨੂੰ, ਹੋਰ ਕਿਸੇ ਦੀ ਭੁੱਖ ਨਹੀਂ, ਨਾ ਸਾਡੇ ਡਾਲਰਾਂ ਦੀ ਭੁੱਖ ਆ, ਨਾ ਸਾਡੇ ਫੈਸ਼ਨਾਂ ਦੇ ਆਣ ਕੇ ਭੁੱਖ, ਉਹਨੂੰ ਗੁਰੂ ਸਾਹਿਬ ਕਿਸੇ ਚੀਜ਼ ਦੀ ਭੁੱਖ ਨਹੀਂ। ਗੁਰੂ ਸਾਹਿਬ ਨੇ ਸਾਨੂੰ ਇੱਕ ਭੁੱਖ ਹੈ ਗੁਰੂ ਸਾਹਿਬ ਨੂੰ ਪਿਆਰ ਦੀ, ਪਰ ਸਾਨੂੰ ਗੁਰੂ ਸਾਹਿਬ ਦੀ ਲੋੜ ਆ, ਸਾਨੂੰ ਗੁਰੂ ਸਾਹਿਬ ਦੀ ਲੋੜ ਆ ਕਿ ਗੁਰੂ ਸਾਹਿਬ ਨੇ ਸਾਡਾ ਪਾਰ ਉਤਾਰਾ ਕਰਨਾ, ਗੁਰੂ ਸਾਹਿਬ ਨੇ ਸਾਨੂੰ ਸਿੱਖੀ ਬਖਸ਼ਣੀ ਹੈ। ਇਹ ਰਸਤੇ ਤੁਰ ਕੇ ਤੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਇਹ ਰਸਤਾ ਕਿਹੋ ਜਿਹਾ ਹੈ। ਜੇ ਰੋਜ਼ ਬਾਟਾ ਪਾਇਆ, ਬਾਟੇ ਵਿੱਚ ਜਲ ਪਾਇਆ, ਵਿੱਚ ਖੰਡ ਪਾਈ, ਪਰ ਖਾਈਏ ਉਹ ਖੰਡ ਨੂੰ ਖਾਈਏ ਨਾ, ਤੇ ਖੰਡ 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 ਕਰੀ ਜਾਈਏ ਤੇ ਖੰਡ ਦਾ ਸਵਾਦ ਤੇ ਨਹੀਂ ਨਾ ਮਿਲਿਆ। ਜਿਨ੍ਹਾਂ ਤੇ ਰਸਤੇ ਤੇ ਤੁਰੇ ਨਹੀਂ, ਸਾਨੂੰ ਪਤਾ ਕਿਸ ਤਰ੍ਹਾਂ ਲੱਗਿਆ ਰਸਤਾ ਕਿੰਨਾ ਸਵਾਦ ਆ। ਇਹ ਵੀ ਰਸਤਾ ਦੇਖ ਕੇ ਦੇਖ ਲਓ, ਬਾਕੀ ਸਾਰੇ ਕੰਮ ਆਪਾਂ ਟੀਵੀ ਦੇਖ ਲੈਂਦੇ ਬਹੁਤ ਚਿਰ, ਥੋੜਾ ਟੀਵੀ ਘਟਾ ਕੇ ਇੱਧਰ ਦੇਖ ਲਓ। ਟੀਵੀ ਦੀ ਗੱਲ ਦੇਖੋ, ਨਵੀਆਂ ਤੋਂ ਨਵੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਪਹਿਲਾਂ 3 ਸਾਲ ਪਹਿਲਾਂ ਮੈਨੂੰ ਯਾਦ ਆ, ਦੇਖਣਾ ਤੁਹਾਡਾ ਫਿਰ ਹੋਮਵਰਕ ਯਾਦ ਕਿ ਨਹੀਂ, 3 ਸਾਲ ਪਹਿਲਾਂ ਕੀ ਕਰਦੇ ਸੀ ਤੁਸੀਂ, ਜੋ ਲੈਕਚਰ ਤੁਹਾਨੂੰ ਕੀਤਾ ਤੁਹਾਨੂੰ ਸੁਣਦੇ ਸੀ ਕਿ ਨਹੀਂ। ਆਪਾਂ ਮੈਂ ਤੁਹਾਨੂੰ ਯਾਦ ਕਰਾ ਦਿੰਦਾ, ਮੇਰੀ ਡਿਊਟੀ ਹੈ ਯਾਦ ਕਰਨ, ਟੀਚਰ ਯਾਦ ਕਰਾਉਂਦਾ ਰਹਿੰਦਾ, ਬੱਚੇ ਜਿਹੜੇ ਨੇ ਉਹਨਾਂ ਦੀ ਯਾਦ ਤਾਂ ਰੱਖਣ ਨਾਲ, ਟੀਚਰ ਰੋਜ਼ ਰਿਮਾਇੰਡ ਕਰਦਾ। ਆਪਾਂ ਇੱਕ ਸਟੋਰੀ ਦੇ ਬਾਰੇ ਡਿਸਕਸ ਕੀਤਾ ਸੀ ਕਿ ਇੱਕ ਸਿੰਘ ਹੁੰਦਾ ਸੀ ਬਾਬਾ ਰਾਮਪੁਰ ਖੇੜੇ ਵਾਲ ਭਾਈ ਹਰਨਾਮ ਸਿੰਘ, ਬਾਬਾ ਹਰਨਾਮ ਸਿੰਘ ਦੇ ਨਾਲ ਉਹਨਾਂ ਦੇ ਕੋਲ ਆਇਆ ਸੀ। ਉਹ ਬੋਲ ਨਹੀਂ ਸਕਦਾ ਸੀ, ਬਾਲਾ ਸੁਣਦਾ ਵੀ ਨਹੀਂ ਸੀ, ਉਹਨੂੰ ਕੁਛ ਨਹੀਂ ਸੀ ਆਉਂਦਾ, ਉਹਨੂੰ ਡੈਫ ਐਂਡ ਡੰਮ ਜਿਹਨੂੰ ਕਹਿੰਦੇ ਨੇ, ਥੋੜਾ ਥੋੜਾ ਬਹੁਤ ਥੋੜਾ ਸੁਣਦਾ, ਬਹੁਤ ਆਉ ਕਰ ਸਕਦਾ ਸੀ, ਜਿਹਨੂੰ ਰਿਟਾਰਡਡ ਕਹਿੰਦੇ ਆਪਾਂ, ਉਹ ਸੀ, ਉਹ ਰਿਟਾਰਡਡ ਬੰਦਾ ਸੀ। ਫੈਮਿਲੀ ਨੇ ਸੋਚਿਆ ਕਿ ਸਾਡੇ ਕੰਮ ਤੇ ਘਰੇ ਆਉਣਾ ਨੀ, ਇਹਨੂੰ ਉੱਥੇ ਗੁਰਦੁਆਰਾ ਡੇਰੇ ਤੇ ਭੇਜ ਦੇ, ਕੋਈ ਨਾ ਕੋਈ ਕੰਮ ਕਰ ਲੇਗਾ, ਉਹਨੂੰ ਉੱਥੇ ਭੇਜ ਦਿੱਤਾ ਤੇ ਉਹ ਡੇਰੇ ਚ ਰਹਿਣ ਲੱਗ ਪਿਆ। ਮੈਂ ਬਹੁਤ ਸ਼ੋਰਟ ਸਮਰੀ ਕਰਾਂ ਕਿਉਂਕਿ ਆਪਾਂ ਡਿਸਕਸ਼ਨ ਥੋੜਾ ਬਹੁਤ ਹੋਰ ਵੀ ਕਰਨਾ। ਤੇ ਉਹਨੂੰ ਕਿਹਾ ਕਿ ਬਾਬਾ ਜੀ ਨੇ ਕਿਹਾ ਤੂੰ, ਉਹਦੀ ਭੈਣ ਨੂੰ ਪੁੱਛਿਆ ਬੋਲ ਸਕਦਾ, ਉਹ ਕਹਿੰਦੇ ਮਾਤਾ ਪਿਤਾ ਹੈ ਨੀ, ਮੈਂ ਹੀ ਭੈਣ ਹੈ ਇਕੱਲੀ ਇਹਦੀ, ਕਹਿੰਦੇ ਬੋਲ ਬਾਲ ਨਹੀਂ ਸਕਦਾ ਨੀ। ਫਿਰ ਕਹਿੰਦੇ ਇਤਲਾ ਕਰ ਹੈ ਇਹਨੂੰ ਪਤਾ ਵੀ ਨਾ, ਤੂੰ ਵਾਹਿਗੁਰੂ ਵਾਹਿ ਕਰ ਲਿਆ ਕਰ। ਉਹ ਵਾਹਿਗੁਰੂ ਵੀ ਨੀ ਕਹਿ ਸਕਦਾ ਸੀ, ਵਾਹਦੂ ਕਹੀ ਦਾ ਨਾ ਉਹਨੇ ਸਾਰੀ ਰਾਤ ਸਾਰਾ ਦਿਨ, ਉਹ ਬਾਬਾ ਜੀ ਵਾਹਦੂ ਕਹੀ ਜਾਂਦਾ, ਨਾਲ ਸੇਵਾ ਜਿਹਨੀ ਬਖਸ਼ੀ ਸੇਵਾ ਕਰੀ ਜਾਂਦਾ ਸੀ। ਦੇਖੋ ਉਹ ਅੰਮ੍ਰਿਤ ਛਕ ਕੇ ਗੁਰਸਿੱਖ ਬਣ ਗਿਆ, ਉਹਨੂੰ ਸਾਰੀ ਦਿਹਾੜੀ ਇਹ ਜ਼ਬਾਨ ਨਹੀਂ ਸੀ ਬੋਲ ਸਕਦੀ, ਹਰ ਵੇਲੇ ਕਰੀ ਜਾਣਾ। ਤੇ ਉਹਨੂੰ ਦੇਖੋ ਆਗਮ ਨਿਗਮ ਦੀਆਂ ਗੱਲਾਂ ਬਾਰੇ, ਆਗਮ ਨਿਗਮ ਦੀਆਂ ਗੱਲਾਂ ਦੇ ਬਿਓਨ ਆ ਵਰਲਡ ਤੋਂ ਗੱਲਾਂ ਪਤਾ ਲੱਗਣ ਲੱਗ ਪਈਆਂ, ਜੋ ਹੋਣਾ ਫਿਊਚਰ ਵਿੱਚ ਉਹਦਾ ਪਤਾ ਲੱਗਣ ਲੱਗ ਪਿਆ। ਇੱਥੋਂ ਤੱਕ ਉਹਨੂੰ ਜਿਹੜੇ ਸੈਲੈਸਟਿਅਲ ਸਾਊਂਡ ਜਿਹੜੇ ਕਹਿੰਦੇ ਨਾਦ ਜਿਹੜੇ ਨੇ ਉਹ ਸੁਣਨ ਲੱਗ ਪਏ ਉਹਨੂੰ, ਉਹ ਸਿੱਧੇ ਸਾਦੇ ਨੂੰ, ਉਹ ਨਾਦ ਜਿਹੜੇ ਆਪਾਂ ਸੁਣਨਾ ਚਾਹੁੰਦੇ ਉਹਨੂੰ ਸੁਣਨ ਲੱਗ ਪਏ। ਸਿੱਧਾ ਸਾਦਾ ਬੰਦਾ ਸੀ, ਹੋਰ ਕੋਈ ਨੀ ਗੱਲ ਸੀ। ਫੈਮਿਲੀ ਨੂੰ ਪਤਾ ਲੱਗ ਗਿਆ ਕਿ ਥੋੜਾ ਠੀਕ ਹੋ ਗਿਆ, ਹੱਥ ਪੈਰ ਵੀ ਚੱਲਦੇ ਨਹੀਂ ਸੀ ਉਹਦੇ, ਕ੍ਰਿਪਲ ਥੋੜਾ ਜਿਹਾ ਸੀ, ਉਹ ਹੱਥ ਪੈਰ ਵੀ ਚੱਲਣ ਲੱਗ ਪਏ ਨਾਮ ਦੀ ਬਹੁਤ ਸ਼ਕਤੀ ਨਾਲ। ਫੈਮਿਲੀ ਸੋਚਿਆ ਵਾਪਸ ਲੈ ਜਾਈਏ, ਆਣ ਕੇ ਭੈਣ ਜੀ ਕਹਿੰਦੇ ਬਹਾਨਾ ਲਾ ਲਿਆ ਕਿ ਸਾਨੂੰ 2 ਹਫ਼ਤੇ ਜੇ ਛੁੱਟੀ ਦੇ ਦਿਓ, ਅਸੀਂ ਇਹਦੇ ਨਾਲ ਬੜਾ ਚਿਰ ਹੋ ਗਿਆ ਪਿਆਰ ਭਰੀਆਂ ਗੱਲਾਂ ਬਾਤਾਂ ਕਰਨੀਆਂ। ਫੈਮਿਲੀ ਕਹਿੰਦੇ ਘਰੇ ਲੈ ਗਏ, ਬਿਮਾਰੀ ਪੈ ਗਈ ਉਹਨੂੰ, ਜੇ ਟੀਬੀ ਦੀ ਬਿਮਾਰੀ, ਟਿਊਬਰਕਲੋਸਿਸ ਟੀਬੀ ਹੁੰਦਾ ਨਾ, ਉਹਨੂੰ ਟੀਬੀ ਦੀ ਬਿਮਾਰੀ ਪੈ ਗਈ, ਜਿਹਨੂੰ ਕੁਛ ਪਤਾ ਨਹੀਂ ਕੁਛ ਦਿਸਦਾ ਨਹੀਂ। ਇੱਕ ਦਿਨ ਗੁਆਂਢੀਆਂ ਦੇ ਘਰ ਚਲ ਗਿਆ, ਟੀਵੀ ਦੇਖ ਲਿਆ, ਕੀ ਰੰਗ ਬਿਰੰਗੀਆਂ ਚੀਜ਼ਾਂ, ਵਾਹ ਵਾਹ ਵੈਰੀ ਨਾਈਸ, ਪਤਾ ਨਹੀਂ ਕੀ ਦੇਖ ਲਿਆ ਉਹਨੇ, ਕਾਰਟੂਨ ਦੇਖ ਲਿਆ ਉਹਨੇ, ਭੱਜੇ ਭੱਜੇ ਮਿੱਕੀ ਮਾਊਸ ਦੇਖ ਲਿਆ ਹੋਣਾ, ਉਹਨੂੰ ਹੋਰ ਕੀ, ਉਹਨੂੰ ਪਤਾ ਕੀ ਉਹਨੇ ਮਿੱਕੀ ਮਾਊਸ ਦੇਖਿਆ ਹੋਣਾ, ਉਹਨੇ ਭੱਜਦਾ ਹਾ ਹਾ ਬਹੁਤ ਸੋਹਣੀਆਂ ਗੱਲਾਂ, ਉਹਨੂੰ ਮਿੱਕੀ ਮਾਊਸ ਦੇਖਣ ਲੱਗ ਪਿਆ ਰੋਜ਼ ਹਰ ਵੇਲੇ, ਜਿੱਥੋਂ ਉਹ ਗੁਆਂਢੀ ਤੰਗ ਹੋ ਗਏ, ਸਵੇਰ ਤੋਂ ਸ਼ਾਮ ਤੱਕ ਮੈਂ ਟੀਵੀ ਦੇਖਣਾ, ਉਹਨੂੰ ਟੀਵੀ ਕਹਿਣਾ ਵੀ ਨਹੀਂ ਆਉਂਦਾ ਸੀ, ਟੈਲੀਵਿਜ਼ਨ ਕਹਿਣਾ, ਟਰਾਲੀ ਕਹੀ ਜਾਣਾ ਉਹਨੇ, ਕਿਸੇ ਕਰ ਦੇਣਾ ਟਰਾਲੀ, ਉਹ ਟਰਾਲੀ ਵਾ ਟਰਾਲੀ ਓਕੇ ਟਰਾਲੀ, ਉਹ ਟਰਾਲੀ ਜਿਹੜੇ ਟੀਵੀ ਦੇਖਣ ਲੱਗ ਪੈਣਾ, ਉਹ ਗੁਆਂਢੀ ਤੰਗ, ਫੈਮਿਲੀ ਤੰਗ ਆ ਗਈ ਉਹਦੇ ਮਨ ਚ ਹਰ ਵੇਲੇ ਲੋਕਾਂ ਦੇ ਘਰੋਂ, ਕਿਉਂ ਉਹ ਕਹਿੰਦੇ ਉਹ ਭੈਣ ਦੇ ਘਰ ਟੀਵੀ ਨਹੀਂ ਸੀ, ਗੁਆਂਢੀਆਂ ਦੇ ਘਰ ਸੀ, ਉੱਥੇ ਜਾ ਕੇ ਵੇਖੀ ਜਾਣਾ ਉਹਨੇ, ਉਹ ਸਾਰੇ ਤੰਗ ਆ ਗਏ, ਇੱਕ ਤੇ ਬੰਦਾ ਸਿੱਧਾ ਸਾਦਾ, ਦੂਜਾ ਸਾਰੀ ਦੇਰੀ ਲੋਕਾਂ ਦੇ ਘਰ, ਤੁਹਾਡੇ ਘਰ ਆਣ ਕੇ ਕੋਈ ਗੁਆਂਢੀ ਆਣ ਕੇ ਤਾਂ ਟੀਵੀ ਦੇਖਣਾ ਤੂੰ ਦੇਖਣ ਦਊਂਗੇ ਜੀ, ਮੈਂ ਟੀਵੀ ਦੇਖਣਾ ਤੁਹਾਡੇ ਘਰ, ਪੈਸੇ ਤੁਸੀਂ ਦੇਖਣ ਦੋਗੇ ਰਾਤ ਮਿਡਨਾਈਟ ਤੱਕ? ਨਹੀਂ ਨਾ, ਤੁਸੀਂ ਕਿਹੜਾ ਆ ਗਿਆ ਇੱਥੇ, ਸਾਡੀ ਪ੍ਰਾਈਵੇਸੀ। ਇਸ ਤਰ੍ਹਾਂ ਹੀ ਹੋਇਆ, ਉਹ ਗੁਆਂਢੀ ਸਾਰੇ ਪਿੰਡ ਤੰਗ, ਕਦੇ ਕਿਸੇ ਦੇ ਘਰ ਟੀਵੀ ਦੇਖਣਾ, ਕਦੇ ਕਿਸੇ ਦੇ ਘਰ, ਲੋਕੀ ਦਰਵਾਜ਼ੇ ਬੰਦ ਕਰਨ। ਇਸ ਤਰ੍ਹਾਂ ਜਿਹੜਾ ਬੰਦਾ ਦੇਖੋ ਕਿੱਥੇ ਉਹਨੂੰ ਨਾਦ ਸੁਣਦੇ ਸੀ, ਕਿੱਥੇ ਉਹ ਟੀਵੀ ਦੇ ਪੋਸ ਵਿੱਚ ਪੈ ਗਿਆ ਇੱਕ ਵਾਰ ਟੀਵੀ ਦੇਖ ਕੇ, ਤੇ ਉਸ ਤੋਂ ਬਾਅਦ ਕੀ ਹੋਇਆ, ਉਹ ਫੈਮਿਲੀ ਤੰਗ ਆ ਕੇ ਬੇਬਾ ਵਾਪਸ ਲੈ ਆਏ ਦੇਰ ਚ, ਤੇ ਕਹਿੰਦੇ ਬਾਬਾ ਜੀ ਇਹ ਤੇ ਬਾਬਾ ਜੀ ਚੜਾਈ ਕਰ ਗਏ ਸਨ। ਫਿਰ ਉਹ ਕਹਿੰਦੇ ਕਿ ਇਸ ਤਰ੍ਹਾਂ ਫਿਰ ਡੇਰੇ ਚ ਰਹਿਣ ਲੱਗ ਪਿਆ ਦੁਬਾਰਾ। ਫਿਰ ਡੇਰੇ ਚ ਇਸ ਤਰ੍ਹਾਂ ਲੋਕਾਂ ਦੇ ਪਿੰਡਾਂ ਦੇ ਡੇਰੇ ਪਿੰਡ ਨੇ ਰਾਮਪੁਰ ਖੇੜਾ ਜਿੱਥੇ, ਉੱਥੇ ਲਾਗੇ ਲੋਕਾਂ ਦੇ ਘਰਾਂ ਚ ਵੜ ਗਿਆ, ਟਰਾਲੀ ਟਰਾਲੀ ਦੇਖਣੀ। ਪਹਿਲਾਂ ਪਤਾ ਕੀ ਪੁੱਛਿਆ, ਨੂੰ ਆਇਆ ਡੇਰੇ ਚ ਵਾਪਸ, ਕਹਿੰਦਾ ਇੱਥੇ ਟਰਾਲੀ ਹੈਗੀ ਆ ਡੇਰੇ ਚ ਆਣ ਕੇ? ਫਸਟ ਕੁਐਸਚਨ, ਟਰਾਲੀ ਦਾ ਟੀਵੀ ਟੈਲੀਵਿਜ਼ਨ ਹੈਗਾ ਡੇਰੇ ਚ? ਉਹ ਕਹਿੰਦਾ ਟਰਾਲੀ ਦੇਖਣੀ ਇੱਥੇ? ਹਾਂ, ਤਾਂ ਟਰਾਲੀ ਬਹੁਤ ਸੋਹਣੀ ਹੁੰਦੀ ਆ, ਇੱਦਾਂ ਕਹਿਣਾ। ਉੱਥੇ ਨਾ ਪਿਕਚਰਾਂ ਬਹੁਤ ਸੋਹਣੇ ਸੁਣਿਆ, ਉੱਥੇ ਉਹ ਇਤਨਾ ਭੱਜਦੇ ਆ, ਕਾਰਾਂ ਡਿੱਗਦੀਆਂ, ਬੰਦਾ ਇਹ ਉਸ ਤਰ੍ਹਾਂ ਸਟੋਰੀਆਂ ਸੁਣਾਉਣ ਲੱਗ ਪਿਆ ਸਾਰਿਆਂ ਨੂੰ ਟੀਵੀ ਦੀਆਂ। ਤੇ ਕੁਝ ਜਿਹੜਾ ਬੰਦਾ ਜਿਹਨੂੰ ਦੁਨੀਆਂ ਦਾ ਕੁਛ ਨਹੀਂ ਪਤਾ, ਸਿੱਧਾ ਸਾਦਾ ਬੰਦਾ, ਬੋਲਣ ਦਾ ਪਤਾ, ਦੂਜੇ ਪਾਸੇ ਉਹਨੂੰ ਗੁਰਬਾਣੀ ਤੋਂ ਨਾਦ ਸੁਣ ਲੱਗ ਪਏ, ਜਿਹੜੇ ਸਨ ਤਰਸਦੇ ਸੁਣ ਨੂੰ, ਉਹਨੂੰ ਉਹ ਸੁਣ ਪਏ, ਅੱਜ ਟੀਵੀ ਦੇਖ ਕੇ ਕੀ ਉਹਦਾ ਹਾਲ ਬਣਿਆ, ਸਭ ਕੁਛ ਵਿਸਰ ਗਿਆ, ਜ਼ੀਰੋ ਹੋ ਗਿਆ ਟੀਵੀ ਦੇਖ ਦੇਖ ਕੇ। ਹਰ ਵੇਲੇ ਟੀਵੀ ਦੇਖਣਾ, ਟੀਵੀ ਇਹ ਮਨ ਚ ਆ ਗਿਆ, ਉਹ ਤੇ ਉਹਨੂੰ ਨਾ ਪਤਾ ਨਾ ਦੇਖ ਸਕਦਾ। ਅਸੀਂ ਤੇ ਸਾਨੂੰ ਸਭ ਕੁਛ ਪਤਾ, ਟੀਵੀ ਤੇ ਕੀ ਹੋਇਆ, ਕੀ ਸੀਨ ਆ ਰਿਹਾ, ਮਾਈਕਲ ਜੈਕਸਨ ਨੇ ਕੀ ਕਰਨਾ, ਆਹ ਬਾਲੀਵੁੱਡ ਚ ਕੀ ਹੋਣਾ, ਸਾਰਾ ਸਾਨੂੰ ਪਤਾ, ਆਹ ਹੀਰੋ ਕੀ ਕਰਦਾ, ਕੀ ਨੱਚਦੇ ਟੱਪਦੇ, ਜੋ ਕਰ ਮਰਜ਼ੀ ਕਰਦੇ, ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ? ਟੀਵੀ ਆ ਇਹ ਬਿਮਾਰੀ ਵਧਣੀ ਆ, ਘਟਣੀ ਨਹੀਂ। ਘਟਣੀ ਕਿਸ ਤਰ੍ਹਾਂ? ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਸਤਿਗੁਰ ਜੋਗੀ ਦੇ ਨਾਲ ਜਾ ਮੈਡੀਸਨ ਡਾਕਟਰ ਨਾਲ ਰਲਾਂਗੇ ਤਾਂ ਹੀ ਸਾਡੀ ਮੈਡੀਸਨ ਕਿਓਰ ਹੋ ਸਕਦੀ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਹਿਬ ਸਾਡੇ ਨਾਲ ਹਰ ਵੇਲੇ ਨੇ, ਹਾਜ਼ਰ ਨਾਜ਼ਰ। ਬੇਨਤੀ ਹੈ, ਪਹਿਲੇ ਅਰਦਾਸ ਨੇ ਬੇਨਤੀ ਕਰਦੇ, ਦਸੇ ਪਾਤਸ਼ਾਹੀਆਂ ਹੁਣ ਵੀ ਹਾਜ਼ਰ ਨਾਜ਼ਰ ਨੇ। ਸਾਨੂੰ ਤੁਹਾਡੇ ਨਾਲ ਇੱਕ ਵਾਰਤਾ ਸ਼ੇਅਰ ਕਰਨ ਲੱਗਾ, ਜਿਹੜੀ ਤਕਰੀਬਨ 70 ਸਾਲ 80 ਸਾਲ ਪਹਿਲਾਂ ਦੀ ਵਾਰਤਾ ਹੈ, 70-80 ਈਅਰਸ ਅਗੋ, 70-80 ਸਾਲ ਪਹਿਲਾਂ। ਇੱਕ ਬੀਬੀ ਸੁਖਦੇਵ ਕੌਰ ਉਹਦਾ ਨਾਮ ਸੀ, ਜਦ ਪਹਿਲਾਂ ਤੁਹਾਡੇ ਨਾਲ ਕਿਤੇ ਸਾਂਝੀ ਕੀਤੀ ਹੋਏਗੀ, ਬੀਬੀ ਸੁਖਦੇਵ ਕੌਰ ਉਹਦਾ ਨਾਮ ਸੀ। ਉਹ ਸੀ ਭਾਈ ਸਾਹਿਬ ਰਣਜੀਤ ਸਿੰਘ ਪਿੰਡ ਦੇ ਲਾਗੇ ਰਹਿੰਦੀ ਸੀ, ਬਹੁਤ ਲਾਗੇ, ਤੇ ਭਾਈ ਸਾਹਿਬ ਦਾ ਬਹੁਤ ਪਿਆਰ ਸੀ ਉਹਦੇ ਨਾਲ, ਤੇ ਸੰਥਿਆ ਕਰਦੇ ਹੁੰਦੇ ਸੀ ਭਾਈ ਸਾਹਿਬ ਤੋਂ, ਬਾਣੀ ਪੜ੍ਹਨੀ, ਕੀਰਤਨ ਬਹੁਤ ਸੋਹਣਾ ਕਰਦੇ ਹੁੰਦੇ ਸੀ। ਤੇ ਫੈਮਿਲੀ ਨੇ ਸੋਚਿਆ ਕਿ ਇਹ ਜਵਾਨ ਹੋ ਗਈ ਆ, ਸ਼ੀ ਇਸ ਗਰੋਇੰਗ ਅਪ, ਸ਼ੀ ਇਸ ਅਡਲਟ ਨਾਓ, ਇਹ ਤਾਂ ਵਿਆਹ ਕਰਦੀ ਹੈ। ਤੇ ਫੈਮਿਲੀ ਜਿਹੜਾ ਭਰਾ ਸੀ ਸਾਰੇ ਚਾਹੁੰਦੇ ਸੀ ਕਿ ਇਹਦਾ ਵਿਆਹ ਕਿਸੇ, ਉਹਦਾ ਅੰਮ੍ਰਿਤਸਰ ਕਿਹਾ ਸੀ, ਫੈਮਿਲੀ ਅੰਮ੍ਰਿਤਧਾਰੀ ਨਹੀਂ ਸੀ, ਉਸ ਵਜ੍ਹਾ ਕਿਸੇ ਨੇ ਆਮ ਬੰਦੇ ਨਾਲ ਕਰ, ਉਹਨੇ ਇੱਕ ਮੁੰਡਾ ਲੱਭਿਆ ਕਿ ਇਹਦਾ ਵਿਆਹ ਇਹਦੇ ਨਾਲ ਕਰਦੀ ਹੈ, ਪਰ ਉਹ ਮੁੰਡਾ ਅੰਮ੍ਰਿਤਧਾਰੀ ਨਹੀਂ ਸੀ। ਮੁੰਡਾ ਜਿਹੜਾ ਅੰਮ੍ਰਿਤਧਾਰੀ ਨਹੀਂ ਸੀ, ਤੇ ਬੀਬੀ ਨੇ ਸੋਚਿਆ, ਦੇਖਿਆ ਕਿ ਜੇ ਮੁੰਡਾ ਅੰਮ੍ਰਿਤਧਾਰੀ, ਮੈਂ ਵਿਆਹ ਨਹੀਂ ਕਰ ਸਕਦੀ ਉਹਦੇ ਨਾਲ। ਉਹਨੇ ਆਪਣੇ ਭਰਾ ਨੇ ਕਿਹਾ, ਤੈਨੂੰ ਵਿਆਹ ਕਰਨਾ ਪੈਣਾ ਜੀ, ਯੂ ਹੈਵ ਟੂ ਗੈਟ ਮੈਰਿਡ ਟੂ ਦੈਟ ਪਰਸਨ, ਨਹੀਂ ਤਾਂ ਸਾਡੀ ਜਿਹੜੀ ਨੱਕ ਵੱਢੀ ਜਾਣੀ ਆ, ਸਾਡੀ ਬੇਇੱਜ਼ਤੀ ਆ। ਬੀਬੀ ਨੇ ਕਿਹਾ ਕਿ ਵੀਰਾ, ਜੋ ਮਰਜ਼ੀ ਕਰ ਲਾ, ਮੈਂ ਉਹ ਬੰਦੇ ਨਾਲ ਵਿਆਹ ਨਹੀਂ ਕਰਨਾ, ਉਹ ਅੰਮ੍ਰਿਤਧਾਰੀ ਨਹੀਂ। ਅੜ ਗਈ ਬੀਬੀ, ਭਰੋਸਾ ਸੀ, ਦ੍ਰਿੜ ਸੀ ਵਿਸ਼ਵਾਸ। ਸਾਰੀ ਬੇਟੀਆਂ ਬੱਚੀਆਂ ਤੁਸੀਂ ਹੋ, ਤੁਸੀਂ ਤੁਹਾਡੇ ਵਾਸਤੇ, ਸਾਰਿਆਂ ਵਾਸਤੇ, ਸਿੰਘਾਂ ਵਾਸਤੇ ਸੁਣਨ ਵਾਲੀ ਗੱਲ ਹੈ ਚੰਗੀ ਤਰ੍ਹਾਂ, ਕਿਸ ਤਰ੍ਹਾਂ ਬੀਬੀ ਦ੍ਰਿੜ ਰਹੀ ਆਪਣੇ ਵਿਸ਼ਵਾਸ ਤੇ। ਭਰਾ ਕਹਿੰਦਾ, ਮੈਂ ਤੈਨੂੰ ਮਾਰ ਦੇਣਾ, ਮਾਰ ਦੇ, ਪਰ ਮੈਂ ਵਿਆਹ ਨਹੀਂ ਉੱਥੇ ਕਰਨਾ, ਅੰਮ੍ਰਿਤਧਾਰੀ ਨਹੀਂ ਗਾ। ਜਿੱਥੇ ਨਾ ਗਾਈਆਂ ਮੱਝਾਂ ਰੱਖਦੇ, ਘੋੜਿਆਂ ਦੇ ਤਬੇਲਾ ਜਿੱਥੇ ਸੀ, ਉੱਥੇ ਲੈ ਗਿਆ, ਖੁਰਲੀਆਂ ਦੇ ਕੋਰ ਦੇ ਕਿਰਪਾਨ ਨਾਲ ਸੀ। ਕਹਿੰਦੀ ਕਹਿੰਦੇ ਜੋ ਮਰਜ਼ੀ ਕਰਨਾ ਕਰ ਲਾ, ਮੈਂ ਨੀ ਵਿਆਹ ਕਰਨਾ, ਅੜ ਗਏ। ਉੱਤੋਂ ਅੜ ਰਹੇ ਸੀ, ਵਿੱਚੋਂ ਉਹਨਾਂ ਦਾ ਨਾਮ ਚੱਲ ਰਿਹਾ ਸੀ, ਸਵਾਸ ਸਵਾਸ ਬੀਬੀ ਦਾ ਸਵਾਸ ਸਵਾਸ ਨਾਮ ਚੱਲ ਰਿਹਾ ਸੀ। ਉੱਥੋਂ ਅੜ ਗਏ, ਮੈਂ ਨੀ ਕਰਨਾ। ਉਹ ਭਰਾ ਕਹਿੰਦਾ ਇਕਦਮ ਜੋ ਇੱਕ ਨਾਮ ਸਵਾਸ ਸਵਾਸ ਚੱਲ ਰਿਹਾ ਸੀ, ਦੇਖਿਆ ਉਹਨਾਂ ਵੱਲ, ਉਹ ਭਰਾ ਘਬਰਾ ਗਿਆ ਥੋੜਾ ਜਿਹਾ, ਆਪਣੀ ਮਾਤਾ ਨੂੰ ਕਿਹਾ ਸਮਝਾ ਇਹਨੂੰ ਕਿ ਵਿਆਹ ਉੱਥੇ ਕਰਨਾ ਪੈਣਾ। ਬੀਬੀ ਸੁਖਦੇਵ ਕੌਰ ਬਾਰੇ ਕਹਿੰਦੇ ਕਿ ਵਿਆਹ ਉੱਥੇ ਕਰਨਾ ਪੈਣਾ, ਇਹਨੂੰ ਸਮਝਾ ਦੇ, ਤੇ ਕਿਰਪਾਨ ਸੁੱਟ ਕੇ ਚਲੇ ਗਿਆ। ਪਤਾ ਕੀ ਹੋਇਆ, ਉਸੇ ਰਾਤ ਨੂੰ ਬੀਬੀ ਜੀ ਨੂੰ ਦਸਮ ਪਾਤਸ਼ਾਹ ਦਰਸ਼ਨ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ, ਤੇ ਬੀਬੀ ਜੀ ਨੂੰ ਕਿਹਾ ਆਹ ਲੈ ਸਿਮਰਨਾ, ਡਟ ਕੇ ਨਾਮ ਜਾਪ, ਤੇਰਾ ਕੁਛ ਨਹੀਂ ਹੋਣਾ। ਉਹ ਸਿਮਰਨਾ ਜਿਹੜਾ ਦਸਮ ਪਾਤਸ਼ਾਹ ਨੇ ਬੀਬੀ ਨੂੰ ਦਿੱਤਾ, ਅਜੇ ਵੀ ਉਹ ਫੈਮਿਲੀ ਦੇ ਕੋਲ ਹੈਗਾ ਜਿਹੜਾ ਸਿਮਰਨਾ, ਬੀਬੀ ਸੁਖਦੇਵ ਕੌਰ ਦੇ ਫੈਮਿਲੀ ਕੋਲ। ਦਸਮ ਪਾਤਸ਼ਾਹ ਨੇ ਆਣ ਕੇ ਪ੍ਰਤੱਖ ਰੂਪ ਵਿੱਚ ਦਰਸ਼ਨ ਦੇ ਕੇ ਉਹ ਸਿਮਰਨਾ ਦਿੱਤਾ, ਚੜ੍ਹਦੀ ਕਲਾ ਵਿੱਚ ਰਹਿਣਾ। ਦੇਖੋ ਸਤਿਗੁਰੂ ਹਰ ਵੇਲੇ ਹਾਜ਼ਰ ਨਾਜ਼ਰ ਨੇ, ਹਰ ਵੇਲੇ ਇੱਥੇ ਨੇ। ਫਿਰ ਬੀਬੀ ਦਾ ਰਿਸ਼ਤਾ ਬੜੀ ਚੰਗੀ ਜਗ੍ਹਾ ਹੋਇਆ, ਉੱਥੇ ਵਿਆਹ ਨਹੀਂ ਹੋਇਆ ਸੀ, ਇੱਕ ਚੰਗੇ ਗੁਰਸਿੱਖ ਪੜ੍ਹਿਆ ਲਿਖਿਆ ਪ੍ਰੋਫੈਸਰ ਉਹਦੇ ਨਾਲ ਵਿਆਹ ਹੋਇਆ ਉਹਦਾ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਹਾਜ਼ਰ ਨਾਜ਼ਰ ਦੀ ਗੱਲ ਸੁਣ ਲਈਏ, ਇਹ 70-80 ਈਅਰਸ ਓਲਡ ਹੋਏ, ਪਹਿਲਾਂ 1930s ਦੀ ਗੱਲ ਹੈ ਇੱਥੇ ਦੀ ਗੱਲ। ਅਸੀਂ ਸਿਮਰਨਾ ਮਾਲਾ ਨੂੰ ਕਹਿੰਦੇ ਨੇ, ਜਿਹੜੀ ਨਾ ਮਾਲਾ ਹੁੰਦੀ ਹੈ ਹੱਥ ਚਾਉਂਦੇ, ਉਸ ਨਾਮ ਜਪਣ ਵਾਲੇ, ਉਹ ਸਿਮਰਨਾ ਉਹਦੀ ਬਖਸ਼ਿਸ਼, ਬੀਟਸ ਜਿਹੜੇ ਨਾ ਉਹ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਦਰਸ਼ਨ ਦੇਖ ਕੇ ਉਹਨੂੰ। ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਪੁੱਛਿਆ ਕੌਣ ਹੈ ਤੇਰਾ ਗੁਰੂ, ਕੌਣ ਗੁਰੂ ਜਿਸਕਾ ਤੂੰ ਚੇਲਾ। ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ। ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ, ਜੇ ਸ਼ਬਦ ਨਾ, ਸ਼ਬਦ ਦੇ ਨਾਲ ਗੁਰੂ ਸਾਹਿਬ ਨੇ ਸਾਰੇ ਸਿੱਧਾਂ ਨੂੰ ਜਿੱਤ ਲਿਆ, ਤੇ ਨਾਲ ਕੀ ਕਿਹਾ ਕੀ ਤੋਂ ਸੀ ਆਪਣਾ ਪੰਥ ਨਿਰਾਲਾ। ਕੋਈ ਕਹਿੰਦਾ ਸਾਨੂੰ ਹਿੰਦੂ ਕਹਿੰਦਾ, ਕੋਈ ਮੁਸਲਮਾਨ ਕਹਿੰਦਾ, ਭਾਈ ਗੁਰਦਾਸ ਨੇ ਕਿਹਾ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਂ ਸੀ ਆਪਣਾ ਪੰਥ ਨਿਰਾਲਾ। ਨਿਰਾਲਾ ਯੂਨੀਕ ਪੰਥ ਰਚਿਆ ਗੁਰੂ ਸਾਹਿਬ ਨੇ, ਇਹ ਤੀਸਰ ਮਜ਼ਹਬ ਖਾਲਸਾ ਜਿਹੜਾ ਹੈ ਗੁਰੂ ਸਾਹਿਬ ਨੇ ਇਹ ਰਚਿਆ, ਇਹ ਸ਼ਬਦ ਗੁਰ ਦੀ ਬਖਸ਼ਿਸ਼ ਕੀਤੀ ਸਾਨੂੰ। ਅੱਜ ਆਪਾਂ ਦੇਖੀਏ ਹੁਣ ਸ਼ਬਦ, ਇਹ ਸ਼ਬਦ ਜਿਹੜਾ ਹੈ, ਜਿਹੜਾ ਹੁਕਮਨਾਮਾ ਆਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਗਏ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੋ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਨਾ ਕੀਤੀ ਕਿ ਅੱਜ ਤੋਂ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਦੱਸਿਆ, ਤੇ ਉਦੋਂ ਹੁਕਮਨਾਮਾ ਜਿਹੜਾ ਆਇਆ ਸੀ ਉਹਦੀ ਆਪਾਂ ਇੱਕ ਲਾਈਨ ਦੀ ਵਿਚਾਰ ਕਰਨੀ ਆ। ਇਹ ਵੀ ਤੁਹਾਡਾ ਹੋਮਵਰਕ ਹੈ ਬਾਕੀ ਸਾਰੇ ਸ਼ਬਦ ਦਾ, ਕਿਉਂ ਆਪਾਂ ਟੂਕ ਮਾਤਰ ਜਾਣਾ, ਟੂਡੀ ਪੁਆਇੰਟ ਜਾਣਾ। ਹੁਣ ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਇਹਦੇ ਇੱਕ ਪੰਕਤੀ ਆਉਂਦੀ ਆ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦੁਰਾਈ। ਉਸ ਤੋਂ ਪਹਿਲੇ ਪੰਕਤੀ, ਕਾਮ ਕ੍ਰੋਧ ਲੋਹ ਮੋਹ ਨਿਵਾਰੇ, ਨਿਵਰੇ ਸਗਲ ਬੈਰਾਈ। ਠੀਕ ਹੈ, ਇਹ ਸਾਰੇ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਬਾਰੇ ਕਿਹਾ ਜੋ ਹੋਇਆ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਨਾਲ ਮੈਂ ਤੁਹਾਨੂੰ ਜੋੜਨ ਲੱਗਾ ਨਾ, ਹੁਣ ਇਹ ਨਾ ਸਮਝਣਾ ਇਹ ਸ਼ਬਦ ਗੁਰੂ ਇਹ ਪੋਥੀ ਆ, ਇਹ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ। ਇਹਦੇ ਵਿੱਚੋਂ ਟ੍ਰਾਂਸਲੇਸ਼ਨ ਪੜ੍ਹ ਦੇਣਾ ਤੁਹਾਨੂੰ ਸਮਝ ਆਵੇ। ਹੀ ਇਜ਼ ਆਲਵੇਜ਼ ਹੈਵ ਅ ਪ੍ਰੈਜ਼ੈਂਟ ਹੀਅਰ ਐਂਡ ਨਾਓ ਵਾਚਿੰਗ ਓਵਰ ਮੀ, ਹੀ ਇਜ਼ ਨੈਵਰ ਫਾਰ ਅਵੇ। ਉਹ ਜਿਹੜਾ ਵਾਹਿਗੁਰੂ ਆ ਉਹਦੇ ਵਿੱਚ ਜਿਹੜਾ ਸ਼ਬਦ, ਜਿਹੜਾ ਗੁਰੂ ਸਾਹਿਬ ਜਿਹੜੇ ਨੇ ਜਿਹਨਾਂ ਮੈਂ ਤੁਹਾਨੂੰ ਜੋੜ ਰਿਹਾ, ਉਹ ਹਰ ਵੇਲੇ ਪ੍ਰੈਜ਼ੈਂਟ ਹੈ, ਤੁਹਾਡੇ ਅੰਗ ਸੰਗ ਹੈ, ਕਦੀ ਦੂਰ ਨਹੀਂ ਗਿਆ ਬਿਲਕੁਲ। ਆਹ ਦੇਖੋ ਸਾਖੀ ਜਿਹੜੀ ਆ, 70 ਈਅਰ ਪਹਿਲਾਂ ਵੀ ਗੁਰੂ ਸਾਹਿਬ ਆਣ ਕੇ ਉਹਨੂੰ ਮਦਦ ਕੀਤੀ ਉਸ ਦੀ ਬੱਚੀ ਦੀ, ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਚ ਰੱਖਿਆ ਇਹਨੂੰ। ਇੱਕ ਹੋਰ ਤੁਹਾਡੇ ਨਾਲ ਵਾਰਤਾ ਗੁਰਸਿੱਖਾਂ ਦੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ, ਜੇਲ੍ਹ ਵਿੱਚ ਬੈਠੇ ਨੇ, ਕਾਲ ਕੋਠੜੀ ਵਿੱਚ, ਕਾਲ ਕੋਠੜੀ ਬਲੈਕ ਸੈੱਲ, ਡਾਰਕ ਸੈੱਲ, ਜਿੱਥੇ 6 ਮਹੀਨੇ ਹੋ ਗਏ ਉੱਥੇ ਰਹਿੰਦਿਆਂ ਨੂੰ। ਇੰਗਲੈਂਡ ਦਾ ਵੱਡਾ ਪਾਦਰੀ ਜਿਹੜਾ ਨਾ, ਇੱਥੋਂ ਦਾ ਬਿਸ਼ਪ ਜਿਹੜਾ ਗਿਆ ਉੱਥੇ, ਸਾਰੇ ਇੰਡੀਆ ਦੇ ਜੇਲ੍ਹਾਂ 'ਚ ਚੱਕਰ ਲਾਉਂਦਾ, ਸਾਰੇ ਪਾਸੇ ਚੱਕਰੋਂ ਦੇਖ ਰਿਹਾ ਕਿ ਪ੍ਰਿਜ਼ਨਰ ਬਾਰੇ ਦੇਖ ਰਿਹਾ ਸਾਰੇ ਠੀਕ ਹੋ ਰਿਹਾ ਕਿ ਨਹੀਂ। ਉੱਥੇ ਗਿਆ ਨਾਗਪੁਰ ਜੇਲ੍ਹ ਵਿੱਚ, ਭਾਈ ਸਾਹਿਬ ਉਮਰ ਕੈਦ ਹੋ ਰਹੀ ਸੀ, ਨਾਗਪੁਰ ਦੀ ਜੇਲ੍ਹ ਵਿੱਚ ਰੱਖਿਆ, ਡਾਰਕ ਸੈੱਲ ਦੇਖੀ, ਤੇ ਇੱਥੇ ਵੀ ਕੋਈ ਰਹਿੰਦਾ? ਆਉਂਦੇ ਹਾਂ, ਇਹ ਕਰਨਤੀਰ ਸਿੰਘ ਰਹਿੰਦਾ ਇੱਥੇ, ਕਹਿੰਦੇ ਮੈਂ ਇਹਨੂੰ ਮਿਲਣਾ ਚਾਹੁੰਦਾ, ਦੇਖਣਾ। ਉਹਨੂੰ ਮਿਲੇ, ਸ਼ਾਰਟਕੱਟ ਸਾਰੇ ਪਾਸੇ ਸ਼ਾਰਟਕੱਟ ਜਾਣਾ ਆਪਾਂ, ਜਿੰਨੀ ਕੁ ਤੁਹਾਨੂੰ ਸਮਝ ਤੁਹਾਨੂੰ ਅੱਜ ਕੀ ਮੈਂ ਕਹਿਣਾ ਚਾਹਿਆ ਮੈਸੇਜ ਜਿਹੜਾ ਹੈ, ਸਿੱਖ ਦਾ ਤੇ ਗੁਰੂ ਸਾਹਿਬ ਦਾ ਰਿਲੇਸ਼ਨਸ਼ਿਪ ਕੀ ਆ, ਗੁਰੂ ਸਾਹਿਬ ਕਿੱਥੇ ਕਿੱਥੋਂ ਸਿੱਖ ਨੂੰ ਬਚਾਉਂਦੇ। ਤੁਸੀਂ ਭਾਈ ਜੋਗਾ ਸਿੰਘ ਦੀ ਸਾਖੀ ਸੁਣੀ ਕਿ ਪ੍ਰੋਸਟੀਟਿਊਸ਼ਨ ਸੈਂਟਰ ਤੋਂ ਗੁਰੂ ਸਾਹਿਬ ਤੁਹਾਨੂੰ ਗੁਰੂ ਸਾਹਿਬ ਬਚਾਉਣ ਆਏ ਉਹਨੂੰ, ਸਿੱਖ ਨੂੰ। ਗੁਰੂ ਸਾਹਿਬ ਬਚਨ ਕੀਤਾ ਨਾ, ਸਿੱਖ ਨੇ ਬਚਨ ਕੀਤਾ ਮੈਂ ਤੇਰੇ ਜੋਗਾ, ਗੁਰੂ ਸਾਹਿਬ ਕਹਿੰਦੇ ਮੈਂ ਵੀ ਤੇਰੇ ਜੋਗਾ ਹੀ ਹਾਂ, ਫਿਰ ਬਚਨ ਪੂਰਾ ਕਰਨਾ ਸੀ ਗੁਰੂ ਸਾਹਿਬ ਨੇ। ਗੁਰੂ ਸਾਹਿਬ ਦੇ ਆਪਣੇ ਬਚਨ ਹਰ ਵੇਲੇ ਪੂਰਾ ਕਰਦੇ ਨੇ, ਅਸੀਂ ਖਿਸਕ ਜਾਂਦੇ ਹਾਂ, ਉਹ ਤੇ ਹਰ ਵੇਲੇ ਉੱਥੇ ਨੇ। ਕਹਿੰਦੇ ਤੁਸੀਂ ਨਾਮ ਜਪੋ ਤੁਹਾਨੂੰ ਸਭ ਖੁਸ਼ੀਆਂ ਸਾਰੇ ਸੰਸਾਰ ਦੀਆਂ। ਤੂੰ ਗੱਲ ਤੇ ਵਾਪਸ ਆਈਏ, ਉਸ ਗੁਰਸਿੱਖ ਭਾਈ ਰਣਧੀਰ ਸਿੰਘ ਨੂੰ ਲੈਂਦਾ ਗਿਆ ਉਹਨੂੰ ਸਾਹਮਣੇ, ਕਹਿੰਦੇ ਤੂੰ ਇੱਥੇ ਕਾਲ ਕੋਠਰੀ ਵਿੱਚ ਰਹਿੰਦਾ? ਕਹਿੰਦਾ ਹਾਂਜੀ। ਕਿੰਨਾ ਚਿਰ ਹੋ ਗਿਆ? 6 ਮਹੀਨੇ। 6 ਮਹੀਨੇ ਪਰ ਰਿਕਾਰਡ ਵਿੱਚ ਲਿਖਿਆ ਇੱਥੇ ਤੇ ਇੱਕ ਰਾਤ ਤੋਂ ਵੱਧ ਕੋਈ ਰਹਿ ਨਹੀਂ ਸਕਦਾ, ਹਰ ਰੋਜ਼ ਬਦਲਣਾ ਪੈਂਦਾ। ਕਹਿੰਦੇ ਇਸ ਤਰ੍ਹਾਂ ਤੁਸੀਂ ਪੜ੍ਹ ਲਓ, ਦੇਖ ਲਓ ਕੀ ਕਰ, 6 ਮਹੀਨੇ ਤਾਂ ਮੈਂ ਹੀ ਰਹਿ ਰਿਹਾ ਇੱਥੇ, 6 ਮੰਥ। ਉਹ ਡਾਰਕ ਸੈੱਲ ਉੱਥੇ ਇੱਕ ਰਾਤ ਨੂੰ ਬੰਦਾ ਕੱਟ ਸਕਦਾ ਤੇ 6 ਮਹੀਨੇ ਪੂਰੇ ਲਗਾਤਾਰ ਕੱਟੇ। ਕਹਿੰਦੇ ਉਹ ਹੈਰਾਨ ਹੋ ਗਿਆ, 6 ਮਹੀਨੇ ਤੁਸੀਂ ਇਕੱਲੇ ਹੋ ਰਹਿੰਦੇ? ਨਹੀਂ ਆਂਦਾ, ਮੈਂ ਇਕੱਲਾ ਕਦੀ ਨਹੀਂ ਰਿਹਾ ਇੱਥੇ। ਭਾਈ ਸਾਹਿਬ ਕਹਿੰਦੇ ਇਕੱਲਾ ਮੈਂ ਕਦੀ ਨਹੀਂ ਰਿਹਾ, ਇਕੱਲੇ ਨਹੀਂ ਰਹੇ, ਤੁਹਾਡੇ ਨਾਲ ਕੌਣ ਹੁੰਦਾ ਸੀ? ਉਹ ਜੋ ਇਕੱਲਾ, ਕਹਿੰਦੇ ਇਕੱਲੇ ਮੈਂ ਕਦੀ ਨਹੀਂ ਰਿਹਾ ਨਾ। ਉਹ ਜਿਹੜਾ ਜੇਲ੍ਹ ਵਾਰਡਨ ਸੀ ਉਹ ਕਹਿੰਦਾ ਨਹੀਂ ਨਹੀਂ ਝੂਠ ਬੋਲਦਾ ਹੈ, ਇਸ ਤਰ੍ਹਾਂ ਥੈਲਿੰਗ ਲਾਏ, ਹਿਸ ਬਿਨ ਆਲਵੇਜ਼ ਅਲੋਨ ਹੇਅਰ, ਇਹਦੇ ਨਾਲ ਕੋਈ ਹੈ ਹੀ ਨਹੀਂ ਸੀ, ਇਹ ਤਾਂ ਸਦਾ ਇੱਥੇ ਇਕੱਲਾ ਰਹਿੰਦਾ ਸੀ, ਇਹ ਝੂਠ ਬੋਲਦਾ। ਉਹ ਦੇਖੋ ਕੈਰੈਕਟਰ ਦੀ ਗੱਲ ਹੁਣ ਆ ਰਹੀ ਹੈ, ਕੈਰੈਕਟਰ ਦੀ ਗੱਲ ਆਉਣ ਲੱਗੀ ਸਿੱਖ ਦੀ ਨਾ। ਉਹ ਜੇਲ੍ਹ ਜਿਹੜਾ ਬਿਸ਼ਪ ਸੀ ਉਹ ਕਹਿੰਦਾ ਇਹ ਵਾਰਡਨ ਹੈ, ਇਹਦੇ ਰਿਕਾਰਡ ਵਿੱਚ ਵੀ ਹੈ ਇਕੱਲਾ ਰਹਿ ਰਿਹਾ, ਪਰ ਸਿੱਖ ਝੂਠ ਨਹੀਂ ਬੋਲ ਸਕਦਾ, ਸਿੱਖ ਜਿਹੜਾ ਝੂਠ ਨਹੀਂ ਬੋਲਦਾ, ਇਹ ਉਹਨਾਂ ਦੇ ਗੋਰਿਆਂ ਦੇ ਮਨ ਵਿੱਚ ਉਦੋਂ ਮਨ ਵਿੱਚ ਸੀ, ਪਰ ਅੱਜ ਸਾਡਾ ਕੈਰੈਕਟਰ ਵੇਖੋ, ਸਿੱਖ ਵਰਗਾ ਝੂਠਾ ਹੀ ਕਹਿੰਦੇ ਕੋਈ ਨਹੀਂ, ਸਾਡਾ ਕੈਰੈਕਟਰ ਦੇਖੋ। ਕੱਲ ਭਾਈ ਪਾਲਾ ਸਿੰਘ ਜੀ ਨੇ ਵਿਚਾਰ ਕੀਤੀ ਸੰਤ ਸਿਪਾਹੀ ਬਾਰੇ, ਸੰਤ ਸਿਪਾਹੀ ਬਾਰੇ 1947 ਤੋਂ ਜੋ ਲੱਗ ਅੱਜ ਤੱਕ ਸਾਡੇ ਲੀਡਰ ਯੂਸਲੈਸ ਪੀਪਲ ਨੇ, ਉਹਨਾਂ ਯੂਸਲੈਸ ਪੀਪਲ ਹੋਣ ਕਰਕੇ ਸਾਡਾ ਆਹ ਹਾਲਤ ਹੋ ਰਹੀ ਹੈ, ਮਾਰਾਂ ਪੈ ਰਹੀਆਂ ਸਭ ਪਾਸਿਓਂ, ਸਾਡੀ ਕੋਈ ਆਈਡੈਂਟੀਟੀ ਹੈ? ਕੋਈ ਸਾਨੂੰ ਜਾਣਦਾ ਸਿੱਖਾਂ ਨੂੰ? ਕੋਈ ਸਾਡੇ ਪੁੱਛ ਗਏ ਸੀ ਨੇ? ਸਾਡੇ ਲੀਡਰ ਯੂਸਲੈਸ ਨੇ ਤਾਂ ਹੀ ਆ ਉਰੇ, ਪਰ ਉਹ ਤਾਂ ਸਿੱਖਾਂ ਦਾ ਕਰੈਕਟਰ ਸੀ। ਉਸ ਗੋਰੇ ਨੇ ਕਿਹਾ ਇਹ ਸਿੱਖ ਝੂਠ ਨਹੀਂ ਬੋਲ ਸਕਦਾ, ਇਹ ਸਿੱਖ ਜਿਹੜਾ ਝੂਠ ਨਹੀਂ ਬੋਲ ਸਕਦਾ, ਇਹ ਸਿੱਖ ਇਹ ਵੀ ਸੱਚ ਬੋਲ ਰਿਹਾ, ਪਰ ਤੁਹਾਡੇ ਰਿਕਾਰਡ ਵਿੱਚ ਹੀ ਹੋਇਆ। ਉਹਨੇ ਪੁੱਛਿਆ, ਫਿਰ ਦੁਬਾਰਾ ਪਿਆਰ ਨਾਲ ਪੁੱਛਿਆ, ਰਣਧੀਰ ਸਿੰਘ ਤੁਸੀਂ ਦੱਸੋ ਤੁਹਾਡੇ ਨਾਲ ਕੌਣ ਸੀ? ਭਾਈ ਸਾਹਿਬ ਵੈਰਾਗ ਚ ਆ ਗਏ, ਕੜੇ ਖੜਕਣ ਲੱਗ ਪਏ, ਆਹ ਸ਼ਬਦ ਉਹ ਸ਼ਬਦ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਪੰਕਤੀ ਸਾਰਿਆਂ ਨੇ ਪੜ੍ਹਨੀ, 395 ਇਹ ਸ਼ਬਦ ਸਾਰਿਆਂ ਨੇ ਆਪਣਾ ਆਪਾਂ ਰਲ ਕੇ ਪੜ੍ਹਨਾ ਹੁਣ ਇੱਕ ਮਿੰਟ ਵਿੱਚ, ਜਿਹੜਾ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ ਨਾ, ਸਾਰੇ ਹੁਣ ਸਕਰੀਨ ਤੇ ਆਉਣ ਲੱਗਾ, ਕਿਹੜਾ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ? ਜਦੋਂ ਪੜ੍ਹਿਆ ਸ਼ਬਦ ਤੇ ਭਾਈ ਸਾਹਿਬ ਬਿਸਮਾਦ ਵਿੱਚ ਚਲੇ ਗਏ, ਤੇ ਬਿਸਮਾਦ ਹੋਰ ਰੰਗਾਂ ਵਿੱਚ ਚਲੇ ਗਏ, ਤੇ ਆਪਾਂ ਵੀ ਸਾਰੇ ਦੇਖੋ ਸਾਰੇ, ਇਹ ਸਾਡੇ ਵਾਸਤੇ ਫਾਇਦਾ ਆ, ਗੁਰੂ ਸਾਹਿਬ ਸਾਡੇ ਵੇਲੇ ਹਰ ਵੇਲੇ ਕਿਹੜਾ ਸ਼ਬਦ ਹੈ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਇਹ ਸ਼ਬਦ ਭਾਈ ਸਾਹਿਬ ਨੇ ਗਾ ਕੇ ਪੜ੍ਹਿਆ ਉਦੋਂ ਨਾ, ਤੇ ਇੱਕ ਵਾਰ ਸਾਰਾ ਜਿਹੜਾ ਐਟਮੋਸਫੀਅਰ ਜਿਹੜਾ ਸੀ ਉਹ ਇੰਨਾ ਵਧੀਆ ਬਣ ਗਿਆ, ਸਾਰੇ ਚੁੱਪ ਹੋ ਗਈ, ਤੇ ਭਾਈ ਸਾਹਿਬ ਮਸਤ ਆਪਣੇ ਗਾਏ ਗਏ, ਕਹਿੰਦਾ ਨਾਉ ਆਈ ਅੰਡਰਸਟੂਡ ਤੇਰੇ ਨਾਲ ਕੌਣ ਸੀ, ਮੈਨੂੰ ਹੁਣ ਸਮਝ ਆਈ ਕੌਣ ਸੀ ਤੇਰੇ ਨਾਲ। ਚਲੋ ਤੁਹਾਨੂੰ ਪੰਕਤੀਆਂ ਕੰਠ ਹੀ ਹੋਣਗੀਆਂ ਸਾਰੇ ਆਪਾਂ, ਹਾਂਜੀ गुर मेरे संग सदा है नाले, गुर मेरे संग सदा है नाले, सिमर सिमर दिस सदा समाले, सिमर सिमर तिस सदा समाले, गुर मेरे संग सदा है नाले, गुर मेरे संग सदा है नाले। तो भाई साहब ने पंक्तियां पढ़िया, कहता नाउ आई अंडरस्टैंड हु वॉज विथ यू ऑल द टाइम, ਤੁਹਾਡਾ ਗੁਰੂ ਤੁਹਾਡੇ ਨਾਲ ਸੀ, ਜਸ ਆਲਵੇਜ਼ ਵਿਦ ਯੂ। ਗੁਰੂ ਸਾਹਿਬ ਭਾਈ ਸਾਹਿਬ ਨੇ ਕਿਹਾ ਬਿਲਕੁਲ, ਮੇਰਾ ਗੁਰੂ ਮੇਰੇ ਹਾਜ਼ਰ ਨਾਜ਼ਰ ਸੀ ਹਰ ਵੇਲੇ, ਮੈਂ ਤੇ ਇਕੱਲਾ ਕਦੀ ਨਹੀਂ ਸੀ, ਮੇਰਾ ਗੁਰੂ ਹਰ ਵੇਲੇ ਸੰਗ ਸੀ। ਕਹਿੰਦੇ ਫਿਰ ਉਹ ਪਾਦਰੀ ਨੇ ਕਿਹਾ ਕਿ ਮੈਂ ਵੀ ਟਰਾਈ ਕਰਾਂਗਾ, ਮੇਰਾ ਜੀਸਸ ਕਿੰਨਾ ਕੁ ਮੇਰੀ ਹੈਲਪ ਕਰਦਾ, ਕਿ ਮੈਂ ਵੀ ਇੱਥੇ ਅੰਦਰ ਰਵਾਂਗਾ। ਭਾਈ ਸਾਹਿਬ ਨੂੰ ਪਹਿਲਾਂ ਪਤਾ ਸੀ ਇਹਨੇ ਰਾਇਆ ਨਹੀਂ ਜਾਣਾ, ਉਹ ਕਹਿੰਦਾ ਆ ਪਹਿਲਾਂ ਟੱਲੀ ਰੱਖ ਰਹੀ ਹੈ, ਬੈਲ ਜਿਹੜੀ ਆ ਉਹ ਖੜਕਾ ਦੀ ਜੇ ਕੁਛ ਹੋਇਆ। ਉਹਨੇ ਕਹਿੰਦਾ ਮੈਂ ਇੱਕ ਰਾਤ ਕੱਟਣੀ, ਉਹ ਕਹਿੰਦਾ ਇੱਕ ਰਾਤ ਨਾ ਬਾਲੀ ਨਾ ਕਰ, ਤੂੰ ਹੀਰੋ ਨਾ ਬਣਨ ਵਾਲਾ ਥੋੜਾ ਕਰ ਲੈ। ਕਹਿੰਦਾ ਚਲੋ ਠੀਕ ਹੈ, ਕਹਿੰਦਾ ਮੈਂ 3 ਘੰਟੇ ਕਰ ਲਾਂਗਾ। ਕਹਿੰਦਾ ਇੰਨਾ ਹੋਰ ਨਾ, ਥੋੜਾ ਹੋਰ ਘਟਾ ਲਾ। ਕਹਿੰਦਾ ਕੁਝ ਘੰਟਾ, ਠੀਕ ਹੈ ਚੰਗਾ ਘੰਟਾ ਕਰ ਲਾ। ਕਹਿੰਦਾ ਘੰਟਾ ਕੁ ਮੈਂ ਬੈਠਾਂਗਾ। ਘੰਟਾ ਕੇ ਅੰਦਰ ਬੈਠਾ ਤੇ 15 ਮਿੰਟ ਹਾਏ ਟੱਲੀਆਂ ਖੜਕਣ ਲੱਗ ਪਈਆਂ, ਉਹ ਮਰ ਗਿਆ ਮਰ ਗਿਆ ਮਰ ਗਿਆ। ਤੇ ਕਹਿੰਦਾ ਨਾਲੇ ਕਹਿੰਦਾ ਵਾਕਿਆ ਮੇਰਾ ਜੀਸਸ ਨੇ ਮੇਰੀ ਸਾਥ ਨਹੀਂ ਦਿੱਤਾ, ਪਰ ਤੁਹਾਡਾ ਗੁਰੂ ਵਾਕਿਆ ਹੀ ਤੁਹਾਡੇ ਅੰਗ ਸੰਗ ਹਰ ਵੇਲੇ ਸਾਥ ਰਹਿੰਦਾ ਹੈ। ਇਹ ਗੁਰਸਿੱਖ ਜਿਹੜੇ ਨੇ ਗੁਰੂ ਸਾਹਿਬ ਨਾਲ ਜੁੜਦੇ ਨੇ ਨਾ ਜਿਹੜੇ, ਉਹਨਾਂ ਨੂੰ ਗੁਰਸਿੱਖ ਗੁਰੂ ਸਾਹਿਬ ਹਰ ਵੇਲੇ ਉਹਨਾਂ ਦੇ ਨਾਂ ਦਿੰਦੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਵੀ ਉਹਨਾਂ ਗੁਰਸਿੱਖਾਂ ਦੇ ਅੰਗ ਸੰਗ ਰਹਿੰਦੇ ਨੇ ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜਦੇ ਨੇ। ਇੱਕ ਛੋਟੀ ਵਾਰਤਾ ਆਪਾਂ ਹੋਰ ਸਾਂਝੀ ਕਰਕੇ ਸਮਾਪਤੀ ਕਰਾਂਗੇ। 40 ਮੁਕਤੇ ਦੇਖੋ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਟੋਰੀ ਤੁਹਾਨੂੰ ਪਤਾ ਹੈ, ਜਦੋਂ ਅਨੰਦਪੁਰ ਸਾਹਿਬ ਬਹੁਤ ਘੇਰਾ ਪੈ ਗਿਆ, ਜੇ ਅਨੰਦਪੁਰ ਸਾਹਿਬ ਕਿਲ੍ਹਾ ਸੀ ਨਾ ਜਿਹੜਾ ਜਿਹੜਾ ਅਨੰਦਪੁਰ ਸਾਹਿਬ ਕਿਲ੍ਹੇ ਨੂੰ ਫੋਰਟ ਜਿਹੜਾ ਸੀ, ਇੰਨਾ ਮਜ਼ਬੂਤ ਗੁਰੂ ਸਾਹਿਬ ਨੇ ਜੀ, ਗੁਰੂ ਸਾਹਿਬ ਜੋ ਵੀ ਕੀਤਾ ਨਾ ਸਟ੍ਰੈਟਜੀ, ਵਾਰ ਦੀ ਸਟ੍ਰੈਟਜੀ ਸਾਰੇ ਪਾਸੇ ਸੰਪੂਰਨ ਸੀ। ਗੁਰੂ ਸਾਹਿਬ ਇੰਨੇ ਤਕੜੇ ਸੀ ਵਾਰ ਦੀ ਸਟ੍ਰੈਟਜੀ ਕਿ ਉੱਥੇ ਅਨੰਦਪੁਰ ਸਾਹਿਬ 1 ਮਿਲੀਅਨ ਫੌਜ ਸੀ, ਦੂਜੀ ਜਿਹੜੀ ਪਹਾੜੀ ਰਾਜਿਆਂ ਦੀ ਹਿਲ ਕਿੰਗਸ ਤੇ ਦੂਜੇ ਜਿਹੜੇ ਨੇ ਮੁਗਲ, 1 ਮਿਲੀਅਨ ਫੋਰਸਿਸ ਸੀ, ਆਰਮ ਫੋਰਸਿਸ ਤੇ ਨਾਲ ਬਹੁਤ ਸਾਰੀ, ਤੇ ਉਹ ਫੋਰਟ ਜਿਹੜਾ ਸੀ ਉਹਦੇ ਹਰ ਆਲੇ ਦੁਆਲੇ ਘੇਰਾ ਪਾਇਆ, ਸਰਾਊਂਡ ਕੀਤਾ, ਤੇ ਵਿੱਚ ਚੰਦ ਕਈ ਸੈਂਕੜੇ ਗੁਰਸਿੱਖ ਸਨ ਥੋੜੇ ਨੰਬਰ ਵਿੱਚ, 1 ਮਿਲੀਅਨ ਫੌਜ ਤੇ 9 ਮਹੀਨੇ ਹੋ ਗਏ ਉਹਨੂੰ ਸਰਾਊਂਡ ਕੀਤੇ ਨੂੰ, ਫਿਰ ਵੀ ਗੁਰਸਿੱਖ ਸਰਵਾਈਵ ਕਰੀ ਗਏ। ਤੇ ਉਹ ਆਪ ਹੀ ਔਖੇ ਸੀ, ਉਹਨਾਂ ਕੋਲ ਰਹਿ ਨਹੀਂ ਗਿਆ, ਉਹ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਕਰੋ, ਖਾਲੀ ਕਰੋ, ਤੁਹਾਨੂੰ ਕੁਛ ਨਹੀਂ ਕਹਿੰਦੇ। ਸਿੱਖ ਕਹਿੰਦੇ ਉਹ ਤੇ ਇਸ ਤਰ੍ਹਾਂ ਬਚਨ ਕਰਦੇ ਨੇ, ਤੇ ਗੁਰੂ ਸਾਹਿਬ ਕਹਿੰਦੇ ਇਹਨਾਂ ਨੇ ਇਤਬਾਰ ਨਾ ਕਰੋ ਇਹਨਾਂ ਤੇ, ਇਹ ਝੂਠੇ ਨੇ। ਉਹ ਕਹਿੰਦੇ ਨਹੀਂ, ਤੇ ਹੁਣ ਕਸਮਾਂ ਖਾਈ ਜਾਂਦੇ ਨੇ, ਪ੍ਰੋਮ ਸਵੈਰ ਕਰਦੇ, ਆਈ ਸਵੈਰ ਅਪਾਉਂਟ ਦੀ ਕਾਓ ਦੇ ਹਿੰਦੂ ਕਹਿੰਦੇ ਕਿ ਮੈਂ ਕਾਓ ਦੇ ਉੱਪਰ ਸਵੈਰ ਕਰਦਾ ਆ ਕਿ ਬਿਲਕੁਲ ਠੀਕ ਹੋਣਾ, ਕਿ ਹਿੰਦੂ ਕਾਓ ਨੂੰ ਸੇਕਰਡ ਮੰਨਦੇ ਨੇ। ਦੂਜੇ ਕਹਿੰਦੇ ਆਈ ਸਵੈਰ ਅਪਾਉਂਟ ਕੁਰਾਨ, ਮੁਸਲਮਾਨ ਕਹਿੰਦੇ ਜੋ ਅਸੀਂ, ਤੇ ਜੋ ਗੁਰੂ ਸਾਹਿਬ ਨੇ ਕਿਹਾ ਤੁਸੀਂ ਨਾ ਮੰਨੋ। ਜਿਹੜੇ ਕਈ ਸੀ ਜਿਹੜੇ ਨਾ ਲਾਇਕ ਕਰਦੇ ਕਿ ਜੋ ਗੁਰੂ ਸਾਹਿਬ ਜਲ ਪਾਣੀ ਦਿੰਦੇ ਨੇ, ਰੋਟੀਆਂ ਦਿੰਦੇ ਨੇ, ਗੁਰਦੁਆਰੇ ਲੰਗਰ ਜਦੋਂ ਖੁੱਲੇ ਹੁੰਦੇ ਨਾ ਉਦੋਂ ਸਾਰੇ ਆਪਾਂ ਚੱਲ ਜਾਂਦੇ ਹਾਂ, ਪਰ ਜੋ ਕਹਿੰਦੇ ਅੱਜ ਇਸ ਤਰ੍ਹਾਂ ਕੋਈ ਵੀ ਕਹਿੰਦੇ ਨੇ, ਐਗਜ਼ਾਮਪਲ ਲੈ ਲਓ, ਗੁਰਦੁਆਰੇ ਆਪਾਂ ਜਾਈਏ ਰੋਜ਼, ਆਪਾਂ ਕਈ ਮੇਰਾ ਬੰਦਾ ਫ੍ਰੀ ਫੂਡ ਖਾਣ ਵਾਲਾ ਰੋਜ਼ ਲੰਗਰ ਸਾਰੇ ਸੇ ਖੁੱਲ੍ਹਾ ਹੈ, ਜਿਹਦੇ ਨੇ ਇੱਕ ਦਿਨ ਕਹਿ ਦੇਣਾ ਅੱਜ ਜੀ ਡੋਨੇਸ਼ਨ ਚਾਹੀਦਾ 50 ਪਾਉਂਡਾਂ ਦਾ, ਸਾਰੇ ਅੱਛਾ ਡੋਨੇ ਬਹੁਤ ਚਾਹੇ ਗੁਰਦੁਆਰੇ ਦੇਖੋ ਪੈਸੇ ਮੰਗਣ ਲੱਗ ਪਏ, ਆਣ ਕੇ ਸਾਰੇ ਭੱਜ ਜਾਂਦੇ ਨੇ, ਪੈਸੇ ਕੱਢਣੇ ਪੈਣੇ, ਇਹ ਸਾਡੇ ਜਿਹੜੀ ਚੀਜ਼ਾਂ ਚਾਹੁੰਦੇ ਆ। ਉਸ ਤਰ੍ਹਾਂ ਹੀ ਉਸ ਵੇਲੇ ਕਈ ਗੁਰਸਿੱਖ ਜਿਹੜੇ ਸੀ ਉਹ ਬਹੁਤ ਟਾਇਰਡ ਹੋ ਗਏ ਸੀ, 9 ਮਹੀਨੇ ਦੇਖੋ ਫੈਮਿਲੀ ਨਹੀਂ ਸੀ, ਸਾਰੀ ਪਿੱਛੇ ਭੁੱਖੇ ਰਹਿਣਾ, وہ انہیں ٹائر ہو گئے، گرو صاحب نے کہنے چل رہے ہیں جو مرضی ہو جائے. گرو صاحب نے کہا پھر اس طرح کرو، اے لکھ کے جاؤ مینو، ڈاکیومنٹ کرو کہ تُو ساڈا گرو نہیں، اسی تیرے سکھ نہیں. دیکھو کئی نے پھر اس طرح بھی لکھ دیتا، بہت سارے نے جنہاں نے لکھ دیتا کہ تُو ساڈا گرو نہیں تو اسی تیرے سکھ نہیں، چلے گئے واپس. رستے وچ انہاں نو لانتا پائیاں، گسے ہوئے جڑے نے، گسے جڑے ملے، تہانوں شرم نہیں آتی؟ گرو صاحب تو بے مک ہو کے آئے ہیں، بے مک ہو کے آئے، سارے لانتا پاؤن لگ پے، شرم ہی نہیں آئی، پھر جا کے لڑن لگ پے، لڑن لگ پے. چمکور دی جتھے مکسر جتھے اوتھے جڑی جگہ سی سترانے دی ٹاب، اوتھے جا کے لڑائی جنگ ہوئی، وار. اوتھے جڑے پائی مہا سنگھ سی نا جتھے دار جڑے گئے سی چھڈ کے، وہ سی دے نال 40 سنگھ سی، لڑدے لڑدے 39 سنگھ 439 شہید ہو گئے، ایک پائی مہا سنگھ رہ گئے، زمین تے پئے نے. تے گرو صاحب بھی جنگ دے دیکھا، جنگ سن کے تے اوتھے پہنچ گئے گرو صاحب بھی، تے شہید سنگھاں نو سارے ایک ایک نو پیار کردے ہوئے پائی مہا سنگھ کول پہنچ گئے، باقی سارے شہید ہو گئے، کلے مہا سنگھ جی اجے جیندے سن، انہاں کول پہنچ کے تے پائی مہا سنگھ دا سیس اپنے پٹ دے تے رکھ لیا. مہا سنگھ اکھاں کھول، دیکھا مہا سنگھ اکھاں کھول، اپنے آئیس کہ فتح بلائی پہلا کہ گرسکھ کوئی ہونا، آواز نہیں پچھانی کیونکہ بہت وونڈڈلی، بہت وونڈڈ سی نا، سیریسلی وونڈڈ سی، کہ گرسکھ ہو کوئی؟ کہ میری ایک بینتی ہے. اچھا کہ گرو صاحب نے سوچے بےنتی کیا نا، سر مہا سنگھ نے میری آواز نہیں پچھانی، مہا سنگھ اکھاں کھول. کہ براگ آ گئے کہ میری ایک بےنتی ہے کہ سچے پاتشاہ دے اگے بےنتی کر دو میرے والوں کہ جیڑا بداوا سی نا وہ پاڑ دینا، جیڑا اسی لکھا سی نا ڈاکیومینٹ کیتا سی، اسی بہت اوکھے ہو رہے ہاں، سانو کتے ٹوئی نہیں ملدی، بے مک ہوئے رام تے لگن جنم وجوگ، سانو کوئی ٹوئی کتے نہیں، سانو کوئی پوچھدا نہیں ہون اگے بھی کہ تے بے مک نے گرو صاحب چھڈ کے آئے نے، کرپا کرو گرو صاحب نو سنیا پہنچا دو کہ وہ بداوا جڑا پاڑ دین، ٹہر کر دین. گرو صاحب نے پھر سوچا کہ پائی مہا سنگھ نو اجے بھی صورت نہیں پتہ نہیں لگا کہ کون ہے میں. گرو صاحب نے تھوڑا جل لیا تو منہ پونجیا، مہا سنگھ اکھا کھول کے چنگی طرح ویکھ لیا، تو درشن کیتے سچے پاتشاہ دے سامنے اکھا وچوں ٹیئرز آن لگ پے کہ جنوں سچے پاتشاہ نو میں یاد کردا سی وہ میرے سامنے، مینوں انہاں نے میرے میرا سر جڑا اپنے پٹاں تے رکھے تے وہ میرے نال گل کردے نے. بہت بیراگ چاہ گئے کہ سچے پاتشاہ کہتے مہا سنگھ نوں پتا تو کی کہنا، میں بھی وہ بداوا جڑا میری جیب وچ ہی ہے، میں بھی وہ بداوا اپنے کول لیاندا، سچے پاتشاہ میرے تے رحم کرو، وہ بداوا پاڑ دو. دیکھو کنے گل مہینے دی گل سی، گرو صاحب نے چمکور دی گڑی جیڑی سی جیڑی پہلو آنند پور چھڈیا سی ادوں دے وچھڑے سی، آنند پور چھڈیا تقریباً اے ہے نومبر دسمبر، دسمبر دی گل ہے 1704، چار پانچ مہینے دی گل ہے، کیونکہ جڑا مکسر دا ساکا جڑا ہوندا اے مئی دے وچ لاگے شاگے ہوندا جا کے تقریباً 4-5-6 مہینے دے بعد. پر گرو صاحب نو پتا سی گرسکھاں دے بارے، انہوں نے وہ بداوا نہیں سٹیا کہ پائی مہا سنگھ جی وہ بداوا میرے کول ہے تے سامنے وہ بداوا پاڑیا. اے ہے گرو دے تے سکھ دی ریلیشن شپ. گرو صاحب کی نہیں کرتے سڈے واسطے، سب کچھ کرتے نے. سکھ جیڑا پائی بچتر سنگھ دی دیکھ لو، تھاپڑا دتا جی میرے ورگا موٹا سی جیڑا دنی چاند، کندھ ٹپ کے لت ٹوٹ گئی، کہا میرا ہاتھی ہے وہ ہاتھی دے ہاتھی بج گیا. گرسکھ ਗੁਰੂ ਸਾਹਿਬ ਕੀ ਨਹੀਂ ਕਰ ਸਕਦੇ, ਸਭ ਕੁਛ ਕਰ ਸਕਦੇ ਗੁਰੂ ਸਾਹਿਬ। ਉਹ ਛੋਟੇ ਜਿਹੇ ਭਾਈ ਬਚਿੱਤਰ ਸਿੰਘ, ਛੋਟਾ ਜਿਹਾ ਕੱਦ 5 ਫੁੱਟ ਦਾ, ਉਹਨੂੰ ਭੇਜਤਾ ਅੱਗੇ ਲੜਨ ਵਾਸਤੇ, ਲੜ ਕੇ ਫਤਿਹ ਕਰ, ਮਾਰੀ ਨਾਗਨੀ ਤੂੰ ਪਾੜ ਦਿੱਤਾ ਉਹਦੇ ਸਿਰ ਤੇ, ਭੱਜ ਗਿਆ ਮਸਤਾਥੀ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸੀ, ਹੋਰ ਕੀ ਸੀ, ਸ਼ਕਤੀ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੀ ਹੈ। ਤੋ ਸਭ ਵਡਿਆਈਆਂ ਹਰ ਨਾਮ ਵਿੱਚ ਮਿਲਦੀਆਂ ਕਿੱਥੋਂ, ਗੁਰੂ ਸਾਹਿਬ ਜਦੋਂ ਜਿਉਂ ਗੁਰੂ ਸਾਹਿਬ ਦੀ ਸੰਗਤ, ਗੁਰਸਿੱਖਾਂ ਦੀ ਸੰਗਤ ਕਰਕੇ ਗੁਰੂ ਸਾਹਿਬ ਦੇ ਨਾਲ। ਸਮਾਪਤੀ ਕਰਾਂਗੇ, ਮੈਨੂੰ ਵਾਰਤਾਲਾਪ ਭਾਈ ਸਰਜੀਤ ਸਿੰਘ ਨਾਲ ਵਿਚਾਰ ਕਰਦੇ ਸੀ, ਜਿੱਥੇ ਆਪਾਂ ਗੁਰੂ ਸਾਹਿਬ ਦਾ ਪਿਆਰ ਨਾ, ਗੁਰੂ ਸਾਹਿਬ ਦਾ ਪਿਆਰ ਕਿੱਥੋਂ ਮਿਲਦਾ, ਗੁਰਸਿੱਖਾਂ ਦੀ ਸੰਗਤ ਕਰਕੇ, ਪਿਆਰੇ ਪਿਆਰੇ ਗੁਰਸਿੱਖਾਂ ਦੀ ਸੰਗਤ ਕਰਦੇ, ਨਾਮ ਦੇ ਰੱਸੀਆਂ ਦੀ ਉਹਨਾਂ ਤੋਂ ਮਿਲਦੀਆਂ। ਗੁਰੂ ਸਾਹਿਬ ਕਹਿੰਦੇ, ਗੁਰੂ ਸਾਹਿਬ ਦਾ ਹੁਕਮ ਆ, ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ। ਕੰਤ ਜਿਹੜਾ ਵਾਹਿਗੁਰੂ ਪਰਮੇਸ਼ਰ, ਮਿਲ ਸਖੀਆਂ, ਸਖੀਆਂ ਜਿਹੜੀ ਨਾ ਸੁਹਾਗਣਾ ਜਿਹੜੀਆਂ ਨਾ, ਉਹਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ, ਵਾਈਫ ਜਿਹੜੇ ਨਾ ਚੰਗੀ, ਹਾਂਜੀ ਬਰਾਈਟਸ, ਹਾਂ ਬਰਾਈਟਸ ਨੂੰ ਪੁੱਛੇ ਕਹੋ ਕੰਤ ਨਿਸ਼ਾਨੀ, ਤੁਸੀਂ ਸਾਨੂੰ ਦੱਸਿਓ ਤੁਹਾਡੇ ਕੰਤ ਦੀ ਕੀ ਨਿਸ਼ਾਨੀ ਹੈ। ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ, ਕਹਿੰਦੇ ਜੋ ਇਹਨੇ ਪੁੱਛਿਆ ਨਾ ਤੁਹਾਡੇ ਕੰਤ ਦੀ ਹਸਬੰਦ ਨਿਸ਼ਾਨੀ ਦੱਸੋ, ਉਹ ਕਹਿੰਦੇ ਰਸ ਪ੍ਰੇਮ ਭਰੀ ਕਿਸ ਬੋਲ ਨਾ ਜਾਣੀ। ਉਹ ਤੇ ਇੰਨੇ ਰਸ ਵਿੱਚ ਭਰੇ ਨੇ ਆਪਣੇ ਆਪਣੇ ਪਤੀ ਦੇ ਨਾਲ, ਜਿਹੜਾ ਉਹਨਾਂ ਦੇ ਗਰੂਮ ਆ, ਉਹਦੇ ਪਿਆਰ ਵਿੱਚ ਉਹ ਕੁਛ ਬੋਲ ਨਹੀਂ ਸਕਦੇ, ਉਹ ਪਿਆਰ, ਪਤੀ ਦਾ ਪਿਆਰ ਕਿਸ ਤਰ੍ਹਾਂ ਦਾ। ਗੁਰਸਿੱਖ ਜਿਹੜੇ ਨੇ ਉਹਨੇ ਸੰਗਤ ਕਰੀ ਗੁਰਸਿੱਖਾਂ ਦੀ, ਗੁਰਸਿੱਖਾਂ ਦੀ ਸੰਗਤ ਦੇ ਨਾਲ ਹੀ ਇਹ ਸਭ ਹੋਣੀਆਂ ਗੱਲਾਂ। ਤੇ ਵਿਚਾਰ ਕਰਦੇ ਕਰਦੇ ਗੁਰਸਿੱਖਾਂ ਦੀਆਂ ਗੱਲਾਂ ਤੁਰ ਪਈਆਂ, ਪੁਰਾਤਨ ਗੁਰਸਿੱਖਾਂ ਦੀਆਂ, ਇਹਨਾਂ ਨੇ ਕਾਫੀ ਸਿੰਘਾਂ ਦੀ ਸੰਗਤ ਕੀਤੀ, ਭਾਈ ਸਰਜੀਤ ਸਿੰਘ, ਅਸੀਂ ਸਿੰਘ ਕਈ ਬੈਠੇ ਸੀ। ਇਹਨਾਂ ਨੇ ਇੱਕ ਸਿੰਘ ਨੇ 2-3 ਸਿੰਘਾਂ ਦੀ ਗੱਲ ਇਕੱਠੀਆਂ ਗੱਲਾਂ ਦੱਸੀਆਂ। ਬਾਪੂ ਸੁਰੈਣ ਸਿੰਘ ਹੋਏ ਸਨ, ਬੜੇ ਪੁਰਾਣੇ ਪੁਰਾਤਨ ਸਿੰਘ ਸੀ, ਬੜੀ ਚੜ੍ਹਦੀ ਕਲਾ, ਇੱਕ ਲੱਤ ਹੁੰਦੀ ਸੀ ਉਹਨਾਂ ਦੇ, ਸਮਾਗਮਾਂ ਤੇ ਇੱਕ ਕੁੰਡੀ ਨਾਲ ਤੁਰਦੇ ਹੁੰਦੇ ਸੀ ਬਾਪੂ ਸੁਰੈਣ ਸਿੰਘ। ਗੁਰਦਾਸਪੁਰ ਵੱਲ ਰਹਿੰਦੇ ਹੁੰਦੇ ਸੀ ਤੇ ਇੱਕ ਦਿਨ ਬੈਠੇ ਬੈਠੇ ਤੁਰ ਪਏ ਘਰੋਂ, ਤੁਰ ਕੇ ਤੇ ਟ੍ਰੇਨ ਲੈ ਲਈ ਤੇ ਦਸੂਹਾ ਜਿੱਥੇ ਨਾ ਉੱਥੇ ਹੁੰਦੇ ਸੀ ਇੱਕ ਹੋਰ ਬਹੁਤ ਚੜ੍ਹਦੀ ਕਲਾ ਵਾਲੇ ਗੁਰਸਿੱਖ, ਭਾਈ ਪ੍ਰੀਤਮ ਸਿੰਘ ਦਸੂਹੇ ਵਾਲੇ, ਟ੍ਰੇਨ ਲੈ ਕੇ ਉੱਥੇ ਚੱਲ ਗਏ ਤੇ ਦੇਖਿਆ ਤੇ ਅੱਗੇ ਦਰਵਾਜ਼ਾ ਬੰਦ, ਉਹ ਇਹਨੇ ਨਹੀਂ ਸੱਦਿਆ ਸਾਨੂੰ, ਬੈਠੇ ਬੈਠੇ ਦੇਖੋ ਦਰਵਾਜ਼ਾ ਬੰਦ, ਉਹ ਛੱਡ ਕੇ ਕੁਰਾਲੇ ਵੱਲ ਤੁਰ ਪਏ। ਕੁਰਾਲਾ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਆ, ਹੁਸ਼ਿਆਰ, ਉੱਥੇ ਕੌਣ ਰਹਿੰਦੇ ਸੀ, ਭਾਈ ਅਵਤਾਰ ਸਿੰਘ ਕੁਰਾਲੇ ਵੱਲ, ਜਿਹੜੇ 1978 ਨਾ ਉਹਨਾਂ ਚ ਇੱਕ ਸਿੰਘ ਸ਼ਹੀਦ ਹੋਏ ਨੇ, ਭਾਈ ਅਵਤਾਰ ਸਿੰਘ ਕੁਰਾਲੇ ਵਾਲੇ, ਬਹੁਤ ਬਜ਼ੁਰਗ ਸੀ, ਵੈਰੀ ਓਲਡ ਸੀ, ਉਹ ਖੁੰਡੀ ਫੜ ਕੇ ਤੁਰਦੇ ਹੁੰਦੇ ਸੀ, ਬੜੇ ਜਪੀ ਤਪੀ ਸਿੰਘ ਸੀ। ਉਹਨੇ ਜੋ ਭਾਈ ਬਾਪੂ ਸੁਰੈਣ ਸਿੰਘ ਉੱਥੇ ਗਏ ਨਾ ਉਹਨਾਂ ਦੇ ਘਰ ਦੇ ਸਾਹਮਣੇ ਦਰਵਾਜ਼ੇ ਤੇ, ਉਹ ਛੱਲੀਆਂ ਜਿਹੜੀਆਂ ਸੀ ਨਾ ਉਹ ਕਰਦੇ ਸੀ, ਛੱਲੀਆਂ ਦਾ ਕੰਮ ਕਰਦੇ ਸੀ, ਜਿਹੜੇ ਕੌਰਨ ਜਿਹੜੇ ਨਾ ਉਹਨਾਂ ਦੇ ਕੰਮ ਕਰਦੇ ਸੀ। ਅੱਛਾ ਬਹੁਤ ਚੰਗਾ ਕੀਤਾ ਤੁਸੀਂ ਆ ਕੇ, ਤੁਹਾਨੂੰ ਯਾਦ ਹੀ ਕਰ ਰਹੇ ਸੀ। ਦੇਖੋ ਗੁਰਸਿੱਖ ਗੁਰਦਾਸਪੁਰ ਤੁਰ ਕੇ ਪਹਿਲਾਂ ਦਸੂਹੇ ਗਏ ਤੇ ਉਸ ਤੋਂ ਬਾਅਦ ਬਾਪੂ ਸੁਰੈਣ ਸਿੰਘ ਹੁਣੀ ਉੱਥੇ ਚਲ ਗਏ ਉਹਨਾਂ ਕੋਲ, ਭਾਈ ਅਵਤਾਰ ਸਿੰਘ ਕੋਲ ਕੁਰਾਲੇ, ਤੇ ਕਹਿੰਦੇ ਪਤਾ ਕੀ ਜਵਾਬ ਦਿੱਤਾ, ਜੇ ਚਿੱਠੀ ਪਾਉਣੀ ਹੁੰਦੀ ਤਾਂ ਐਡਰੈਸ ਤੇ ਲਿਖਦਿਆ ਕਰੋ ਕਿੱਥੇ ਸੱਦਦੇ ਆ ਤੁਸੀਂ, ਤੁਸੀਂ ਬੁਲਾਇਆ ਤੇ ਦੱਸ ਦਿੱਤੇ ਕੌਣ ਆ ਕਿ ਮੈਂ ਦਸੂਹੇ ਭੱਜਾ ਫਿਰਦਾ, ਤੁਹਾਨੂੰ ਸੁਣਿਆ ਲੈ ਵਾਇਰਲੈਸ, ਅੱਜ ਟੈਲੀਫੋਨ ਚੱਲਦੇ ਵਾਇਰਲੈਸ, ਦੇਖੋ ਸਿੰਘਾਂ ਦੀ। ਉੱਥੇ ਪਹੁੰਚ ਗਈ ਗੱਲ, ਉੱਥੋਂ ਚੱਲ ਕੇ ਉੱਥੇ ਸਾਹਮਣੇ ਆ ਗਏ ਤੇ ਰਾਤ ਰਹੇ ਤੇ ਕਹਿੰਦੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਸਾਡੇ ਘਰ ਕੱਲ ਪਰਸੋਂ ਨੂੰ ਸਮਾਗਮ ਆ, ਉੱਥੇ ਸਾਡੀ ਜਗ੍ਹਾ ਤੇ ਤੁਸੀਂ ਜ਼ਰੂਰ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਸਾਡੇ ਘਰੇ ਜ਼ਰੂਰ ਆਇਓ। ਕਹਿੰਦੇ ਭਾਈ ਅਵਤਾਰ ਸਿੰਘ ਜਵਾਬ ਦਿੱਤਾ ਉਹਨਾਂ ਨੂੰ, ਸਾਡੇ ਨਾ ਜਿਹੜਾ ਮੱਝ ਆ ਨਾ, ਮੱਝ ਦਾ ਜਿਹੜਾ ਵੱਛਾ ਜਿਹੜਾ ਕੱਟਾ ਨਾ, ਕੱਟਾ ਜਿਹਾ ਬੇਬੀ ਉਹਦਾ, ਕਾਫ ਜਿਹੜਾ, ਉਹ ਬਿਮਾਰ ਆ, ਥੋੜਾ ਢਿੱਲਾ ਆ, ਜੇ ਉਹ ਠੀਕ ਹੋ ਗਿਆ ਤੇ ਦੇਖਾਂਗੇ। ਉਹ ਕਹਿ ਕੇ ਤੇ ਠੀਕ ਹੈ ਤੇ ਦੇਖਾਂਗੇ, ਫਿਰ ਕਹਿ ਕੇ ਉਹ ਥੋੜੇ ਚਿਰ ਬਾਅਦ ਆਰਾਮ ਕਰਨ ਲੱਗ ਪਏ ਤੇ ਬਾਪੂ ਭਾਈ ਅਵਤਾਰ ਸਿੰਘ ਆਰਾਮ ਕਰਦੇ ਕਰ ਰਾਤ ਨੂੰ ਦੇਖਿਆ ਨਾ ਕਿ ਭਾਈ ਸੁਰੈਣ ਸਿੰਘ, ਬਾਪੂ ਸੁਰੈਣ ਸਿੰਘ ਨਾਲ ਪਏ ਸੀ ਤੇ ਕਿੱਥੇ ਚਲੇ ਗਏ, ਲੱਭਦੇ ਨੇ ਜਿੱਥੇ ਕੱਟੇ ਕੋਲ ਚਲੇ ਗਏ, ਕੱਟੇ ਦੀਆਂ ਲੱਤਾਂ ਫੜ ਕੇ, ਕੱਟਿਆ ਤੂੰ ਠੀਕ ਹੋ ਜਾ, ਕੱਟਿਆ ਤੂੰ ਠੀਕ ਹੋ ਜਾ, ਤੂੰ ਠੀਕ ਹੋ ਜਾਏਗਾ ਭਾਈ ਸਾਹਿਬ ਸਾਡੇ ਪਿੰਡ ਆ ਜਾਣਗੇ ਸਮਾਗਮ ਤੇ, ਕੱਟਿਆ ਤੂੰ ਠੀਕ ਹੋ ਜਾ, ਹੁਣ ਕੱਟੇ ਦੀਆਂ ਲੱਤਾਂ ਫੜ ਕੇ, ਉਹ ਕਾਫ ਦੀਆਂ ਲੱਤਾਂ ਵਾਲੇ, ਕੱਟਿਆ ਤੂੰ ਠੀਕ ਹੋ ਜਾ, ਤੂੰ ਠੀਕ ਹੋ ਜਾ, ਕਹਿੰਦਾ ਬਾਪੂ ਜੀ ਭਾਈ ਸਾਹਿਬ ਸਾਡੇ ਪਿੰਡ ਚ ਆ ਜਾਣਗੇ, ਕੱਟਿਆ ਤੂੰ ਠੀਕ ਹੋ ਜਾ। ਇਸ ਤਰ੍ਹਾਂ ਕਰਦੇ ਕਰਦੇ ਤੇ ਭਾਈ ਸਾਹਿਬ ਕਹਿੰਦੇ ਕੋਈ ਨੀ ਭਾਈ ਸਾਹਿਬ ਸੌਂ ਜਾਓ, ਸਵੇਰੇ ਦੇਖਾਂਗੇ, ਸਵੇਰੇ ਦੇਖਾਂਗੇ, ਤੁਸੀਂ ਸੌਂ ਜਾਓ ਜਾ ਕੇ। ਫਿਰ ਜਾ ਕੇ ਸੌਂਗੇ, ਥੋੜੀ ਦੇਰ ਬਾਅਦ ਫਿਰ ਦੇਖਿਆ ਭਾਈ ਸਾਹਿਬ ਸੌਂਗੇ ਨਾ, ਫਿਰ ਜਾ ਕੇ ਕੱਟਿਆ ਤੂੰ ਠੀਕ ਹੋ ਜਾ, ਕੱਟਿਆ ਤੂੰ ਠੀਕ ਹੈ, ਤੂੰ ਠੀਕ ਹੈ ਨਾ ਭਾਈ ਸਾਹਿਬ ਸਾਡੇ ਪਿੰਡ ਸਮਾਗਮ ਆ ਜਾਏਗੇ, ਕੱਟਿਆ ਤੂੰ ਠੀਕ ਹੋ ਜਾ, ਜੋ ਕੱਟਿਆ ਠੀਕ ਹੋ ਜਾ, ਕਹਿੰਦੇ ਨਾ ਸਵੇਰੇ ਕੱਟਾ ਬਿਲਕੁਲ ਠੀਕ ਹੋ ਗਿਆ। ਦੇਖੋ ਗੁਰਸਿੱਖਾਂ ਦਾ ਕਿੰਨਾ ਪਿਆਰ, ਭਾਈ ਸਾਹਿਬ ਨੂੰ ਸਮਾਗਮ ਤੇ ਗਏ, ਕਿੰਨਾ ਪਿਆਰ ਇੱਕ ਉਹਦੇ ਜਾਣਾ, ਤੇ ਉਹਨੂੰ ਇੰਨੀ ਸ਼ਰਮ ਨੇ ਕੱਟੇ ਨੂੰ ਜਾ ਕੇ ਬੇਨਤੀਆਂ ਕੀਤੀਆਂ ਤੂੰ ਠੀਕ ਹੋ ਜਾਣ, ਤਾਂ ਕਿ ਸਾਨੂੰ ਗੁਰਸਿੱਖਾਂ ਦੀ ਚਰਨ ਧੂੜ ਮਿਲ ਸਕੇ। ਤੇ ਦੇਖੋ ਇਹ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਜੇ ਅਸੀਂ ਗੁਰੂ ਸਾਹਿਬ ਤੋਂ ਕੋਈ ਚੀਜ਼ ਚਾਹੁੰਦੇ ਨਾ ਸਾਨੂੰ ਮਿਲੇ, ਉਦੋਂ ਪਹਿਲਾਂ ਸਾਨੂੰ ਗੁਰਸਿੱਖਾਂ ਨਾਲ ਪਿਆਰ ਕਰਨਾ ਪਏਗਾ, ਕਿਉਂਕਿ ਗੁਰਸਿੱਖ ਜਿਹੜੇ ਭੈਣ ਭਾਈ ਨੇ, ਜਦੋਂ ਅਸੀਂ ਅੰਮ੍ਰਿਤ ਛਕਦੇ ਨਾ, ਗੁਰੂ ਸਾਹਿਬ ਦਾ ਹੁਕਮ ਹੁੰਦਾ ਅੱਜ ਤੋਂ ਤੁਹਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਆ ਗੁਰਸਿੱਖਾਂ ਨਾਲ ਤੁਹਾਡੇ ਭੈਣ ਭਾਈ ਨੇ, ਭਾਈ ਸਾਰੇ ਸਾਡੇ ਨਾਲ ਸਿੰਘਾਂ ਦਾ ਮੇਲ ਜਿਹੜੇ ਸਿੰਘ ਨਾ ਆਇਆ ਫੀਮੇਲ ਕੋਰ ਸੀ, ਕਿਉਂਕਿ ਸਾਡੇ ਭੈਣ ਭਰਾ ਸੀ, ਇਹਨਾਂ ਨਾਲ ਵਰਤਣਾ। ਜੇ ਗੁਰਸਿੱਖਾਂ ਨੂੰ ਭੈਣ ਭਰਾ ਅਸਲੀ ਸਮਝਾਂਗੇ ਤੇ ਸਾਡੇ ਪਿਤਾ ਤਾਂ ਹੀ ਖੁਸ਼ ਹੋਣਗੇ। ਜੇ ਬੱਚੇ ਲੜੀ ਜਾਣ ਆਪਣੇ ਘਰੇ ਘਰ ਵਿੱਚ, ਪਿਤਾ ਖੁਸ਼ ਹੋ ਸਕਦਾ? ਤੁਹਾਡੀ ਫੈਮਿਲੀ ਵਿੱਚ ਦੇਖ ਲਓ, ਤੁਸੀਂ ਭੈਣ ਭਰਾ ਦੋਨੇ ਲੜੀ ਜਾਓਗੇ, ਇੱਕ ਸੁਣ ਮੁੱਕੀ ਹੋਏ, ਜੋ ਮਰਜ਼ੀ ਹੋਏ, ਪਿਤਾ ਕਿੱਥੇ ਖੁਸ਼ ਹੋ ਸਕਦੇ? ਗੁਰੂ ਸਾਹਿਬ ਦੀ ਖੁਸ਼ੀ ਚਾਹੁੰਦੇ ਆ ਤੇ ਗੁਰਮੁਖ ਵੈਸੋ ਸਫਾ ਵਿਸ਼ਾਈ ਕਰਨਾ ਪਏਗਾ। ਸੋ ਇਹ ਨਿਯਮ ਜਿਹੜੇ ਨੇ, ਜਿੱਥੇ ਸਭ ਤੋਂ ਵੱਡੀ ਗੱਲ ਪਿਆਰ ਦੀ ਜਿਹੜੀ ਗੱਲ, ਟਾਈਮ ਕਿੰਨਾ? ਅੱਛਾ, ਗੁਰਸਿੱਖਾਂ ਬੇਨਤੀ ਹੈ, ਮੈਂ ਤੇ ਭਾਈ ਸਰਜੀਤ ਨਾਲ ਵਿਚਾਰ ਕਰਦੇ ਸੀ, ਮਾਇਕ ਜਦੋਂ ਫੜ ਲੈਂਦੇ ਮੇਰਾ ਹੱਟ ਨੂੰ ਜੀ ਨਹੀਂ ਕਰਦਾ ਹੁੰਦਾ, ਪਹਿਲਾਂ ਜੀ ਨਹੀਂ ਕਰਦਾ ਬੋਲਣ ਨੂੰ, ਜਦੋਂ ਫੜ ਲਿਆ ਫਿਰ ਕਹਿੰਦਾ ਹੱਟ ਨੂੰ ਜੀ ਨਹੀਂ ਕਰਦਾ। ਬੜੀ ਆਦਤ ਭੈੜੀ ਹੁੰਦੀ ਨਾ, ਇਹ ਟੀਵੀ ਆ ਸਾਨੂੰ ਮਾਇਕ ਦੀ, ਤੁਹਾਨੂੰ ਟੈਲੀਵਿਜ਼ਨ, ਤੁਹਾਨੂੰ ਮਾਇਕ ਦੀ ਆਦਤ ਹੋਊਗੀ, ਇਹ ਹੱਥ ਚ ਨਾ ਆ ਜਾਵੇ। ਇੱਕ ਵਾਰੀ ਰਾਤੀ ਵੀ ਮੈਨੂੰ ਕਹਿੰਦੇ ਸਿੰਘ ਬਾਅਦ ਚ ਕਹਿੰਦਾ ਤੂੰ ਬਾਹਰ ਬੋਲਿਆ ਸੀ ਬਹੁਤ ਜ਼ਿਆਦਾ, ਮੈਂ ਕਿਹਾ ਕੋਈ ਨੀ, ਮੈਂ ਆਦਤ ਪਈ ਹੋਈ, ਕੀ ਮਜਬੂਰੀ ਹੈ, ਮਾਫ਼ ਕਰਨਾ ਸਾਡੀ, ਸੋਰੀ। ਤੇ ਗੁਰਸਿੱਖਾਂ ਦੀ ਪਹਿਲੀ ਗੱਲ ਜਿਹੜੀ, ਗੁਰਸਾਹਿਬ ਕਿੱਥੋਂ ਰੀਝਦੇ ਨੇ, ਰੀਝਦੇ ਬਹੁਤ ਖੁਸ਼ ਹੁੰਦੇ ਸਾਡੇ ਤੋਂ। ਪਹਿਲੀ ਰਾਇਤ ਜਿਹੜੀ ਹੈ, ਗੁਰਸਾਹਿਬ ਨੂੰ ਖੁਸ਼ ਕਰਨ ਵਾਸਤੇ ਅੰਮ੍ਰਿਤ ਛਕਣਾ ਪਏਗਾ। ਹਾਂਜੀ, ਅੱਛਾ ਠੀਕ ਹੈ। ਗੁਰਸਿੱਖਾਂ ਪਹਿਲਾਂ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪੌਲ ਸਕਿਆ, ਜੇ ਗੁਰੂ ਸਾਹਿਬ ਦੇ ਸੈਂਚੁਰੀ ਆਉਣਾ ਪਹਿਲੋਂ ਅੰਮ੍ਰਿਤ ਛਕਣਾ ਪਏਗਾ, ਇਹ ਗੁਰੂ ਸਾਹਿਬ ਦੇ ਨਾਲ। ਜੇ ਤੁਸੀਂ ਅੰਮ੍ਰਿਤ ਛਕ ਲਓਗੇ ਫਿਰ ਸਭ ਕੁਝ ਤੁਹਾਡੇ ਨਾਲ, ਸਭ ਵਡਿਆਈਆਂ, ਗੁਰੂ ਸਾਹਿਬ ਇੱਕ ਇੱਕ ਚੀਜ਼ ਦੇਣਗੇ ਤੁਹਾਨੂੰ, ਇੱਕ ਇੱਕ ਚੀਜ਼, ਕੋਈ ਗੁੱਝਾ ਨਹੀਂ ਰੱਖਦੇ ਤੁਹਾਨੂੰ, ਸੀਕਰਟ ਹਾਈਡ ਨਹੀਂ ਕਰਦੇ ਗੁਰੂ ਸਾਹਿਬ, ਜੋ ਉਹਨਾਂ ਕੋਲ ਸਭ ਕੁਝ ਦਿੱਤਾ ਉਹਨਾਂ ਨੇ। ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪੌਲ ਛਕੇ, ਇਹ ਪਹਿਲੀ ਰਹਿਤ ਆ, ਇਹਦੇ ਨਾਲ ਜੁੜਨਾ। ਫਿਰ ਉਹਦੇ ਨਾਲ ਰਹਿਤਾਂ ਰੱਖਣੀਆਂ, ਚਾਰ ਬੱਜਰ ਕੁਰੈਤਨ ਬਚਣਾ, ਇਹ ਸਿੱਖ ਦਾ ਫਰਜ਼ ਹੈ। ਸੱਤ ਬਾਣੀ ਦੇ ਨਿਤਨੇਮ, ਦਸਵੰਧ ਕੱਢਣਾ, ਦਸਵੰਧ ਗਿਣ ਕੇ 1/10, ਇਹ ਜ਼ਰੂਰੀ ਆ, ਬਹੁਤ ਅਸੀਂ ਦਸਵੰਧ ਕੱਢਦੇ ਨੇ। ਗੁਰੂ ਸਾਹਿਬ ਦਾ ਹੁਕਮ ਆ, ਦਸਵੰਧ ਗੁਰੂ ਨਾ ਦੇਵਈ, ਝੂਠ ਬੋਲ ਜੋ ਖਾਏ, ਜਿਹੜਾ ਦਸਵੰਧ ਨਹੀਂ ਕੱਢਦਾ ਨਾ ਉਹ ਝੂਠ ਬੋਲ ਕੇ ਖਾਂਦਾ, ਝੂਠ ਬੋਲਦਾ। ਦਸਵੰਧ ਗੁਰੂ ਨਾ ਦੇਵੀ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ ਜਿਸ ਕਾ ਕਿਸਨ ਅਮਸਾ, ਮੈਂ ਆਈ ਡੋਂਟ ਟਰਸਟ ਹਿਮ, ਮੈਂ ਉਹਦਾ ਟਰਸਟ ਨਹੀਂ ਕਰਦਾ, ਕਹਿੰਦੇ ਗੁਰੂ ਸਾਹਿਬ। ਜਿਹਦੇ ਤੇ ਗੁਰੂ ਸਾਹਿਬ ਟਰਸਟ ਨਹੀਂ ਕਰਦੇ ਉਹ ਸਿੱਖ ਜਿਹੜਾ ਉਹਦੀ ਕਮਾਈ ਸਫਲ ਹੋ ਸਕਦੀ ਹੈ? ਜੋ ਵੀ ਕਰਦਾ ਗੁਰੂ ਸਾਹਿਬ ਟਰਸਟ, ਉਹ ਗੁਰੂ ਸਾਹਿਬ ਮੈਂ ਟਰਸਟ ਨਹੀਂ ਕਰਦਾ ਉਹਤੇ, ਉਹ ਕੀ ਕਰ ਸਕਦਾ ਫਿਰ? ਜੇ ਤੇ ਗੁਰੂ ਸਾਹਿਬ ਟਰਸਟ ਨੇ, ਗੁਰੂ ਸਾਹਿਬ ਟਰਸਟ ਲੈਣ ਵਾਸਤੇ ਸਭ ਕੁਝ ਕਰਦੇ ਹਾਂ ਕਿ ਗੁਰੂ ਸਾਹਿਬ ਨੂੰ ਸਾਡੇ ਟਰਸਟ, ਅਸੀਂ ਟਰਸਟ ਵਰਥੀ ਬਣ ਜਾਈਏ ਗੁਰੂ ਸਾਹਿਬ ਦੇ, ਅਸੀਂ ਸਭ ਕੁਝ ਕਰਦੇ ਹਾਂ, ਰਹਿਤ ਰੱਖਦੇ ਹਾਂ। ਜੇ ਅਸੀਂ ਗੁਰੂ ਸਾਹਿਬ ਟਰਸਟ ਵਰਥੀ ਬਣ ਜਾਓਗੇ ਨਹੀਂ, ਫਿਰ ਕੀ ਕਰ ਸਕਦੇ ਸੀ? ਭਾਈ ਮਹਾਂ ਸਿੰਘ ਨੇ ਬਦਾਵਾ ਦਿੱਤਾ ਸੀ ਨਾ ਗੁਰੂ ਸਾਹਿਬ ਨੂੰ, ਉਹ ਤਾਂ ਪਾੜ ਕੇ ਚੱਲ ਦੇ ਦਿੱਤਾ, ਪਰ ਅਸੀਂ ਰੋਜ਼ ਗੁਰੂ ਸਾਹਿਬ ਨੂੰ ਬਦਾਵਾ ਦਿੰਦੇ ਹਾਂ, ਹਰ ਰੋਜ਼ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਬਦਾਵਾ, ਹਰ ਰੋਜ਼ ਇਹ ਬਦਾਵਾ ਦੇ ਕੇ ਜਾਂਦੇ ਹਾਂ। ਉਹ ਜਦ ਭਾਈ ਮਹਾਂ ਸਿੰਘ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸਿੱਖ ਬਣਾਇਆ, ਪਰ ਅਸੀਂ ਤੇਰੀ ਸਿੱਖ ਕਬੂਲ ਨਹੀਂ ਕਰਨੀ, ਹਰ ਰੋਜ਼ ਬਦਾਵਾ ਦੇ ਕੇ ਜਾਂਦੇ, ਪਰ ਸਾਡਾ ਬਦਾਵਾ ਕੌਣ ਪਾੜੇਗਾ? ਗੁਰੂ ਸਾਹਿਬ ਦੀ ਬਦਾਵਾ ਕੌਣ ਸਾਡਾ ਪਾੜੇਗਾ? ਜੇ ਅਸੀਂ ਰਿਟਰਨ ਰੋਜ਼ ਦੇ ਕੇ ਜਾਂਦੇ ਨਾ, ਰੋਜ਼ ਬੇਮੁੱਖ ਹੋ ਕੇ, ਰਹਿਤ ਨਹੀਂ ਰੱਖਣੀ, ਨਿਤਨੇਮ ਕਈ ਨਹੀਂ ਕਰਦੇ, ਇਹ ਸਭ ਪਰਪੱਕ ਹੋਣਾ ਚਾਹੀਦਾ, ਆਉਣਾ ਪੈਣਾ ਇੱਥੇ ਵਾਪਸ। ਇਹ ਬਦਾਵਾ ਗੁਰੂ ਸਾਹਿਬ ਤਾਂ ਹੀ ਪਾੜਨਗੇ ਰੋਜ਼ ਸਾਡਾ ਜਿੱਦਾਂ ਦਿੱਤਾ ਬੇਮੁੱਖ ਹੋਣਾ ਦਾ, ਜਿਸ ਵਾਪਸ ਫਿਰ ਸ਼ਰਨ ਗੁਰ ਆਵੇ ਫਿਰ ਗੁਰੂ ਸਾਹਿਬ ਬਖਸ਼ਣਗੇ। ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ, ਜਿਸ ਨੂੰ ਸਦਾ ਦਿਆਲ ਹੈ ਸਤਿਗੁਰ ਦਾ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਸਾਰਿਆਂ ਦਾ ਭਲਾ ਹੀ ਮਨਾਉਂਦੇ ਸਤਿਗੁਰ, ਤਾਂ ਹੀ ਸਤਿਗੁਰ ਭਲਾ ਮਨਾ ਕੇ ਹੀ ਸਾਡੇ ਸਾਨੂੰ ਭਲਾ ਚਾਹੁੰਦੇ ਨੇ, ਪਰ ਅਸੀਂ ਆਪਣਾ ਭਲਾ ਨਹੀਂ ਚਾਹੁੰਦੇ। ਸਤਿਗੁਰ ਕਿਸ ਤਰ੍ਹਾਂ ਸਾਡਾ ਭਲਾ ਕਰਨ, ਅਸੀਂ ਆਪਣਾ ਭਲਾ ਨਹੀਂ ਚਾਹੁੰਦੇ। ਸਤਿਗੁਰ ਤੇ ਖੜੇ ਨੇ ਚਰਨ ਸ਼ਰਨ ਗੁਰ ਇੱਕ ਪੈਂਡਾ, ਤੇ ਸਤਿਗੁਰ ਕੋਟ ਪੈਂਡਾ ਅੱਗੇ ਉਹ ਲੇਤਾ, ਉਹਦੇ ਕਰੋੜਾ ਪੈਂਡਾ ਆਣ ਕੇ ਸਾਨੂੰ ਭਲਾ ਬਣਾ ਭਲਾ ਕਰਨ ਸਾਡੇ ਆਣ, ਪਰ ਅਸੀਂ ਫਸਟ ਸਟੈਪ ਨਹੀਂ ਲੈ ਰਹੇ। ਫਸਟ ਸਟੈਪ ਲਈਏ, ਗੁਰੂ ਸਾਹਿਬ ਵੱਲ ਜੁੜੀਏ। ਤੇ ਨਾਲ ਬੇਨਤੀ ਹੈ, ਇੱਕ ਰੈਸਪੈਕਟ ਫੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਂਪੇਨ ਹੈ ਜਿਹੜਾ, ਇਹ ਬਹੁਤ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਇਹ ਕਈ ਗੁਰਸਿੱਖ ਇੱਥੇ ਚਲਾ ਰਹੇ ਨੇ, ਤੇ ਇਹ ਆਪਾਂ ਇਹਨਾਂ ਨਾਲ ਹੱਥ ਵਟਾਈਏ। ਜਿੱਥੇ ਵੀ ਕੋਈ ਤੁਹਾਨੂੰ ਲੱਗਦਾ ਇੱਥੇ ਜਦ ਵੀ ਤੁਹਾਡੇ ਤੁਸੀਂ ਬੱਚੇ ਤੁਹਾਨੂੰ ਪਤਾ ਲੱਗ ਜਾਂਦਾ ਨਾ, ਇਹਨਾਂ ਨੂੰ ਈਮੇਲ ਐਡਰੈਸ ਇਹਨਾਂ ਦਾ ਸਾਰਾ ਹੈਗਾ, ਤੁਸੀਂ ਜ਼ਰੂਰ ਪੜ੍ਹਿਓ ਤੇ ਇਹਨਾਂ ਨਾਲ ਕੰਟੈਕਟ ਕਰਿਓ ਤੇ ਤੁਸੀਂ ਦੇਖਿਓ, ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਇਟਸ ਆਵਰ ਡਿਊਟੀ ਐਸ ਗੁਰਸਿੱਖਸ, ਗੁਰੂ ਸਾਹਿਬ ਦਾ ਰੈਸਪੈਕਟ ਅਸੀਂ, ਗੁਰੂ ਸਾਹਿਬ ਆਪਣੀ ਰੈਸਪੈਕਟ ਆਪ ਕਰਾਉਂਦੇ ਨੇ, ਪਰ ਸਾਡਾ ਸਿੱਖਾਂ ਦਾ ਵੀ ਫਰਜ਼ ਆ ਕਿ ਗੁਰੂ ਸਾਹਿਬ ਦੀ ਬੇਅਦਬੀ ਨਾ ਹੋਵੇ, ਤੇ ਸਾਡੀ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਦੇ ਨਾਲ ਭਾਗ ਲਈਏ, ਕਿ ਲੋਕੀ ਜਿਹੜੇ ਨੇ ਜਿਹੜੇ ਗਲਤ ਪਾਸੇ ਆ ਉਹ ਨਾ ਇਸ ਤਰ੍ਹਾਂ ਕਰਨ। ਤੁਹਾਡਾ ਇੱਕ ਇੱਕ ਦਾ ਫਰਜ਼ ਹੈ ਗੁਰੂ ਸਾਹਿਬ ਦੀ ਰੈਸਪੈਕਟ ਰੱਖਣ ਵਾਸਤੇ, ਤੁਹਾਡਾ ਫਰਜ਼ ਹੈ ਇਹਨਾਂ ਨਾਲ ਕੋਆਪਰੇਟ ਕਰੋ, ਕਿ ਜਿੱਥੇ ਵੀ ਤੁਹਾਨੂੰ ਦਿਸਦਾ ਕੋਈ ਗਲਤੀ ਹੋ ਰਹੀ ਹੈ, ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਕੋਈ ਬੈਂਕਵਟ ਹਾਲ 'ਚ ਲੈ ਕੇ ਜਾਂਦਾ, ਜਿੱਥੇ ਸ਼ਰਾਬ ਮੀਟ ਹੁੰਦਾ ਹੈ ਉੱਥੇ ਲੈ ਕੇ ਜਾਂਦਾ, ਤੁਹਾਡਾ ਇਹ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕਰੀਏ ਕਿ ਸਾਡੇ ਗੁਰੂ ਸਾਹਿਬ ਇਸ ਤਰ੍ਹਾਂ ਇਸ ਤਰ੍ਹਾਂ ਜਗ੍ਹਾ ਵਿੱਚ ਨਹੀਂ ਆ ਸਕਦੇ। ਇਹ ਬਹੁਤ ਇੰਪੋਰਟੈਂਟ ਹੈ ਸਾਡੇ ਵਾਸਤੇ, ਇਹ ਤੁਸੀਂ ਇਹਦੇ ਨਾਲ ਜ਼ਰੂਰ ਕੋਆਪਰੇਟ ਕਰੋ, ਭਾਈ ਮਨਜੀਤ ਸਿੰਘ ਨਾਲ, ਹੋਰ ਸਿੰਘ ਜਿਹੜੇ ਨੇ ਇੱਥੇ ਉਹਨਾਂ ਗੱਲਬਾਤ ਕਰੋ। ਇਹ ਨਾ ਕੁਛ ਕਹਿੰਦਾ ਦਾਸ ਖਿਮਾ ਦਾ ਜਾਚਕ ਹੈ ਤੋਂ ਲੈਕਚਰ ਕਰਦਿਆਂ ਕੋਈ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, ਤੁਹਾਨੂੰ ਕਿਸੇ ਨੇ ਕੁਛ ਕਿਹਾ ਗਿਆ ਹੋਵੇ ਤਾਂ ਮਾਫ਼ ਕਰ ਦੇਣਾ, ਪਰ ਇਹ ਗੱਲ ਜ਼ਰੂਰ ਪੱਲੇ ਬੰਨਣੀ, ਸਿੱਖੀ ਦੇ ਨਾਲ ਜੁੜੀਏ। ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਜਿਹੜੇ ਗੁਰਸਿੱਖ ਪੂਰਨ ਗੁਰੂ ਮੰਨਣਗੇ, ਉਹਦੇ ਨਾਲ ਜੁੜਨਗੇ, ਉਹ ਸਿੱਖਾਂ ਦਾ ਹੀ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਹੋਏਗਾ, ਉਹਨਾਂ ਦਾ ਬੇਸ਼ੱਕ 100% ਤੁਸੀਂ ਗੁਰੂ ਸਾਹਿਬ ਇੱਕ ਇੱਕ ਗੱਲ ਮੰਨੋਗੇ, ਉਹਨਾਂ ਦਾ ਪਾਰ ਉਤਾਰਾ ਅਵਸ਼ ਹੋਏਗਾ। ਸਭ ਧੰਨ ਕਹੋ, ਧੰਨ ਕਹੋ ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਉਹ ਗੁਰੂ ਸਾਹਿਬ ਦਿਨ ਰਾਤ ਧੰਨ ਧੰਨ ਕਰਨ ਨਾਲ ਵੀ ਇਹ ਜਿਹੜੀ ਜੀਵ ਆ ਇਹ ਥੱਕਦੀ ਨਹੀਂ, ਪਰ ਗੁਰੂ ਸਾਹਿਬ ਦੇ ਉਸਤ ਜਿਹੜੀ ਆ ਆਪਾਂ ਕਰ ਨਹੀਂ ਸਕਦੇ। ਪਰ ਗੁਰੂ ਸਾਹਿਬ ਨੇ ਕਿਹਾ, ਗੁਰੂ ਸਾਹਿਬ ਸਾਡੇ ਤੇ ਕਹਿੰਦੇ ਨੇ, ਇਨਹੀ ਕੀ ਕਿਰਪਾ ਕਰੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰ, ਤੁਹਾਡੀ ਕਿਰਪਾ ਨਾਲ ਕਹਿੰਦੇ ਨੇ, ਗੁਰਸਿੱਖਾਂ ਦੀ ਕਿਰਪਾ ਨਾਲ। ਖਾਲਸਾ ਮੇਰੋ ਰੂਪ ਹੈ ਖਾਸ, ਜੇ ਅਸੀਂ ਦਾੜੀ ਮੁੰਨੀਏ ਖਾਲਸੇ ਦੇ ਰੂਪ ਕਿਸ ਤਰ੍ਹਾਂ ਖਾਸ ਬਣਿਆ, ਗੁਰੂ ਸਾਹਿਬ ਕਹਿੰਦੇ ਇਹ ਮੇਰਾ ਖਾਸ ਰੂਪ ਆ, ਖਾਲਸਾ ਮੈਂ ਹੂੰ ਕਰੋ ਨਿਵਾਸ, ਖਾਲਸੇ ਵਿੱਚ ਮੇਰਾ ਨਿਵਾਸ, ਆਈ ਰਿਜ਼ਾਈਡ ਇਨ ਖਾਲਸਾ, ਖਾਲਸਾ ਇਜ਼ ਮਾਈ ਫੋਰਮ, ਮਾਈ ਫਿਜ਼ੀਕਲ ਫੋਰਮ, ਖਾਲਸਾ ਮੇਰੋ ਪਿੰਡ ਪ੍ਰਾਣ, ਮੇਰਾ ਪਿੰਡ ਪ੍ਰਾਣ ਜਿਹੜਾ ਮੇਰਾ ਸਰੀਰ ਇਹ ਮੇਰਾ ਪ੍ਰਾਣ, ਮੇਰੀ ਲਾਈਫ ਜਿਹੜੀ ਖਾਲਸਾ ਆ। ਤੇ ਆਪਾਂ ਵੀ ਉਹੋ ਜਿਹੇ ਖਾਲਸੇ ਬਣੀਏ ਜਿਹੜੇ ਗੁਰੂ ਗੋਬਿੰਦ ਸਿੰਘ ਚਾਹੁੰਦੇ, ਭੁੱਲ ਜਾਈਏ ਸਭ ਕੁਛ, ਹੁਣ ਤਿਆਗ ਦੇਈਏ ਭੈੜੀਆਂ ਗੱਲਾਂ। ਕੈਂਪ ਚੰਦ ਤਾਂ ਹੀ ਸਾਡਾ ਸਫਲ ਹੋਏਗਾ ਜਿਸ ਜਾ ਕੇ ਕੁਛ ਨਾ ਕੁਛ ਚੰਗੀਆਂ ਗੱਲਾਂ ਲੈ ਕੇ ਮੁੜੀਏ। ਤੁਹਾਨੂੰ ਸਾਰਾ ਸਮਾਜ ਕਹੇ ਕਿ ਬਿਲਕੁਲ ਖਾਲਸਾ ਕੈਂਪ ਤੋਂ ਵਧੀਆ ਕੁਛ ਸਿੱਖ ਕੇ ਆਏ ਨੇ, ਹੋਰ ਵੀ ਤੁਹਾਨੂੰ ਦੇਖ ਕੇ ਹਰੇਕ ਸਿੱਖ ਜਿਹੜਾ ਆ ਉਹ ਐਗਜ਼ਾਮਪਲ ਹੋਣਾ ਚਾਹੀਦਾ, ਹਰੇਕ ਸਿੱਖ ਪ੍ਰਚਾਰਕ ਹੈ, ਹਰ ਇੱਕ ਸਿੱਖ ਮਿਸ਼ਨਰੀ ਹੈ, ਆਪਾਂ ਸਾਰੇ ਮਿਸ਼ਨਰੀ ਹਾਂ ਗੁਰੂ ਘਰ ਦੇ ਸਾਰੇ, ਇੱਕ ਇੱਕ ਸਿੱਖ ਜਿਹੜੇ ਤੁਸੀਂ ਮਿਸ਼ਨਰੀ ਹੋ, ਤੁਹਾਨੂੰ ਪਤਾ ਨਹੀਂ ਤੁਸੀਂ ਕਿੰਨਾ ਕੁ ਮਿਸ਼ਨਰੀ ਦਾ ਕੰਮ ਕਰ ਸਕਦੇ ਹੋ, ਤੁਹਾਨੂੰ 10 ਬੰਦਿਆਂ ਨੂੰ ਜਿੰਨੇ ਬੰਦੇ ਇਹ ਖਾਸ ਆਪਾਂ ਦਾ ਪ੍ਰਫੁੱਲਤ ਹੋਏਗਾ, ਇਹ ਤੁਸੀਂ ਸੋਚਣਾ, ਇਹ ਦੇਖਣਾ। ਜਿਹੜੇ ਮੇਰੇ ਵੀਰ ਭੈਣ ਨੇ ਜਿਹੜੇ ਰਹਿਤ ਨੇ ਰੱਖੀ, ਤੁਸੀਂ ਸ਼ੀਸ਼ੇ ਦੇਖਿਓ, ਗੁਰੂ ਸਾਹਿਬ ਕਹਿੰਦੇ ਨੇ ਇਹ ਜ਼ਰੂਰ ਪੰਕਤੀਆਂ ਪੜ੍ਹਿਓ, ਖਾਲਸਾ ਮੇਰੋ ਰੂਪ ਹੈ ਖਾਸ, ਕਿ ਅਸੀਂ ਬਿਲਕੁਲ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਸਾਨੂੰ ਰੂਪ ਦਿੱਤਾ, ਅਸੀਂ ਰੂਪ ਮੇਰਾ ਖਾਸ ਰੂਪ ਹੈ। ਗੁਰੂ ਸਾਹਿਬ ਦਾ ਰੂਪ ਬਿਨਾਂ ਦਾੜੀ ਤੋਂ ਨਹੀਂ ਹੋ ਸਕਦਾ, ਜਾਂ ਬਿਨਾਂ ਪਾਕ ਦਸਤਾਰ ਤੋਂ ਨਹੀਂ ਹੋ ਸਕਦਾ, ਦਸਤਾਰ ਦੇ ਨਾਲ ਦਾੜੀ ਕੇਸ ਦੇ ਨਾਲ ਹੀ ਹੋ ਸਕਦਾ ਗੁਰੂ ਸਾਹਿਬ ਦਾ ਰੂਪ। ਤੁਹਾਨੂੰ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਮੇਰਾ ਨਿਵਾਸ ਖਾਲਸਾ ਵਿੱਚ, ਅੱਗੇ ਕਹਿੰਦੇ ਰੋਮ ਰੋਮ ਜੇ ਰਸਨਾ ਪਾਉ, ਜੇ ਮੇਰਾ ਆ ਰੋਮ ਨਾ ਇੱਕ ਰੋਮ, ਜੇ ਮੇਰੇ ਰੋਮ ਰੋਮ ਤਾਂ ਆ ਹੈ ਇੱਕ ਪਿਸਨ ਰੋਮ ਕਹਿੰਦੇ ਆ, ਰੋਮ ਰੋਮ ਜੇ ਰਸਨਾ ਪਾਉ ਤਦ ਖਾਲਸਾ ਜਸ ਰਹਿਲਾਉ, ਇਹ ਜਿਹਨਾਂ ਰੋਮ ਰੋਮ ਹੀ ਮੇਰਾ ਜਿਹੜਾ ਹੋ ਜਾਵੇ, ਇਹ ਜਬ ਜੀਵ ਲੱਗ ਜਾਏ, ਤੰਗ ਲੱਗ ਜਾਏ, ਫਿਰ ਵੀ ਮੈਂ ਖਾਲਸੇ ਦੇ ਗੁਣ ਹੀ ਗਾਈ ਜਾਵਾਂਗਾ, ਖਾਲਸੇ ਦੇ ਗੁਣ ਗਾਵਾਂ। ਸਾਨੂੰ ਗੁਰੂ ਸਾਹਿਬ ਉੱਥੇ ਭੇਜ ਰਹੇ ਨੇ, ਅਸੀਂ ਉੱਥੇ ਜਾਈਏ, ਗੁਰੂ ਸਾਹਿਬ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। There's quite a number of chairs empty at the front. I think there's a lot of people stood outside. If you want to come in and take seats, there are a number of chairs on the front rows that are actually free. I thank Viji for another excellent lecture and continue our lecture program. We've got about 15 minutes for questions and answers now, so fire away, basically, hands up. Looks like everybody's been left speechless again.
ਮੈਨੂੰ ਕੱਲ ਵੀਰ ਜੀ ਨੇ ਕਿਹਾ ਸੀ, ਜਗਜੀਤ ਸਿੰਘ ਨੇ, ਜੇ ਤੁਸੀਂ ਲੈਕਚਰ ਇੰਨਾ ਵਧੀਆ ਕਰੋਗੇ, ਕਿਸੇ ਨੇ ਕੁਐਸਚਨ ਤਾਂ ਸਾਰੇ ਅੰਡਰਸਟੈਂਡ ਹੋ ਗਏ। ਥੈਂਕ ਯੂ ਤੁਹਾਡਾ।
ਹਾਂਜੀ ਭਾਈ ਸਾਹਿਬ,
ਵਾਟ ਇਜ਼ ਦ ਇੰਪੋਰਟੈਂਸ ਆਫ ਅੰਡਰਸਟੈਂਡਿੰਗ ਗੁਰਬਾਣੀ? ਹਾਂਜੀ, ਦ ਇੰਪੋਰਟੈਂਸ ਆਫ ਜਿਸੇ ਗੁਰਬਾਣੀ ਦੇ ਅੰਡਰਸਟੈਂਡਿੰਗ ਕਰਨ, ਸਾਨੂੰ ਵਾਹਿਗੁਰੂ ਬਾਰੇ ਪਤਾ ਲੱਗਦਾ, ਤੇ ਸਭ ਜਿਹੜਾ ਸਾਡੇ ਲਾਈਫ ਸਟਾਈਲ ਵਾ, ਵੀ ਨੋ ਵਟ ਆਰ ਵੀ ਹੇਅਰ ਫੋਰ, ਵਾਈ ਦਿਸ ਲਾਈਫ ਫੋਰ, ਵਾਈ ਐਮ ਆਈ ਹੇਅਰ, ਵਾਟ ਐਮ ਆਈ ਡੂਇੰਗ ਹੇਅਰ, ਵੀ ਨੋ ਅਬਾਉਟ ਵਾਹਿਗੁਰੂ, ਵੀ ਗੈਟ ਅੰਡਰਸਟੈਂਡ ਹੂ ਵਾਹਿਗੁਰੂ ਇਜ, ਵੇਅਰ ਐਮ ਆਈ ਗੋਇੰਗ, ਵੀ ਨੋ ਅਬਾਉਟ ਆਵਰ ਸੈਲਫ, ਵੇਅਰ ਆਈ ਐਮ ਫਰੋਮ, ਨੌਲੇਜ ਅਬਾਉਟ ਆਪਣੇ ਸੈਲਫ ਦੇ ਬਾਰੇ ਇਹ ਗੁਰਬਾਣੀ ਅੰਡਰਸਟੈਂਡ ਕਰਕੇ ਮਿਲੇਗੀ। ਜਿਉਂ ਜਿਉਂ ਗੁਰਬਾਣੀ ਪੜਾਂਗੇ, ਜਿਉਂ ਜਿਉਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਦੱਸਣਗੇ, ਮਨ ਤੂੰ ਜੋ ਸਰੂਪ ਹੈ, ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਯੂ ਆਰ ਦ ਵਨ, ਉਹਦੇ ਜਿਹੜੇ ਜੋ ਸਰੂਪ ਨਾ ਵਾਹਿਗੁਰੂ ਦੇ, ਤੂੰ ਉਹਦੇ ਫੋਰਮ ਹੈ, ਉਹਦਾ ਰੂਪ ਹੈ, ਤੂੰ ਆਪਣਾ ਮੂਲ ਪਛਾਣ, ਸੀ ਵੇ ਰੂਟਸ ਆ, ਹੂ ਆਰ ਯੂ, ਤੂੰ ਕੀ ਆ, ਤੂੰ ਜੀਵ ਆਤਮਾ ਆ, ਇਹ ਬੋਡੀ ਤੇ ਨਹਿ ਰਹਿਣੀ ਨੀ, ਜਿਹੜੀ ਜੀਵ ਆਤਮਾ ਉਹ ਆ, ਇਹ ਗੁਰੂ ਸਾਹਿਬ ਸਾਨੂੰ ਜੋ ਅੰਡਰਸਟੈਂਡ ਕਰਾਂਗੇ ਗੁਰਬਾਣੀ ਪੜ੍ਹ ਕੇ, ਫਿਰ ਸਾਨੂੰ ਪਤਾ ਲੱਗੇਗਾ ਇਹ ਜੀਵ ਆਤਮਾ ਕੀ ਆ, ਸਾਡਾ ਰਿਲੇਸ਼ਨ ਕੀ ਕਰਨ ਵਾਸਤੇ ਆਏ ਹਾਂ। ਤੁਸੀਂ ਗੁਰਬਾਣੀ ਅੰਡਰਸਟੈਂਡ ਕਰੀਏ ਤਾਂ ਸਾਨੂੰ ਆਪਣੇ ਬਾਰੇ ਪਤਾ ਲੱਗਿਆ। ਹਰੇਕ ਇਨਸਾਨ ਨੇ ਆਪਣੇ ਇੰਡੀਵਿਜੁਅਲ ਦੇਖਣਾ ਕਿ ਮੈਂ ਕੀ ਆ, ਕਿੱਥੇ ਜਾਣਾ, ਕਿੱਥੋਂ ਆਇਆ, ਇਹ ਗੁਰਬਾਣੀ ਅੰਡਰਸਟੈਂਡ ਕਰਕੇ ਪਤਾ ਲੱਗੇਗਾ ਕਿ ਮੇਰੀ ਡੈਸਟੀਨੇਸ਼ਨ ਕੀ ਆ, ਮੇਰੀ ਜਰਨੀ ਕਿੱਥੇ ਆ।
also by reading, for example, reading, when he was in jail, he suddenly sang, he understood the meaning of Kulvere Sang Sabahiyam. He understood the meaning, each word meaning. If we ask the youth today, do you understand what the Kulvere Sang Sabahiyam means? They only know the tune. They don't know the word. So I request to all the youth, all the Sangat here, we do need to understand the meaning very well, so we can, you know, be on this path, and we can obey Sadhguru's Pada.
I just want to add something to what Paisab just said, and a very excellent point Paisab made. We did a simple test in Canada. We asked, what's the meaning of a pankti in Japji Sahib? Hukam Razai Chalana Nanak Likhya Na. A very simple pankti. And we were totally surprised that, forget the youth from here, even good Sikhs from India couldn't answer this question. Take another pankti. Hukmi hukam chalai ra. Almost everybody, Paisab is probably only the only person I asked who answered the first question correctly. The other day, a couple of days ago, he answered this question. And he was able to, about a couple of minutes, he was able to answer, translate this pankti correctly. But almost everybody else, they answered it wrongly. Yeah, sahi maina das nahi sake. So, as Paisab said, we must understand what Gurbani says, because the function of Gurbani is twofold. Firstly, it's our Guru. Secondly, it's Mantar Roop. It's our Guru means Guru dispels, gives us knowledge. And we can only get knowledge from Gurbani if we understand Gurbani. So it's imperative that we understand the meanings of Gurbani. And at the same time, some Guru Sikhs ask us, what happens if I don't understand Jap Sahib? What happens if I don't understand Japji Sahib? Is there still any use of doing Japji Sahib apart? The answer is yes, there's still, it's beneficial, equally beneficial, yeah. Because when we do part of Japji Sahib, even if you don't understand it, Gurbani is mantra roop. Mantra means, even if you don't understand what the mantra is saying, it will still have effect on you. Because there apna andra, the inner self will understand what Gurbani is saying. So for example, if you bring your hand near fire, you don't have to know that fire burns. It will burn your hand anyways. This is if you read Gurbani again and again, oda fark pauga, jarur pauga. But the only thing is, when we read Gurbani, if you don't understand Gurbani, then there's another way of doing Gurbani. Mucho jana bolde hain, as we recite Gurbani, simultaneously hear the sound of Gurbani with your ears. Jere Gurbani the words hain na, especially arranged hain, special arrangement hain na, the vibrations that come out of the sound, you know, when we pronounce Gurbani, recite Gurbani, that sound is very sacred. Ode piche Guru Nanak Sahib di Guru Sahib di Shakti hai. If you hear the sound simultaneously with your ears, then those paudiyan, suniya di paudiyan will apply on us. So it will definitely have effect. Karke dekh lo. Jahan Jap Sahib da paath hai, 99% of Panth, including myself, we don't fully understand what Jap Sahib says. And lastly, jo amrit sanchar taiyar hunda hai, how does amrit sanchar get kida amrit kida banda? Does water understand Gurbani the meaning? Water doesn't understand what Gurbani is saying. Gurbani is the influence now. Through, without recitation of Gurbani, the water becomes amrit. Same way, our body 70% they say is water. So just analogy by kariye, it will have effect. Definitely have effect on us. But again, I must say what Jopa Isa ne kaya, he's also correct. We also must understand Gurbani. At this time, bahut badi problem hai. Even Guru Sikhs from India don't understand Gurbani. Japji Sahib part, itthe vi apan experiment kar liye. If you want, we can do the experiment here also. Japji Sahib part ko correct meanings ni correctly kar nahi sakda. Ramkali ke baad, I almost challenge with ek do pankti da part vi meaning kar do. Ramkali ke baad. So, as I totally agree with him. So, at the same time, we shouldn't say that Gurbani, je nahi samjho di, te fayda ko nahi padda. Still, there's the benefit of it.
And shouldn't show your weakness in him. You shouldn't use your power for demonstrate for big problem. And it is a within a week, Python wants it out.
What happened?
Now he...
I didn't hear the last
one.
He lost the power.
He lost the power, and one day he was trying to turn the water into milk. He didn't turn. And because Paisa didn't have the knowledge, that previous we are taking away from one. This is very important to understand. Shabad actually helps us to contain the powers that through the good mantra. So as a result, Paisa now lives in a separate room. He doesn't want to see anyone, and he just does the translation.
As we read Jabji sir, Gavi hai, Suni hai. Let's look at Jabji. Gavi hai, Suni hai, Man rakhi hai, Pao. Three conditions. Gavi hai, and Suni hai, and Pyaar rakhi hai. Gavi hai, Suni hai, Man rakhi hai, Pao. Dukh par har so kar la jai. A simple pankti over here, Gursavani can understand Gurbani. Gursavani is saying three things. Gavi hai, Suniye, man rakhiye pao, and under prem rakhiye. It will have effect. But again, what Paisa is saying is also correct, but we shouldn't say, if we don't understand Gurbani, it will have no effect.
Sadhguru ji ne Gurbani de vich na ek line likhi hai, Gurbani varti is yug antar, is bani te naam paaye. To Gurbani de vichu naam praapt hona hai. Ultimately, naam te bani ik hi ne. ਗੁਰਬਾਣੀ ਸਾਡੇ ਵਾਸਤੇ ਜਿਵੇਂ ਆਪਾਂ ਲਿਖਦੇ ਕੰਸਟੀਟਿਊਸ਼ਨ ਹੈ ਸੰਵਿਧਾਨ ਹੈ ਗੁਰਬਾਣੀ ਚ ਕੋਹਰ ਤੋਂ ਕਹਾਉਂਦੀ ਆ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਦੇਵ ਜੀ ਆ ਉਹਨਾਂ ਨੂੰ ਹੋਰ ਕਿਸੇ ਉਪਦੇਸ਼ ਦੀ ਲੋੜ ਨਹੀਂ ਰਹਿ ਜਾਂਦੀ ਜਿਨ੍ਹਾਂ ਨੇ ਉਪਦੇਸ਼ ਗੁਰੂ ਨਾਨਕ ਦੇਵ ਜੀ ਕੋਲੋਂ ਲਿਆ ਗੁਰਮੰਤਰ ਰੂਪੀ ਉਪਦੇਸ਼ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਰਹੋ ਇੱਕ ਭਾਈ ਸਾਹਿਬ ਦੇ ਟਾਈਮ ਦੀ ਸਿੰਘ ਵਾਲੀ ਨੇ ਉਹਨਾਂ ਨੂੰ ਵੀ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਨੇ ਉਹਨਾਂ ਨੂੰ ਸਾਰਾ ਗਿਆਨ ਹੋ ਗਿਆ ਸੀ ਉਹ ਘਰ ਬੈਠੇ ਕੀਰਤਨ ਸੁਣ ਲੈਂਦੇ ਸੀ ਕਹਿੰਦੇ ਸਾਡੇ ਅੰਦਰ ਕੀਰਤਨ ਸੁਣ ਰਿਹਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ ਸਿੰਘਾਂ ਨੂੰ ਕਿਹਾ ਵੀ ਉਹ ਸਿੰਘ ਨੂੰ ਬੁਲਾ ਕੇ ਲਿਆਓ ਆਈ ਐਮ ਫੋਰ ਗੈਟਿੰਗ ਹਿਸ ਨੇਮ ਕਹਿੰਦੇ ਉਹਨੂੰ ਬੁਲਾ ਕੇ ਲਿਆਓ ਸੰਗਤ ਚ ਉਹ ਕਹਿੰਦਾ ਮੈਨੂੰ ਨੀ ਲੋੜ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਰੱਖੋ ਆਪਣੇ ਕੋਲ ਮੈਨੂੰ ਤਾਂ ਘਰ ਬੈਠੇ ਸਾਰਾ ਕੀਰਤਨ ਸੁਣ ਰਿਹਾ ਆਪਾਂ ਸੇਵਕ ਦੀ ਗੱਲ ਕੀਤੀ ਨਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਭਾਈ ਸਾਹਿਬ ਕਹਿੰਦੇ ਅੱਛਾ ਗੁਰੂ ਸਾਹਿਬ ਬਾਰੇ ਇੱਦਾਂ ਬੋਲਦਾ ਚੰਗਾ ਸਾਰੀ ਸ਼ਕਤੀ ਖਿੱਚ ਲਈ ਹੋਈ ਖਾਲੀ ਕਰ ਦਿੱਤਾ ਕੋਈ ਕੀਰਤਨ ਨਹੀਂ ਸੁਣਦਾ ਕੁਛ ਨਹੀਂ ਫਿਰ ਸੰਗਤ ਜਾਂਦਾ ਭਾਈ ਸਾਹਿਬ ਕਹਿੰਦੇ ਹੁਣ ਐਵੇਂ ਕਰ ਖੋਤੇ ਤੇ ਚੜ ਜਾ ਤੇ ਮੂੰਹ ਕਾਲਾ ਕਰ ਤੇ ਸਾਰੇ ਪਿੰਡਾਂ ਵਿੱਚ ਦੱਸ ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਇੱਦਾਂ ਬੋਲਿਆ
ਪੰਜ ਪਿੰਡਾਂ ਵਿੱਚ
ਸ੍ਰੀ ਅਕਾਲ
ਉਵੇਂ ਹੀ ਕਰਨਾ ਪਿਆ ਤੇ ਉਸ ਤੋਂ ਬਾਅਦ ਜਾ ਕੇ ਫਿਰ ਪੰਜਾਂ ਪਿਆਰਾਂ ਦੇ ਪੇਸ਼ ਹੋਇਆ ਪੇਸ਼ ਹੋ ਕੇ ਤੇ ਫਿਰ ਮਾਫ਼ ਹੋਇਆ ਸੋ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਇੱਕ ਸਿੱਖ ਦੀ ਜਿੰਦ ਹੈ ਜਾਨ ਹੈ ਸਿੱਖ ਦੇ ਵਾਸਤੇ ਪ੍ਰਾਣ ਹੈ ਗੁਰੂ ਗ੍ਰੰਥ ਸਾਹਿਬ ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਨਾਮ ਕਿੱਥੋਂ ਮਿਲੇਗਾ ਨਾਮ ਤਾਂ ਬਾਣੀ ਵਿੱਚੋਂ ਮਿਲਣਾ ਬਾਣੀ ਬਾਣੀ ਇੱਕ ਸਿਧਾਂਤ ਹੈ ਬਾਣੀ ਸਾਨੂੰ ਦੱਸਦੀ ਹੈ ਆਪਾਂ ਗੱਲਾਂ ਦੇ ਸਿੱਖ ਹਾਂ ਇੱਕ ਗੱਲ ਤੁਹਾਨੂੰ ਭਾਈ ਗੁਰਦਾਸ ਜੀ ਨੇ ਸਿੱਖ ਦੀ ਡੈਫੀਨੇਸ਼ਨ ਲਿਖੀ ਹੈ ਚੇਲਾ ਕੌਣ ਆ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ ਮਰ ਕੇ ਡਾਇੰਗ ਮਰ ਕੇ ਕੋਈ ਚੇਲਾ ਹੁੰਦਾ ਮਾਨ ਪ੍ਰਾਪਤ ਕਰ ਸਕਦਾ ਐਵੇਂ ਗੱਲਾਂ ਨਾਲ ਨਹੀਂ ਅਸੀਂ ਸਾਰੇ ਗੱਲਾਂ ਵਾਲੇ ਸਿੱਖ ਹਾਂ ਗੱਲਾਂ ਨਾਲ ਮਾਨੀ ਪ੍ਰੀਤ ਮੁੱਖੋਂ ਗੰਢ ਲਾਵਤ ਭਾਈ ਗੁਰਦਾਸ ਜੀ ਕਹਿੰਦੇ ਮਰ ਕੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ ਸਾਬਰ ਸਿਦਕ ਸ਼ਹੀਦ ਭਰਮ ਭੌਖੋਂ ਨਾ ਜੂੰਦਾ ਜਾਗਦਾ ਸਬਰ ਸੰਤੋਖ ਵਾਲਾ ਸ਼ਹੀਦ ਹੋਵੇ ਤਾਂ ਸਿੱਖ ਹੈ ਉਦਾਂ ਸਿੱਖ ਨਹੀਂ ਹੈ ਸੋ ਇਹ ਗੁਰਬਾਣੀ ਨੇ ਸਾਨੂੰ ਸਾਰਾ ਸਾਡੀ ਚਾਲੀ ਦੱਸਣੀ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਕਿਹੜੀ ਚਾਲੀ ਇਹ ਗੁਰਬਾਣੀ ਵਿੱਚੋਂ ਪਤਾ ਲੱਗਣਾ ਕਿਹੜੀ ਚਾਲੀ ਅਸੀਂ ਚੱਲਣਾ ਸੋ ਜੇ ਗੁਰਬਾਣੀ ਨਹੀਂ ਪੜ੍ਹਦੇ ਸਾਨੂੰ ਪਤਾ ਨਹੀਂ ਲੱਗੇਗਾ ਦੂਸਰੀ ਗੱਲ ਹੈ ਜੇ ਨਾਮ ਨਹੀਂ ਜਪਦੇ ਤਾਂ ਵੀ ਗੁਰਬਾਣੀ ਦੀ ਸਮਝ ਨਹੀਂ ਆਉਣੀ ਜੇ ਤੁਸੀਂ ਵਾਹਿਗੁਰੂ ਸ਼ਬਦ ਦਾ ਅਭਿਆਸ ਨਹੀਂ ਕਰਦੇ ਨਾ ਇਹ ਗੁਰਬਾਣੀ ਆਤਮ ਅਨੁਭਵ ਹੈਗਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਭਾਈ ਵੀਰ ਸਿੰਘ ਜੀ ਗੁਰੂ ਸਾਹਿਬ ਦਾ ਉਹਨੇ ਤਰਜਮਾ ਕੀਤਾ ਵਾ ਗੁਰੂ ਸਾਹਿਬ ਦੇ ਟੀਕਾ ਲਿਖਿਆ ਸਟੀਕ ਲਿਖਿਆ ਹੋਇਆ ਭਾਈ ਵੀਰ ਸਿੰਘ ਜੀ ਨੇ ਤੇ ਭਾਈ ਵੀਰ ਸਿੰਘ ਜੀ ਆਪਣੀ ਆਖਰੀ ਉਮਰ ਚ ਬਿਮਾਰ ਕਹਿੰਦੇ ਸਿੱਖ ਹੋ ਗਏ ਭਾਈ ਹਰਨਾਮ ਸਿੰਘ ਦੀ ਗੱਲ ਹੁਣ ਇਹਨਾਂ ਦੱਸੀ ਤੁਹਾਨੂੰ ਉਹ ਭਾਈ ਵੀਰ ਸਿੰਘ ਜੀ ਦਾ ਪਤਾ ਲੈਣ ਗਏ ਤੇ ਅੱਗੇ ਸੇਵਕ ਸੀਗਾ ਸੇਵਕ ਨੇ ਕਿਹਾ ਵੀ ਨਹੀਂ ਤੁਸੀਂ ਦਰਸ਼ਨ ਨਹੀਂ ਕਰ ਸਕਦੇ ਭਾਈ ਸਾਹਿਬ ਨੇ ਮਨਾ ਕੀਤਾ ਉਹ ਕਹਿੰਦੇ ਚੰਗਾ ਨਹੀਂ ਦਰਸ਼ਨ ਕਰ ਸਕਦੇ ਅਸੀਂ ਬਾਹਰ ਬੈਠ ਕੇ ਭਾਈ ਸਾਹਿਬ ਦੀ ਅਰਦਾਸ ਕਰ ਦਿੰਦੇ ਹਾਂ ਚੌਪੀ ਸਾਹਿਬ ਦੇ ਪਾਠ ਕਰਕੇ ਭਾਈ ਹਰਨਾਮ ਸਿੰਘ ਜੀ ਨਾਲ ਸੇਵਕ ਸੀ ਬਾਹਰ ਬੈਠ ਕੇ ਪੰਜ ਚੌਵੀ ਸਾਹਿਬ ਦੇ ਪਾਠ ਕੀਤੇ ਤੇ ਤੁਰਨ ਲੱਗੇ ਤੇ ਭਾਈ ਵੀਰ ਸਿੰਘ ਜੀ ਅੰਦਰੋਂ ਬਾਹਰ ਆ ਗਏ ਕਹਿੰਦੇ ਭਾਈ ਸਾਹਿਬ ਚੱਲੇ ਕਿੱਥੇ ਆਓ ਦਰਸ਼ਨ ਦੇ ਕੇ ਜਾਇਓ, ਮੈਂ ਬਿਮਾਰ ਨਹੀਂ, ਆਮ ਨੋ ਸਿੱਖ। ਜਿਹੜੇ ਮੈਂ ਅਰਥ ਕੀਤੇ ਨੇ ਜਦੋਂ ਮੇਰੀ ਸੁਰਤ ਉੱਚੇ ਮੰਡਲਾਂ ਵਿੱਚ ਜਾਂਦੀ ਉਹ ਅਰਥ ਬਦਲ ਜਾਂਦੇ ਨੇ, ਸਮਝੇ। ਜਦੋਂ ਤੁਸੀਂ ਆਤਮਕ ਅਨੁਭਵ ਵਿੱਚ ਜਾਓਗੇ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋਗੇ, ਤੁਹਾਨੂੰ ਗੁਰਬਾਣੀ ਦੇ ਅਰਥ ਅੰਦਰੋਂ ਸਮਝ ਆਉਣਗੇ। ਫਿਰ ਹੁਣ ਆਪਾਂ ਕਹਿ ਜਾਈਏ ਗੁਰਮੇਰੇ ਸੰਗ ਸਦਾ ਹੈ ਨਾਲੇ, ਗੁਰਮੇਰੇ ਸੰਗ ਸਦਾ ਹੈ ਨਾਲੇ। ਜਦੋਂ ਗੁਰੂ ਅੰਦਰ ਬੈਠੇਗਾ, ਗੁਰੂ ਅੰਦਰ ਬੈਠ ਕੇ ਤੁਹਾਨੂੰ ਸਮਝਾਏਗਾ ਕਿ ਗੁਰੂ ਕਿਵੇਂ ਤੁਹਾਡੇ ਨਾਲ ਹੈ ਅੰਦਰੋਂ, ਤਾਂ ਪਤਾ ਲੱਗੇਗਾ ਗੁਰਮੇਰੇ ਸੰਗ ਸਦਾ ਹੈ ਨਾਲੇ। ਉਸ ਤਰ੍ਹਾਂ ਤੇ ਪਤਾ ਲੱਗ ਗਿਆ ਵੀ ਗੁਰੂ ਮੇਰੇ ਨਾਲ ਰਹਿੰਦਾ, ਗੁਰੂ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਨਾ, ਭਾਈ ਸਾਹਿਬ ਨੇ ਦੱਸ ਦਿੱਤਾ ਗੁਰੂ ਸਾਡੇ ਨਾਲ ਰਹਿੰਦਾ। ਦੱਸੋ ਜਰਾ, ਮੈਂ ਪੁੱਛਦਾ ਵੀ ਕਿਵੇਂ ਸਾਡੇ ਨਾਲ ਰਹਿੰਦਾ, ਕੋਈ ਦੱਸ ਸਕਦਾ ਕਿਵੇਂ? ਮੈਂ ਵੀ ਤੁਹਾਡੇ ਨਾਲ ਕਿਵੇਂ ਗੁਰੂ ਆ, ਮੈਂ ਨਹੀਂ ਦੱਸ ਸਕਦਾ, ਮੇਰੇ ਨਾਲ ਵੀ ਅਜੇ ਰਹਿੰਦਾ। ਸੋ ਗੁਰੂ ਕਿਵੇਂ ਨਾਲ ਰਹਿੰਦਾ ਉਦਣ ਪਤਾ ਲੱਗੇਗਾ ਜਦੋਂ ਗੁਰੂ ਅੰਦਰ ਬਹਿ ਜਾਏਗਾ ਆਣ ਕੇ। ਜਦੋਂ ਕਿਸੇ ਤੁਕ ਦੀ ਸਮਝ ਆਉਂਦੀ ਨਾ, ਹੁਣ ਆਪਾਂ ਪੜ੍ਹਦੇ ਹਾਂ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਸ਼ਾਤਰੇ ਕੀ ਨਿਆਈ। ਹੁਣ ਪੜ੍ਹ ਕੇ ਲੰਘੀ ਜਾਓ, ਸੱਤ ਜਨਮ ਪੜ੍ਹਦੇ ਰਹੋ, ਪਤਾ ਚਾਤਰਕ ਹੈ ਕੀ ਆ, ਉਹ ਕਿਵੇਂ ਬਿਲਾਪ ਕਰਦਾ, ਕਿਵੇਂ ਸਵਾਤੀ ਬੂੰਦ ਲਈ ਉਹ ਤਰਫ ਜਾਂਦਾ, ਇੱਕ ਬੂੰਦ ਮੇਰੇ ਮੂੰਹ ਚ ਪਵੇ ਤੇ ਮੇਰੀ ਪਿਆਸ ਬੁੱਝੇ। ਇਹ ਗਾਣ ਦੀਆਂ ਗੱਲਾਂ ਨਹੀਂ ਹੈ, ਗੁਰਬਾਣੀ ਨਾ ਗਾਉਣ ਦਾ ਵਿਸ਼ਾ ਹੈ ਨਾ ਸੁਣਨ ਦਾ ਵਿਸ਼ਾ ਹੈ, ਗੁਰਬਾਣੀ ਮੰਨਣ ਦਾ ਵਿਸ਼ਾ ਆ। ਕਿਸ ਤਰ੍ਹਾਂ ਉਹ ਸਵਾਤੀ ਬੂੰਦ ਲਈ ਤਰਫ ਜਾਂਦਾ, ਕਦੇ ਅਸੀਂ ਤਰਫੇ ਹਾਂ? ਕਦੇ ਸਾਨੂੰ ਗੁਰੂ ਨਾਲ ਵਿਛੋੜਾ ਮਹਿਸੂਸ ਹੋਇਆ? ਜਿਉਂ ਮਛਲੀ ਬਿਨ ਪਾਣੀ ਰਹੇ ਨਾ ਕਿਤੇ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵੀ, ਬਿਨ ਹਰ ਨਾਮੇ ਮਰ ਜਾਏ। ਗੁਰੂ ਕਾ ਸਿੱਖ ਗੁਰੂ ਤੋਂ ਬਗੈਰ ਕਿਵੇਂ ਜੀ ਸਕਦਾ ਹੈ? ਜੇ ਉਹ ਜੀ ਰਿਹਾ ਗੁਰੂ ਤੋਂ ਬਗੈਰ, ਤੇ ਅਜੇ ਸਿੱਖ ਨਹੀਂ ਬਣਿਆ। ਗੁਰੂ ਤੋਂ ਬਗੈਰ ਇੱਕ ਸਵਾਸ, ਮਹਾਰਾਜ ਕਹਿੰਦੇ ਇੱਕ ਸਵਾਸ ਜੇ ਬਿਰਥਾ ਚਲੇ ਜਾਏ ਨਾ, ਭਗਤ ਕਿਵੇਂ ਹੀ ਹੋਏ? ਕਹਿੰਦੇ ਕਿਹੋ ਜਿਹੀ ਭਗਤੀ ਹੈ, ਇੱਕ ਸਵਾਸ ਵੀ ਵਾਹਿਗੁਰੂ ਤੋਂ ਬਗੈਰ ਬਿਰਥਾ ਚਲ ਗਿਆ, ਕਿਹੋ ਜਿਹੀ ਭਗਤੀ ਹੈ, ਕਿਹੋ ਜਿਹਾ ਸਿੱਖ ਹੈ, ਇਹਦਾ ਇੱਕ ਸਵਾਸ ਵੀ ਵਾਹਿਗੁਰੂ ਤੋਂ ਬਿਨਾਂ ਬਿਰਥਾ ਚਲਾ ਗਿਆ? ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸੋ ਗੁਰੂ ਤੇ ਸਿੱਖ ਦੀ ਪ੍ਰੀਤ ਆਏ ਤੋ ਗੁਰੂ ਗੁਰੂ ਸਾਹਿਬ ਤੋਂ ਬਗੈਰ ਅਸੀਂ ਹੈ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਗੈਰ ਤਾਂ ਸਾਡੀ ਹੋਂਦੀ ਹੈ ਨਹੀਂ, ਕੋਈ ਸਿੱਖ ਦੀ ਹੋਂਦੀ ਹੈ ਨਹੀਂ। ਸੋ ਜਦੋਂ ਗੁਰੂ ਕਿਰਪਾ ਕਰੇਗਾ ਸਾਨੂੰ, ਜਦੋਂ ਜਪਜੀ ਸਾਹਿਬ ਦੇ ਅਰਥ ਅੰਦਰੋਂ ਸਮਝ ਆਉਣਗੇ, ਫਿਰ ਪਤਾ ਲੱਗੇਗਾ ਵਿਸ਼ਮਾਦ ਕੀ ਆ, ਗੁਰੂ ਕੌਣ ਆ। ਸੋ ਏਦਾਂ ਪੜ੍ਹਨਾ ਵਾ, ਫਿਰ ਵੀ ਸਮਝਣਾ ਵਾ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਕਿਹਦੀ ਆ? ਮਹਾਂਪੁਰਖ ਕਿਹਨੂੰ ਕਹਿੰਦੇ? ਅੱਜ ਅਸੀਂ ਚੋਲੇ ਵਾਲੇ ਨੂੰ ਮਹਾਂਪੁਰਖ ਕਹਿ ਦਿੰਦੇ ਹਾਂ, ਇਹ ਬੜੇ ਮਹਾਂਪੁਰਖ ਨੇ ਜੀ। ਨੋ, ਮਹਾਂਪੁਰਖ, ਵੱਡਾ ਪੁਰਖ, ਅਕਾਲ ਪੁਰਖ, ਇਹ ਬਾਣੀ ਅਕਾਲ ਪੁਰਖ ਦੀ ਹੈ। ਬੰਦਾ ਕਦੀ ਮਹਾਂਪੁਰਖ ਨਹੀਂ ਹੋ ਸਕਦਾ, ਬੰਦਾ ਬੰਦਾ ਹੀ ਆ। ਇਹ ਬਾਣੀ ਅਕਾਲ ਪੁਰਖ ਦੀ ਹੈ ਤੇ ਜਿਹੜਾ ਇਸ ਬਾਣੀ ਨਾਲ ਜੁੜ ਜਾਏਗਾ, ਜਿਹੜਾ ਇਸ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦੇਗਾ, ਉਹ ਵੀ ਅਕਾਲ ਪੁਰਖ ਦਾ ਰੂਪ ਬਣ ਜਾਏਗਾ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਜਿੱਥੋਂ ਆਈ ਹੈ, ਜਿਸ ਕੀ ਬਾਣੀ ਤੇ ਸਮਾਹੇ ਸਮਾਣੀ। ਸੋ ਇਹਨੂੰ ਵਿਚਾਰ ਕੇ ਪੜ੍ਹਨਾ, ਇਹ ਗੁਰਬਾਣੀ ਸਾਡੇ ਵਾਸਤੇ ਸਿਧਾਂਤ ਹੈ, ਸਾਡੇ ਵਾਸਤੇ ਕੰਸਟੀਟਿਊਸ਼ਨ ਹੈ, ਸਾਡੇ ਵਾਸਤੇ ਇਹ ਮੀਲ ਪੱਥਰ ਆ। ਇਹਨੂੰ ਪੜ੍ਹਨਾ, ਸਮਝਣਾ ਤੇ ਆਪਣੇ ਹਿਰਦੇ ਵਿੱਚ ਵਸਾਉਣਾ, ਇਹ ਹਰ ਗੁਰਸਿੱਖ ਦਾ ਫਰਜ਼ ਹੈ। ਗੁਰਬਾਣੀ ਦਾ ਸਤਿਕਾਰ ਕਰਨਾ, ਜਿਵੇਂ ਇਹਨਾਂ ਦੱਸਿਆ ਬੇਅਦਬੀ ਹੁੰਦੀ, ਜਿੱਥੇ ਬੇਅਦਬੀ ਹੁੰਦੀ, ਮਹਾਰਾਜ ਕਹਿੰਦੇ ਨੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਸੀਸ ਭੇਟ ਕਰੇ ਕਿਰਪਾਨ। ਜੇ ਗੁਰੂ ਦੀ ਨਿੰਦਿਆ ਹੁੰਦੀ ਸਿੱਖ ਵੇਖਦਾ ਤੇ ਫਿਰ ਉਹ ਸਿੱਖ ਨਹੀਂ ਅਜੇ ਬਣਿਆ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਹੈ, ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਗੁਰੂ ਸਾਹਿਬ ਦੀ ਬਾਣੀ ਨੂੰ ਅੱਖਰ ਅੱਖਰ ਸੱਤ ਕਰਕੇ ਮੰਨਣਾ, ਉਸ ਅਨੁਸਾਰ ਆਪਣਾ ਜੀਵਨ ਬਣਾਉਣਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਵਾਹਿਗੁਰੂ ਜੀ ਕਾ ਖਾਲਸਾ।